ਸਤਿ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੀ ਹਜ਼ੂਰੀ ਦੇ ਅੰਦਰ ਸੁਸ਼ੋਭਿਤ ਹੋਏ, ਆਪ ਹਰੀ ਦਾ ਜਸ ਸਰਵਣ ਕਰ ਰਹੇ ਸੀ। ਸਮਾਂ ਅਨੰਤ ਕਾਲ ਤੋਂ ਚੱਲ ਰਿਹਾ, ਸਮੇਂ ਦੀ ਆਪਣੀ ਆਪਣੀ ਮਰਿਆਦਾ ਹੋਇਆ ਕਰਦੀ ਹੈ। ਜੀਵਾਂ ਦੇ ਤਰਨ ਦਾ ਸਾਧਨ ਸਮੇਂ ਦੇ ਲੰਘ ਜਾਣ ਨਾਲ ਬਦਲ ਜਾਇਆ ਕਰਦਾ, ਇੱਕੋ ਸਾਧਨ ਸਜੀਵ ਨਹੀਂ ਰਿਹਾ ਕਰਦਾ। ਤੇ ਜੋ ਕਲਯੁਗ ਆ ਗਿਆ, ਇਹਦੇ ਵਿੱਚ ਗੁਰੂ ਮਹਾਰਾਜ ਨੇ ਦੋ ਸਾਧਨ ਪ੍ਰਮੁੱਖ ਰੱਖੇ ਹੋਏ ਨੇ, ਜਿਹਦੇ ਨਾਲ ਇਸ ਜੀਵ ਦਾ ਉਧਾਰ ਹੋ ਸਕਦਾ ਹੈ। ਜੰਮਣ ਮਰਨ ਦਾ ਜੋ ਮਹਾਂ ਦੁੱਖ ਇਸ ਦੇ ਗਲ ਵਿੱਚ ਪਿਆ ਹੋਇਆ ਹੈ, ਇਹ ਦੂਰ ਹੋ ਸਕਦਾ। ਉਹ ਸਾਧਨ ਜੋ ਪ੍ਰਮੁੱਖ ਹੈ, ਜਿਸ ਦੇ ਹੇਠ ਸਾਰੇ ਬਾਕੀ ਸਾਧਨ ਆ ਜਾਂਦੇ ਨੇ, ਉਹ ਹੈ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮ ਨਿਕੇ ਕਰਮਾ। ਸ਼੍ਰੋਮਣੀ ਜੋ ਦੋ ਕਰਮ ਗੁਰੂ ਮਹਾਰਾਜ ਨੇ ਕਲਯੁਗ ਦੇ ਅੰਦਰ ਪ੍ਰਮਾਣ ਕੀਤੇ ਨੇ, ਕੇਚ ਦਾ ਹਰੀ ਦਾ ਕੀਰਤਨ, ਦੂਸਰੀ ਹੈ ਰਿਅਲਾਈਜ਼ ਸੋਲ, ਜਿਹਨੇ ਇਸ ਸੰਸਾਰ ਦੇ ਅੰਦਰ ਤੱਤ ਨੂੰ ਪਛਾਣ ਲਿਆ ਹੋਵੇ, ਜਿਸਦੇ ਬੰਦ ਨੇਤਰ ਖੁੱਲ ਚੁੱਕੇ ਹੋਣ, ਉਹਦੀ ਜੋ ਸੰਗਤ ਹੈ, ਇਹ ਸਾਰੇ ਸ਼੍ਰੋਮਣੀ ਕਰਮਾਂ ਤੋਂ, ਸਾਰੇ ਕਰਮਾਂ ਤੋਂ ਸ਼੍ਰੋਮਣੀ ਹੈ। ਨਾਲ ਇਹਦੇ ਪ੍ਰੋਵੀਜ਼ਨ ਲਾ ਦਿੱਤੀ ਗੁਰੂ ਮਹਾਰਾਜ ਨੇ, ਪਰ ਇਹ ਮਿਲਦੀ ਨਹੀਂ ਹੈ, ਰੇਅਰ ਰੇਅਰ ਕੇਸ ਹੈ। ਪੂਰੇ ਪੁੰਨ ਕਰਮ ਜਾਗਣ, ਫਿਰ ਜਾ ਕੇ ਪ੍ਰਭੂ ਵੱਲੋਂ ਅਰੇਂਜਮੈਂਟ ਹੁੰਦਾ, ਤਾਂ ਫਿਰ ਇਹ ਦੋ ਚੀਜ਼ਾਂ ਪ੍ਰਾਪਤ ਹੁੰਦੀਆਂ। ਤਾਂ ਨਾਨਕ ਜਿਸ ਪਾਇਓ ਪ੍ਰਾਪਤ, ਜਿਸ ਪੁਰਬ ਲਿਖੇ ਕਰ ਲਿਆ, ਜੇ ਮਸਤਕ ਦੇ ਵਿੱਚ ਲੇਖ ਲਿਖਿਆ ਆਇਆ, ਫਿਰ ਸਾਧੂ ਦੀ ਸੰਗਤ ਤੇ ਹਰੀ ਦਾ ਜਸ, ਦੋ ਚੀਜ਼ਾਂ ਪ੍ਰਾਪਤ ਹੋਇਆ ਕਰਦੀਆਂ। ਤੋ ਆਪ ਹੁਣੇ ਹੀ ਹਰੀ ਦਾ ਜਸ ਸਰਵਣ ਕਰ ਰਹੇ ਸੀ, ਮੈਨੂੰ ਵੀ ਆਖਿਆ ਗਿਆ। ਦਰਅਸਲ ਤਾਂ ਸਾਡੇ ਪ੍ਰਚਾਰ ਦੇ ਸਾਧਨ ਜੋ ਹਨ, ਉਹ ਕੀਰਤਨ ਹੈ, ਸਿੱਧਾ ਜਿਹਾ ਜਿਹਾ ਤੁਸੀਂ ਸੰਤ ਮਹਾਰਾਜ ਜੀ ਤੋਂ ਸੁਣਿਆ ਕਰਦੇ ਸੀ। ਬੋਲਿਆ ਤਾਂ ਮੈਂ ਕਰਦਾ ਨਹੀਂ, ਹੁਣ ਮੈਂ ਤਾਂ ਇੱਥੇ ਜਿਸ ਕਾਰਜ ਵਾਸਤੇ ਆਇਆ ਸੀ, ਉਹਦੇ ਵਿੱਚ ਕੀਰਤਨ ਦਾ ਨਾ ਕੋਈ ਲੈਕਚਰਾਂ ਦਾ ਪ੍ਰੋਗਰਾਮ ਨਹੀਂ ਸੀ। ਉਹ ਹੁਣ ਆਪ ਜੀ ਦੇ ਵਾਰ ਵਾਰ ਹੁਕਮ ਦੇਣ ਤੇ ਮੈਂ ਇਸ ਗੱਲ ਨੂੰ ਨਵਾਉਣ ਵਾਸਤੇ ਆਪ ਦੀ ਸੇਵਾ ਵਿੱਚ ਹਾਜ਼ਰ ਹੋਇਆ। ਥੋੜੇ ਜਿਹੇ ਮੈਂ ਬਚਨ ਕਰਾਂਗਾ, ਉਸ ਨੂੰ ਧਿਆਨ ਦੇ ਨਾਲ ਸਰਵਣ ਕਰਿਓ, ਕਿਉਂਕਿ ਜੋ ਸਤਸੰਗ ਹੁੰਦੀ ਹੈ, ਇਹ ਇੱਕ ਚਾਰਟ ਸਾਲ ਹੈ। ਮਹਾਰਾਜ ਨੇ ਲਿਖਿਆ ਵੀ ਸਤਸੰਗ ਚਾਰਟ ਸਾਲ ਹੁੰਦੀ ਹੈ, ਸਕੂਲ ਹੁੰਦਾ ਹੈ, ਤੇ ਸਤਸੰਗ ਕਰਨ ਵਾਲੇ ਵਿਦਿਆਰਥੀ ਹੁੰਦੇ ਨੇ, ਉਹਨਾਂ ਨੇ ਕੁਛ ਸਿੱਖਣਾ ਹੁੰਦਾ। ਉਹ ਸਿੱਖ ਕੇ ਕੋਈ ਮਾਰਗ ਤਲਾਸ਼ ਕਰਨਾ ਹੁੰਦਾ। ਉਹਦੇ ਵਾਸਤੇ ਜਦੋਂ ਅਸੀਂ ਸਤਸੰਗ ਚ ਆਉਂਦੇ ਹਾਂ ਤਾਂ ਉਹਦੇ ਕੁਛ ਅਸੂਲ ਹੋਇਆ ਕਰਦੇ ਨੇ, ਉਹਨਾਂ ਨੂੰ ਸਮਝਣ ਵਾਸਤੇ 700 ਵੀਡੀਓ ਫਿਲਮ ਸਾਡੀ ਬਣੀ ਹੋਈ ਹੈ। ਉਹਦੇ ਅੰਦਰ ਹਰ ਸਬਜੈਕਟ ਦੇ ਉੱਤੇ 3-3 ਘੰਟੇ, ਕੁਝ ਸਬਜੈਕਟ ਐਸੇ ਵੀ ਨੇ ਜਿਹਨੇ 3 ਘੰਟਿਆਂ ਦੀ ਵਿਆਖਿਆ ਨਹੀਂ ਹੋਈ, ਤੇ ਉਹ ਲਗਾਤਾਰ ਬਹੁਤ ਲੰਮੇ ਪ੍ਰੋਗਰਾਮ ਹੋ ਗਏ। ਜਿਵੇਂ ਕਿ ਗੁਰੂ ਅੰਗਦ ਸਾਹਿਬ ਮਹਾਰਾਜ ਬਹੁਤ ਥੋੜਾ ਸਮਾਂ ਗੁਰੂ ਨਾਨਕ ਸਾਹਿਬ ਦੀ ਸੰਗਤ ਵਿੱਚ ਆਏ। ਬਾਬਾ ਬੁੱਢਾ ਜੀ ਬਚਪਨ ਤੋਂ ਹੀ ਸੀ, ਭਾਈ ਬਾਲਾ ਜੀ ਬਚਪਨ ਤੋਂ ਸੀ, ਭਾਈ ਸਧਾਰਨ, ਭਾਈ ਮਨਸੁਖ, ਭਾਈ ਭਗੀਰਥ, ਹੋਰ ਅਨੇਕਾਂ ਸਿੱਖ ਗੁਰੂ ਮਹਾਰਾਜ ਨਾਲ ਬੜੇ ਸਮੇਂ ਤੋਂ ਜੁੜੇ ਹੋਏ ਸੀ। ਉਹ ਕਿਹੜੀ ਗੱਲ ਸੀ, ਉਹ ਕਿਹੜੀ ਗੱਲ ਨਾ ਸੀ ਜਿਸਨੇ ਗੁਰੂ ਨਾਨਕ ਪਾਤਸ਼ਾਹ ਨੂੰ ਇੰਨਾ ਕਾਇਲ ਕਰ ਲਿਆ ਕਿ ਆਪਣੇ ਹੀ ਸਿੱਖ ਦੇ ਚਰਨਾਂ ਤੇ ਸੀਸ ਨਵਾ ਕੇ ਆਪਣਾ ਰੂਪ ਬਣਾ ਕੇ ਸੰਸਾਰ ਨੂੰ ਜੋਤ ਦੇ ਦਿੱਤੀ। ਇਹ ਇੱਕ ਬਹੁਤ ਵੱਡੀ ਬਾਤ ਹੈ। ਜਦ ਇਸ ਦਾ ਮੈਂ ਕੀਰਤਨ ਸ਼ੁਰੂ ਕਰਿਆ ਤਾਂ ਮੈਨੂੰ 51 ਘੰਟੇ ਲੱਗੇ ਇਸ ਨੂੰ ਜਸਟੀਫਾਈ ਕਰਨ ਵਾਸਤੇ। 17 ਫਿਲਮਾਂ ਇਸ ਦੀਆਂ ਬਣੀਆਂ ਹੋਈਆਂ ਨੇ, ਤੇ ਇਸ ਤਰ੍ਹਾਂ ਦੇ ਨਾਲ ਮਾਤਾ ਜੀਤੋ ਜੀ ਨੇ ਗੁਰੂ ਦਸ਼ਰੇਸ਼ ਪਿਤਾ ਨੂੰ ਬੇਨਤੀ ਕਰੀ ਕਿ ਪਾਤਸ਼ਾਹ ਸਿਮਰਨ ਦੇ ਬਾਰੇ ਆਪ ਬਹੁਤ ਜ਼ੋਰ ਦਿੰਦੇ ਹੋ, ਤੇ ਨਾਲ ਆਪਣਾ ਇਹ ਵੀ ਫਰਮਾਨ ਹੈ ਕਿ ਸਿਮਰਨ ਦੇ ਵਾਸਤੇ ਕੁਝ ਜਾਣਨ ਦੀ ਲੋੜ ਹੋਇਆ ਕਰਦੀ ਹੈ। ਕਿਰਪਾ ਕਰਕੇ ਮੈਨੂੰ ਉਹ ਭੇਤ ਦੱਸੋ ਜਿਹਦੇ ਨਾਲ ਇਹ ਜੀਵ ਸਿਮਰਨ ਦੇ ਰਾਹੀਂ ਆਪਣੇ ਸਰੂਪ ਨੂੰ ਪਛਾਣ ਕੇ ਪਰਮੇਸ਼ਰ ਵਿੱਚ ਲੀਨ ਹੋ ਸਕਦਾ, ਆਪਣੇ ਸੂਰਜ ਪ੍ਰਕਾਸ਼ ਵਿੱਚ। ਸਿਰਫ ਇੱਕ ਪੱਤਰਾ ਹੈ ਇਸਦੇ ਉੱਤੇ, ਹੋਰ ਗ੍ਰੰਥਾਂ ਦੇ ਵਿੱਚ ਵੀ ਅੱਧਾ ਪੱਤਰਾ ਕਿਸੇ ਦੇ ਇੱਕ ਹੈ। ਮੈਂ ਇਸਦੀ ਜਦ ਵਿਆਖਿਆ ਕਰਨੀ ਸ਼ੁਰੂ ਕਰੀ ਤਾਂ ਮੇਰੇ ਸੱਤ ਦੀਵਾਨ 21 ਘੰਟੇ ਇਸ ਗੱਲ ਨੂੰ ਦੱਸਣ ਵਾਸਤੇ ਲੱਗੇ। ਉਹ ਪ੍ਰੇਮੀਆਂ ਨੇ ਉਹਦੀ ਪੁਸਤਕ ਬਣਾ ਦਿੱਤੀ ਜਿਹਦਾ ਨਾਮ ਸ਼ਬਦ ਸੁਰਤ ਮਾਰਗ ਹੈ, ਉਹ ਮਿਲਦੀ ਹੈ। ਸੋ ਇਸ ਦੇ ਨਾਲ ਅਸੀਂ ਕੁਛ ਸਮਝਣਾ ਹੈ ਵਿੱਚ ਸੇਲੈਂਟ ਪੁਆਇੰਟਸ ਬਹੁਤ ਜ਼ਿਆਦਾ ਹੋਇਆ ਕਰਦੇ ਨੇ। ਜਿਸ ਤਰ੍ਹਾਂ ਇੱਕ ਕਲਾਸ ਹੋਇਆ ਕਰਦੀ ਹੈ ਉਹ ਇੱਕੋ ਦਿਨ ਨਹੀਂ ਹੋਇਆ ਕਰਦੀ, ਉਹਨੂੰ ਵਾਰ ਵਾਰ ਪੜ੍ਹਨਾ ਪੈਂਦਾ, ਵਾਰ ਵਾਰ ਜਾਣਾ ਪੈਂਦਾ। ਸੋ ਇਹ ਸਤਸੰਗ ਜੋ ਹੈ, ਜਦੋਂ ਅਸੀਂ ਸਤਸੰਗ ਕਰਦੇ ਹਾਂ ਉਸ ਵੇਲੇ ਬੇਅੰਤ ਸਬਜੈਕਟ ਸਾਡੇ ਸਾਹਮਣੇ ਹੋਇਆ ਕਰਦੇ ਨੇ। ਮੈਂ ਕੇਵਲ ਜੋ ਬੇਨਤੀ ਕਰਨੀ ਹੈ ਉਹ ਪਾਸਿੰਗ ਰੈਫਰੈਂਸ ਹੋਣਗੇ, ਕਿਸੇ ਗੱਲ ਦੀ ਮੈਂ ਡੂੰਘੀ ਵਿਆਖਿਆ 'ਚ ਨਹੀਂ ਜਾਣਾ, ਕਿਉਂਕਿ ਜੋ ਬੜੀ ਇੰਪੋਰਟੈਂਟ ਚੀਜ਼ ਸਾਡੇ ਵਾਸਤੇ ਹੈ ਉਹਦੀ ਮੈਂ ਬਾਤ ਕਰਨੀ ਹੈ। ਆਪ ਸਾਰੇ ਬਚਨ ਜੋ ਮੈਨੂੰ ਗੁਰੂ ਮਹਾਰਾਜ ਜੀ ਭੇਜ ਰਹੇ ਨੇ ਉਹਨਾਂ ਨੂੰ ਸਰਵਣ ਕਰਨਾ, ਸਰਵਣ ਕਰਕੇ ਮੰਨਣ ਕਰਨਾ, ਤੇ ਜਦੋਂ ਅਸੀਂ ਸਰਵਣ ਕਰਕੇ ਮੰਨਣ ਕਰਾਂਗੇ ਫੇਰ ਅਸੀਂ ਉਸਨੂੰ ਪ੍ਰਗਟ ਕਰਨ ਵਾਸਤੇ ਯਤਨ ਕਰਾਂਗੇ। ਜਿਸ ਚੀਜ਼ ਦੇ ਬਾਰੇ ਜ਼ਿਕਰ ਕੀਤਾ ਗਿਆ ਜਦੋਂ ਉਹ ਚੀਜ਼ ਪ੍ਰਗਟ ਹੋ ਜਾਏਗੀ ਉਸ ਵੇਲੇ ਸਾਡਾ ਮੰਤਵ ਜੋ ਹੈ ਹੱਲ ਹੋ ਜਾਏਗਾ। ਸਾਰਾ ਜੋ ਆਪਣਾ ਜਿੰਨੇ ਵੀ ਆਪ ਸਤਸੰਗ ਦੇ ਵਿੱਚ ਬੈਠੇ ਹੋ ਸਾਰਿਆਂ ਦਾ ਇੱਕ ਮੰਤਵ ਹੈ ਕਿ ਸਾਨੂੰ ਸੁੱਖ ਦੀ ਪ੍ਰਾਪਤੀ ਹੋਵੇ। ਸੁੱਖ ਦੀ ਲੋਚਾ ਇਹ ਕਿਉਂ ਕਰਦਾ ਹੈ? ਕਿਉਂਕਿ ਇਹ ਜੀਵ ਜਿਹੜਾ ਹੈ ਸੁੱਖ ਦੇ ਮੰਡਲ ਵਿੱਚੋਂ ਆਇਆ, ਇਹਦੀ ਸਿਮਰਤੀ ਵਿੱਚੋਂ ਸੁੱਖ ਨਹੀਂ ਨਿਕਲਦਾ, ਇਹ ਕਦੇ ਦੁੱਖ ਨਹੀਂ ਮੰਗਦਾ ਕਦੇ ਵੀ। ਤੇ ਗੁਰੂ ਮਹਾਰਾਜ ਜੀ ਨੇ ਇਸ ਗੱਲ ਨੂੰ ਦੱਸਣ ਵਾਸਤੇ ਬਹੁਤ ਤਰੀਕਿਆਂ ਦੇ ਨਾਲ ਸਮਝਾਇਆ ਕਿ ਪਿਆਰਿਓ ਗੱਲ ਸਮਝੋ ਪਹਿਲਾਂ ਸਾਰੀ ਵੀ ਇਹ ਸੰਸਾਰ ਹੈ ਕੀ, ਇਹ ਕਿੱਥੋਂ ਆ ਗਿਆ। ਇਹਦੇ ਉੱਤੇ ਸਾਰੇ ਸਿਆਣਿਆਂ ਨੇ, ਦੁਨੀਆਂ ਭਰ ਦੇ ਸਿਆਣਿਆਂ ਨੇ, ਦੁਨੀਆਂ ਭਰ ਦੇ ਮਤਾਂ ਨੇ ਆਪਣੀਆਂ ਆਪਣੀਆਂ ਰਾਇਆਂ ਦਿੱਤੀਆਂ। ਸਾਡੇ ਜਿਹੜੇ ਹਿੰਦੂ ਸ਼ਾਸਤਰ ਨੇ ਉਹਨਾਂ ਨੂੰ ਬੜਾ ਇੱਕ ਤਰੀਕਾ ਪੇਸ਼ ਆਇਆ ਵੀ ਇਹਦੀ ਵਿਆਖਿਆ ਕਿਵੇਂ ਕੀਤੀ ਜਾਵੇ। ਤੇ ਉਹਨਾਂ ਦੇ ਜਿਹੜੇ ਪ੍ਰਮੁੱਖ ਨੇ, ਸਾਂਖ ਸ਼ਾਸਤਰ ਹੈ, ਪਤੰਜਲੀ ਯੋਗ ਸ਼ਾਸਤਰ ਹੈ, ਨਿਆਂ ਸ਼ਾਸਤਰ ਹੈ, ਉਹਨਾਂ ਦੇ ਇਹ ਮਤ ਹੈ ਕਿ ਵਾਹਿਗੁਰੂ ਇਕੱਲਾ ਨਹੀਂ ਹੈ, ਵਾਹਿਗੁਰੂ ਦੇ ਨਾਲ ਪ੍ਰਕਿਰਤੀ ਵੀ ਹੈ ਜਿਹਨੂੰ ਮਾਇਆ ਕਹਿੰਦੇ ਆ, ਤੇ ਇਹ ਜੀਵ ਵੀ ਹੈ। ਤਿੰਨ ਚੀਜ਼ਾਂ ਉਹਨਾਂ ਨੇ ਲਿਆਤੀਆਂ, ਟ੍ਰਿਨਿਟੀ ਇਸ ਨੂੰ ਆਖਦੇ ਨੇ। ਉਹਦੇ ਵਿੱਚ ਵਾਹਿਗੁਰੂ ਜਿਹੜਾ ਹੈ ਉਹ ਕੇਵਲ ਸੱਤਾ ਦਿੰਦਾ, ਉਹਦਾ ਕੋਈ ਸੰਬੰਧ ਨਹੀਂ ਦੁਨੀਆਂ ਦੇ ਨਾਲ, ਉਹਦਾ ਕੋਈ ਸੰਬੰਧ ਨਹੀਂ ਹੈ ਜੀਵਾਂ ਦੇ ਨਾਲ। ਜੀਵ ਦੇ ਆਪਣੇ ਐਫਰਟਸ ਨੇ ਵੀ ਇਹ ਕਿਵੇਂ ਨਿਕਲ ਸਕਦਾ ਹੈ ਇਸ ਮਾਇਆ ਦੇ ਚੱਕਰ ਵਿੱਚੋਂ, ਪਰ ਗੁਰੂ ਨਾਨਕ ਪਾਤਸ਼ਾਹ ਨੇ ਜਿਸ ਵਕਤ ਇਸ ਦੁਬਧਾ ਨੂੰ ਦੇਖਿਆ ਤਾਂ ਆਪ ਜੀ ਨੇ ਫਰਮਾਨ ਕਰਿਆ ਕਿ ਪਿਆਰਿਓ ਵਾਹਿਗੁਰੂ ਨੂੰ ਇਸ ਤਰ੍ਹਾਂ ਨਾ ਸਮਝੋ ਕੋਈ ਈਸ਼ਵਰ ਹੈ, ਇੱਕ ਪਰਮਾਤਮਾ ਹੈ, ਇੱਕ ਈਸ਼ਵਰ ਹੈ, ਇੱਕ ਜੀਵ ਹੈ, ਤਿੰਨ ਚਾਰ ਰੂਪਾਂ ਦੇ ਵਿੱਚ ਪ੍ਰਗਟ ਹੁੰਦਾ। ਕਹਿੰਦੇ ਇਹ ਤਾਂ ਸਾਰਾ ਜਿਹੜਾ ਢਾਂਚਾ ਉਹੀ ਵਿਗੜ ਗਿਆ। ਜੇ ਸਾਡਾ ਵਿਸ਼ਵਾਸ ਹੀ ਵਾਹਿਗੁਰੂ ਤੇ ਨਾ ਆਇਆ ਤਾਂ ਅਸੀਂ ਲੰਘਾਂਗੇ ਕਿਸ ਪਾਸੇ? ਬਾਕੀ ਜਿਹੜੇ ਐਫਰਟਸ ਨੇ ਉਹਨਾਂ ਨੇ ਕਰੇ, ਮੈਂ ਉਹਨਾਂ ਦੇ ਵੱਲ ਨਹੀਂ ਜਾਂਦਾ, ਉਹ ਕਿਸੇ ਕਿਨਾਰੇ ਨਹੀਂ ਪਹੁੰਚਾਉਂਦੇ। ਗੁਰੂ ਨਾਨਕ ਪਾਤਸ਼ਾਹ ਨੇ ਜੋ ਸਾਰੇ ਸੰਸਾਰ ਨੂੰ ਸਮਝਾਉਣ ਵਾਸਤੇ ਦੱਸਿਆ ਹੈ ਉਹਦੇ ਬਾਰੇ ਭਾਈ ਗੁਰਦਾਸ ਜੀ ਨੇ ਬੜਾ ਖੋਲ ਕੇ ਗੱਲ ਕਰੀ ਹੈ। ਆਪ ਫਰਮਾਨ ਕਰਦੇ ਹੈ ਕਿ ਨਿਰੰਕਾਰ ਆਕਾਰ ਕਰ ਏਕ ਅੰਕਾਰ ਅਪਾਰ ਸੁਣਾਇਆ। ਜਦੋਂ ਨਿਰੰਕਾਰ ਦੀ ਮੌਜ ਆਈ ਕਿ ਮੈਂ ਸੰਸਾਰ ਦੇ ਇੱਕ ਤੋਂ ਅਨੇਕ ਰੂਪ ਵਿੱਚ ਪ੍ਰਗਟ ਹੋ ਜਾਵਾਂ, ਉਸ ਵੇਲੇ ਜੋ ਸਭ ਤੋਂ ਪਹਿਲੀ ਕਿਰਿਆ ਹੋਈ ਕਿ ਨਿਰੰਕਾਰ ਨੇ ਏਕ ਅੰਕਾਰ ਦਾ ਰੂਪ ਧਾਰਨ ਕਰਿਆ ਜਿਸ ਦਾ ਕੋਈ ਪਾਰਾਵਾਰ ਨਹੀਂ ਹੈ। ਏਕ ਅੰਕਾਰ ਤੋਂ ਧੁਨ ਹੋਈ ਸ਼ਬਦ ਦੀ, ਏਕ ਅੰਕਾਰੋਂ ਸ਼ਬਦ ਧੁਨ, ਉਹਦਾ ਨਾਂ ਰੱਖਿਆ ਓਂਕਾਰ। ਹੁਣ ਇੱਥੇ ਸਾਨੂੰ ਦੁਵਿਧਾ ਪੈਦਾ ਹੋ ਗਈ ਕਿ ਓਂਕਾਰ ਹੋਰ ਹੋ ਗਿਆ, ਏਕ ਅੰਕਾਰ ਹੋਰ ਹੋ ਗਿਆ, ਤੇ ਉਹ ਸ਼ਬਦ ਹੋਰ ਹੋ ਗਿਆ ਤੇ ਏਕ ਅੰਕਾਰ ਹੋਰ ਹੋ ਗਿਆ। ਇਹ ਦੋਵਾਂ ਨੂੰ ਮੇਟਣ ਵਾਸਤੇ ਗੁਰੂ ਮਹਾਰਾਜ ਨੇ, ਕਿਉਂਕਿ ਕਿਰਿਆ ਤਾਂ ਇਵੇਂ ਜਿਵੇਂ ਹੋਈ ਹੈ, ਏਕ ਅੰਕਾਰੋਂ ਸ਼ਬਦ ਧੁਨ ਓਂਕਾਰ ਕਾਰ ਪਾਇਆ। ਉਹ ਜੋ ਸ਼ਬਦ ਧੁਨ ਹੋਈ ਉਹਨੂੰ ਅਸੀਂ ਓਂਕਾਰ ਨਾਂ ਰੱਖ ਲਿੱਤਾ। ਉਸ ਓਂਕਾਰ ਨੇ ਸਾਰੇ ਆਕਾਰ ਜਿੰਨੇ ਤੁਸੀਂ ਦੇਖਦੇ ਹੋ, ਅਖੰਡ ਬ੍ਰਹਮੰਡ ਦੇਖਦੇ ਹੋ, ਪੰਜ ਤੱਤ ਦੇਖਦੇ ਹੋ, ਇਹ ਸਾਰੇ ਉਸ ਤੋਂ ਪੈਦਾ ਹੋਇਆ। ਸਾਰੀ ਚੀਜ਼ ਜਿੰਨੀ ਕ੍ਰੀਏਸ਼ਨ ਹੈ ਸਾਰੀ ਸ਼ਬਦ ਤੋਂ ਪੈਦਾ ਹੋਈ। ਉਹ ਜਿਹੜੀ ਪੈਦਾ ਹੋਈ ਉਹ ਵਾਹਿਗੁਰੂ ਤੋਂ ਅੱਡ ਨਹੀਂ ਹੈ। ਆਪ ਸੱਤ ਕੀ ਆ, ਸਭ ਸੱਤ, ਆਪ ਵੀ ਸੱਤ ਹੈ ਲੇਕਿਨ ਜੋ ਕੀਤਾ ਹੈ ਉਹ ਵੀ ਸੱਤ ਹੈ। ਤੇ ਉਸ ਵੇਲੇ ਇੱਕ ਓਂਕਾਰ ਨੂੰ ਇੱਕ ਇੱਕ ਬਣਾਇਆ ਮਹਾਰਾਜ ਨੇ। ਐ ਨੀ ਕਿਹਾ ਵੀ ਏਕ ਓਂਕਾਰ ਓਂਕਾਰ ਦੋ ਬਣ ਜਾਂਦੇ, ਉਹਨੂੰ ਕਲਬ ਕਰਤਾ ਏਕ ਦੇ ਨਾਲ ਓਂਕਾਰ ਜੋੜ ਕੇ ਵੀ ਉਹੀ ਹੈ। ਇਸ ਤਰ੍ਹਾਂ ਦੇ ਸਾਰੇ ਮਤ ਹੈ ਜਿੱਥੇ ਤੁਸੀਂ ਰਹਿੰਦੇ ਹੋ ਇੱਥੇ ਸਾਰੀ ਹੈ ਮਤ ਜੋਰਾਂ ਤੇ ਹੈ। ਉਹਨਾਂ ਦਾ ਵੀ ਫਰਮਾਨ ਹੈ ਕਿ ਬਿਫੋਰ ਦਾ ਕ੍ਰੀਏਸ਼ਨ ਆਫ ਯੂਨੀਵਰਸ ਦੇਅਰ ਵਾਜ ਲੋਗਾਸ ਦੈਟ ਵਾਜ ਵਿਦ ਇਨ ਗੋਡ। ਤੇ ਹਿੰਦੂ ਸ਼ਾਸਤਰਾਂ ਦੇ ਵੀ ਮਤ ਹੈ ਜਿਹੜੇ ਆਸਤਕ ਸ਼ਾਸਤਰ ਨੇ ਵੀ ਵਾਹਿਗੁਰੂ ਦੇ ਵਿੱਚ ਸ਼ਬਦ ਸੀਗਾ, ਉਹ ਸ਼ਬਦ ਪ੍ਰਗਟ ਹੋਇਆ। ਗੁਰੂ ਦੇ ਸਵੇਸ਼ ਪਾਤਸ਼ਾਹ ਫਰਮਾਨ ਕਰਦੇ ਹੈ ਕਿ ਪ੍ਰਥਮ ਓਂਕਾਰ ਤਿੰਨ ਕਹਾ, ਸਭ ਤੇ ਪਹਿਲੀ ਦੁਨੀਆਂ ਦੀ ਆਵਾਜ਼ ਜੋ ਸ਼ਬਦ ਹੋਇਆ ਉਹ ਓਂਕਾਰ ਹੋਇਆ। ਸੋ ਤਨਪੂਰ ਜਗਤ ਮੇਰੀ, ਉਹ ਸਾਰੀ ਜਿਹੜੀ ਧੁਨ ਹੈ ਉਹ ਸੰਸਾਰ ਦੇ ਵਿੱਚ ਫੈਲੀ ਹੋਈ ਹੈ। ਕਿਤੇ ਕੋਈ ਥਾਂ ਨਹੀਂ ਜਿਸੇ ਉਹ ਧੁਨ ਨਹੀਂ, ਇੱਥੇ ਅਸੀਂ ਭੁਲੇਖੇ ਚ ਪੈ ਜਾਂਦੇ ਹਾਂ ਬਈ ਇਹ ਤਾਂ ਫਿਰ ਸ਼ਬਦ ਹੋਇਆ। ਸ਼ਬਦ ਤਾਂ ਇੱਥੇ ਹੁਣ ਮੈਂ ਵੀ ਕਰ ਦਿੰਦਾ, ਦੋਵੇਂ ਹੱਥ ਮਾਰਦਾ, ਤਾਲੀ ਵਜਾ ਦਿੰਦਾ, ਇਹਨੂੰ ਵੀ ਸ਼ਬਦ ਕਹਿੰਦੇ ਨੇ। ਜੋ ਮੈਂ ਬੋਲ ਰਿਹਾ ਇਹ ਵੀ ਸ਼ਬਦ ਕਹਿੰਦੇ ਨੇ। ਉਹ ਸ਼ਬਦ ਜੋ ਚੇਤਨ ਸ਼ਬਦ ਹੈ ਉਸਦੇ ਬਾਰੇ ਕੋਈ ਨਹੀਂ ਜਾਣਦਾ, ਕਿਉਂਕਿ ਨਿਰਾ ਗਿਆਨ ਹੈ, ਨਿਰੀ ਵਿਉਂਤ ਹੈ। ਉਸ ਵਿਉਂਤ ਦੇ ਵਿੱਚੋਂ ਸਾਰੀ ਸ੍ਰਿਸ਼ਟੀ ਦੀ ਉਤਪਤੀ ਹੋਈ, ਜਿਸ ਨੂੰ ਮਹਾਰਾਜ ਬਹੁਤ ਸਕਾਲੇ ਅੱਖਰਾਂ ਚ ਕਹਿੰਦੇ ਨੇ ਆਪਣੀ ਮਾਇਆ ਆਪ ਸਾਰੀ ਆਪੇ ਵੇਖਣ ਹਾਰਾ ਨਾਨਾ ਰੂਪ ਧਰੇ ਬਹੁ ਰੰਗੀ ਸਭ ਤੇ ਰਹੇ ਨਿਆ। ਇਹ ਮਹਾਰਾਜ ਜੀ ਅਦਵੈਤ ਸਿਧਾਂਤ ਲੈ ਕੇ ਸੰਸਾਰ ਦੇ ਭੁਲੇਖਿਆਂ ਨੂੰ ਦੂਰ ਕਰਨ ਵਾਸਤੇ ਜਿੱਥੇ ਜਿੱਥੇ ਵੀ ਆਪ ਨੇ ਆਬਾਦੀ ਦੇਖੀ ਉੱਥੇ ਉੱਥੇ ਪਹੁੰਚੇ, ਤਾਂ ਕਿ ਇਹਨਾਂ ਦੇ ਭੁਲੇਖੇ ਦੂਰ ਕਰਕੇ ਸੰਸਾਰ ਨੂੰ ਉਸੇ ਥਾਂ ਦੇ ਉੱਤੇ ਜਾਣ ਪਛਾਣ ਕਰਾ ਕੇ ਇਹ ਸੰਸਾਰ ਲੀਨ ਹੋ ਜਾਵੇ ਵਾਹਿਗੁਰੂ ਦੇ ਅੰਦਰ। ਉਹਦੇ ਵਾਸਤੇ ਵੱਡਿਆਂ ਵੱਡਿਆਂ ਕੋਲ ਗਏ। ਜਦੋਂ ਗੋਰਖਨਾਥ ਕੋਲ ਗੁਰੂ ਨਾਨਕ ਪਾਤਸ਼ਾਹ ਪਹੁੰਚਦੇ ਨੇ ਤਾਂ ਗੋਰਖਨਾਥ ਨਾਲ ਜਦੋਂ ਬਾਤ ਹੋਈ, ਕਿਉਂਕਿ ਉਹ ਤਿੰਨ ਦੇ ਵਿੱਚ ਵਿਸ਼ਵਾਸ ਕਰਦੇ ਸੀ ਵੀ ਪ੍ਰਕਿਰਤੀ ਹੋਰ ਹੈ, ਜੀਵ ਹੋਰ ਹੈ, ਵਾਹਿਗੁਰੂ ਹੋਰ ਹੈ। ਜਦੋਂ ਵਾਹਿਗੁਰੂ ਹੇਠਾਂ ਆ ਕੇ ਕੰਮ ਕਰਦਾ ਉਹ ਈਸ਼ਵਰ ਬਣ ਜਾਂਦਾ, ਉਹ ਈਸ਼ਵਰ ਦਾ ਸੰਸਾਰ ਨਾਲ ਕੋਈ ਸੰਬੰਧ ਨਹੀਂ। ਤੇ ਇਹ ਜੀਵ ਫਸਿਆ ਹੋਇਆ, ਇਹਨੂੰ ਕੱਢਣ ਦਾ ਇੱਕੋ ਇੱਕ ਤਰੀਕਾ ਹੈ ਕਿ ਯੋਗ ਕੀਤਾ ਜਾਵੇ ਤੇ ਪਤੰਜਲੀ ਦੇ ਜੋ ਯੋਗ ਦਰਸ਼ਨ ਦੇ ਸਾਧਨ ਨੇ ਉਹ ਅਪਣਾਏ ਜਾਣ, ਮਾਇਆ ਤੋਂ ਨਿਰਲੇਪ ਹੋਵੇ। ਗੁਰੂ ਨਾਨਕ ਨੇ ਕਿਹਾ ਗੋਰਖ ਤੈਨੂੰ ਬੜਾ ਭੁਲੇਖਾ ਪਿਆ ਹੈ, ਸੰਸਾਰ ਵਿੱਚ ਨਾ ਕੋਈ ਪ੍ਰਕਿਰਤੀ ਨਾਮ ਦੀ ਚੀਜ਼ ਹੈ, ਨਾ ਕੋਈ ਜੀਵ ਨਾਮ ਦੀ ਚੀਜ਼ ਹੈ, ਇਹ ਤਾਂ ਵਾਹਿਗੁਰੂ ਜੀ ਆਪਣੇ ਆਪ ਆਪੇ ਹੀ ਆਪਣੇ ਐਕਸਪੈਂਡ ਹੋਏ ਨੇ। ਇਹਦੇ ਵਿੱਚ ਦੂਸਰਾ ਥਾਂ ਹੈ ਕੋਈ, ਪਾਰ ਬ੍ਰਹਮ ਕੇ ਸਗਲੇ ਥਾਂ ਜਿੱਤ ਜਿੱਤ ਕਰ ਰਾਖੇ ਤੈਸਾ ਤੈਨਾ, ਪਸੇ ਉਹ ਆਪ ਹੋਏ ਅਨਕ ਤਰੰਗ ਲਖੇ ਨਾ ਜਾਏ ਪਾਰ ਬ੍ਰਹਮ ਕੇ। ਉਹ ਆਪ ਅਨੇਕਾਂ ਤਰੰਗਾਂ ਦੇ ਵਿੱਚ ਅਨੇਕਾਂ ਰੂਪਾਂ ਚ ਹੋ ਕੇ ਵਾਹਿਗੁਰੂ ਆਪ ਹੀ ਪਸਰਿਆ ਹੋਇਆ, ਉਹ ਲਖਿਆ ਨਹੀਂ ਜਾਂਦਾ। ਆਪੀ ਨਾ ਆਪ ਸਾਜਿਓ, ਆਪੀ ਨਾ ਰਜਿਓ ਨਾ, ਦੋਈ ਕੁਦਰਤ ਸਾਜੇ ਕਰ ਆਸਨ ਡਿਠਾ ਚਾਹ। ਉਹ ਆਪ ਉਸਨੇ ਜੀਵ ਰਚਨਾ ਕਰੀ ਹੈ, ਉਸਨੇ ਨਾਮ ਦੀ ਰਚਨਾ ਕਰੀ ਹੈ, ਉਸਨੇ ਕੁਦਰਤ ਨੂੰ ਮਾਇਆ ਨੂੰ ਰਚਿਆ ਤੇ ਆਪ ਇਹ ਆਪਣਾ ਖੇਲ ਦੇਖ ਰਿਹਾ ਕਿ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰੇ। ਗੋਰਖ ਨੇ ਕਹਿੰਦੇ ਬਚਨ ਸੁਣੇ, ਕਹਿੰਦਾ ਹੇ ਨਾਨਕ ਜੋ ਵਾਹਿਗੁਰੂ ਦੇ ਪ੍ਰਮੁੱਖ ਲੱਛਣ ਨੇ ਉਹ ਦਸ ਮਹਾਰਾਜ ਕਹਿਣ ਲੱਗੇ ਵੀ ਉਹ ਸੱਤ ਹੈ, ਚਿੱਤ ਹੈ, ਆਨੰਦ ਹੈ, ਫਿਰਿਆ ਹੈ, ਪਿਆਰ ਹੈ। ਉਹ ਸੰਸਾਰ ਦੇ ਵਿੱਚ ਪਿਆਰ ਦਾ ਰੂਪ ਹੋ ਕੇ ਫੈਲਿਆ ਹੋਇਆ। ਗੁਰੂ ਦਸਮੇਸ਼ ਪਾਤਸ਼ਾਹ ਫਰਮਾਨ ਕਰਦੇ ਆ, ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਨਾ। ਫਿਰ ਉਹ ਕਹਿਣ ਲੱਗਿਆ ਵੀ ਜੇ ਵਾਹਿਗੁਰੂ ਆਪ ਹੀ ਆਏ ਸਾਰਾ ਸੰਸਾਰ, ਤਾਂ ਦੁੱਖ ਕਿੱਥੋਂ ਪੈਦਾ ਹੋ ਗਿਆ? ਤੇ ਵਾਹਿਗੁਰੂ ਨੂੰ ਸੰਸਾਰ ਦਾ ਰੂਪ ਸੰਸਾਰ ਕਿਉਂ ਕਹਿਣ ਲੱਗੇ? ਉਹ ਵਾਹਿਗੁਰੂ ਹਰ ਸੰਸਾਰ ਨੂੰ ਅੱਡ ਕਿਉਂ ਕਰ ਦਿੱਤਾ? ਬੜਾ ਵੱਡਾ ਸਵਾਲ ਸੀ ਸਾਡੇ ਵਾਸਤੇ ਵੀ, ਇਹ ਵੱਡਾ ਸਵਾਲ ਹੈ, ਕਿਉਂਕਿ ਜੋ ਸ਼ੰਕਾ ਗੋਰਖ ਦੇ ਮਨ ਵਿੱਚ ਆਇਆ ਉਹ ਸਾਡੇ ਵੀ ਮਨ ਵਿੱਚ ਹੈ ਵੀ ਜੇ ਵਾਹਿਗੁਰੂ ਆਪ ਹੈ ਫਿਰ ਇਹ ਚੰਗੇ ਮੰਦੇ ਉੱਚੇ ਨੀਵੇਂ ਕਿੱਥੋਂ ਆ ਗਏ? ਗੁਰੂ ਨਾਨਕ ਕਹਿਣ ਲੱਗੇ, ਗੋਰਖਨਾਥ ਵਾਹਿਗੁਰੂ ਦਾ ਆਪ ਹੀ ਹੈ, ਲੇਕਿਨ ਇਹ ਸੰਸਾਰ ਜਿਹੜਾ ਤੂੰ ਕਹਿੰਦਾ ਇਹ ਵਾਹਿਗੁਰੂ ਜੀ ਨੇ ਜਦ ਰਚਨਾ ਕਰੀ ਤਾਂ ਸਭ ਤੋਂ ਪਹਿਲਾ ਤੱਤ ਜਿਹੜਾ ਨਾ ਉਹ ਹਉਮੈ ਦਾ ਪੈਦਾ ਕਰਿਆ। ਉਸ ਹਉਮੈ ਤੱਤ ਨੇ ਪਰਮੇਸ਼ਰ ਦੇ ਤਿੰਨ ਟੁਕੜੇ ਕਰ ਦਿੱਤੇ, ਇੱਕ ਪਰਮੇਸ਼ਰ ਬਣਾ ਦਿੱਤਾ, ਇੱਕ ਜੀਵ ਬਣਾ ਦਿੱਤਾ ਤੇ ਇੱਕ ਪ੍ਰਕਿਰਤੀ ਮਾਇਆ ਬਣਾ ਦਿੱਤੀ। ਉਹ ਹਉਮੈ ਕਰਕੇ ਹੈ ਸਾਰੀ। ਉਹਨੇ ਸਵਾਲ ਕਰਿਆ, ਕਿਤ ਕਿਤ ਵਿਧ ਜਗ ਉਪਜੇ ਪੁਰਖਾ, ਕਿਤ ਕਿਤ ਵਿਧ ਦੁੱਖ ਬਿਨ ਸਜਾਈ। ਇਹ ਦੁੱਖ ਪਿਆ ਹੋਇਆ ਕਿਵੇਂ ਜਾਏਗਾ ਤੇ ਕਿਵੇਂ ਇਹ ਸੰਸਾਰ ਬਣ ਗਿਆ? ਮਹਾਰਾਜ ਕਹਿੰਦੇ ਹਉਮੈ ਵਿੱਚ ਜਗ ਉਪਜੇ ਪੁਰਖਾ, ਨਾ ਵਿਸਰਿਆ ਦੁੱਖ ਪਾਈ। ਦੁੱਖ ਦੇ ਦੂਰ ਕਰਨ ਵਾਸਤੇ ਨਾਮ ਦੀ ਮਹਾਰਾਜ ਨੇ ਸੋਝੀ ਦਿੱਤੀ ਵੀ ਨਾਮ ਜਿਹੜਾ ਹੈ ਇਹ ਦੁੱਖਾਂ ਨੂੰ ਦੂਰ ਕਰ ਦਿੰਦਾ। ਤੇ ਮੈਂ ਸੰਸਾਰ ਨੂੰ ਨਾਮ ਦੇਣ ਆਇਆ, ਮੇਰੇ ਕੋਲ ਹੋਰ ਕੋਈ ਚੀਜ਼ ਨਹੀਂ, ਨਾ ਮੈਂ ਰਿਧੀਆਂ ਸਿੱਧੀਆਂ ਦਿਖਾਉਣ ਵਾਸਤੇ ਆਇਆ, ਨਾ ਮੈਂ ਸ਼ਕਤੀਆਂ ਚ ਲੋਕਾਂ ਨੂੰ ਪਰਚਾਵਾ ਕਰਨ ਵਾਸਤੇ, ਨਾਟਕ ਥੀਏਟਰ ਕਰਨ ਵਾਸਤੇ ਆਇਆ। ਮੈਂ ਨਾਮ ਦੀ ਜਾਂਚ ਦੱਸਣੀ ਹੈ, ਕਿਉਂਕਿ ਇਹ ਅਨੇਕ ਰੂਪ ਚ ਹੋ ਕੇ ਭੁੱਲਿਆ ਹੋਇਆ ਦੁਖੀ ਹੋ ਰਿਹਾ, ਸਾਹੋ ਸਾਹ ਹੋਇਆ, ਬਹੁਤ ਦੁੱਖ ਦੇ ਨਿਰਮਾਣਾ ਤੇ ਨਿਤਾਣਾ ਹੋਇਆ ਪਿਆ। ਤੇ ਨਾਨਕ ਦੇ ਕਰ ਕੇਵਲ ਨਾਮ ਸਾਡੇ ਕੋਲ ਤਾਂ ਕੇਵਲ ਨਾਮ ਹੈ, ਨਾਮ ਹੈ ਮੈਂ ਲੈ ਕੇ ਆਇਆ ਤੇ ਨਾਮ ਹੈ ਮੈਂ ਸੰਸਾਰ ਦੇ ਅੰਦਰ ਵੰਡਣਾ। ਸੋ ਇਹ ਹਉਮੈ ਤੱਤ ਹੈ ਸਤਿਸੰਗ ਜੀ, ਇਹਨੂੰ ਸਮਝਣਾ ਚਾਹੀਦਾ। ਹਉਮੈ ਦੇ ਬਾਰੇ ਤੁਸੀਂ ਪੜ੍ਹਿਆ ਲਿਖਿਆ ਨਾਲ ਗੱਲ ਕਰੋ, ਪ੍ਰਚਾਰਕਾਂ ਨਾਲ ਗੱਲ ਕਰੋ, ਨਹੀਂ ਅਰਥ ਦੱਸ ਸਕਦੇ। ਇਹ ਸਮਾਗਮ ਦੇ ਅੰਦਰ ਸਾਡਾ ਸਮਾਗਮ ਹੁੰਦਾ ਦਸੰਬਰ ਅਕਤੂਬਰ ਦੇ ਮਹੀਨੇ ਫਸਟ ਹਫਤੇ, ਤੇ 1000 ਫੁੱਟ ਲੰਮਾ ਪੰਡਾਲ ਹੋਇਆ ਕਰਦਾ, 250 ਫੁੱਟ ਚੌੜਾ ਹੁੰਦਾ, ਸਮਝ ਲਓ ਵੀ 200 ਫੁੱਟ ਬਾਹਰ ਬੈਠੇ ਹੁੰਦੇ ਨੇ, ਕੋਈ 1.5-2 ਫੁੱਟ ਲਾਂਗ ਦਾ ਪੰਡਾਲ ਹੁੰਦਾ ਜਿਹੜਾ ਖਚਾ ਖਚ ਭਰਿਆ ਹੁੰਦਾ, ਤੇ 120 ਟੈਲੀਵਿਜ਼ਨ ਉਹਦੇ ਵਿੱਚ ਲਾਏ ਹੁੰਦੇ ਨੇ ਤਾਂ ਕਿ ਸਾਰੀਆਂ ਸੰਗਤਾਂ ਦੇਖ ਦਰਸ਼ਨ ਵੀ ਕਰ ਸਕਣ ਤੇ ਸੁਣ ਵੀ ਚੱਲ। ਉਹਦੇ ਚ ਪ੍ਰੋਫੈਸਰ ਲੋਕਾਂ ਨੂੰ ਅਸੀਂ ਬੁਲਾਉਂਦੇ ਹਾਂ, ਸਬਜੈਕਟ ਦਿੰਦੇ ਹਾਂ, ਤੇ ਸਾਰੇ ਨਾਲ ਮੈਨੂੰ ਦੱਸਿਆ ਵੀ ਇਹ ਬਹੁਤਾ ਪੜਿਆ ਹੋਇਆ ਤੇ ਇਹਨੂੰ ਸਬਜੈਕਟ ਦੋ, ਮੈਂ ਕਿਹਾ ਇਹਨੂੰ ਦੇ ਦੋ ਵੀ ਹਉਮੈ ਕੀ ਹੈ, ਬੜਾ ਸੁਖਾਲਾ ਹੈ, ਬਹੁਤ ਔਖਾ ਨਹੀਂ ਹੈ ਸਬਜੈਕਟ। ਉਹ ਜਿਸ ਵਾਰ ਉਹਨੇ ਵਿਚਾਰ ਸੁਣੇ ਉਹ ਕਹਿਣ ਲੱਗਿਆ ਮੇਰਾ ਸਬਜੈਕਟ ਬਦਲ ਦੋ, ਮੇਰੇ ਤੇ ਨਹੀਂ ਆਉਣਾ। ਫਿਰ ਇੱਕ ਪ੍ਰੋਫੈਸਰ ਹੋਰ ਆਇਆ ਪ੍ਰਿੰਸੀਪਲ, ਉਹਨੇ ਲੇਖ ਭੇਜਿਆ, ਕਿਉਂਕਿ ਮੈਂ ਲੇਖ ਮੰਗਾ ਲੈਣਾ ਵੀ ਮੈਨੂੰ ਦਿਖਾਓ ਪਹਿਲਾਂ, ਐਵੇਂ ਇੰਨੀ ਸੰਗਤ ਨੇ ਸੁਣਨਾ ਤੇ ਮਿਸਕੋਟੇਸ਼ਨ ਨਾ ਹੋ ਜਾਵੇ, ਫਾਇਦੇ ਦੀ ਥਾਂ ਤੇ ਨੁਕਸਾਨ ਨਾ ਕਰ ਲੈਣ, ਗਲਤ ਧਾਰਨਾਵਾਂ ਲੈ ਕੇ ਘਰਾਂ ਚ ਨਾ ਚਲੇ ਜਾਣ। ਸੋ ਸਾਰੇ ਤੁਹਾਡੇ ਬੋਲਣ ਵਾਲੇ ਲੇਖ ਜਿੰਨੇ ਵੀ ਹੈ, ਚਾਹੇ ਕਾਗਜ਼ ਤੇ ਪੜ੍ਹੋ ਚਾਹੇ ਤੁਸੀਂ ਜਵਾਨੀ ਕਰੋ, ਤੇ ਪਹਿਲਾਂ ਦਿਖਾਉਣੇ ਪੈਣਗੇ, ਅਪਰੂਵ ਕਰਾਉਣੇ ਪੈਣਗੇ। ਸੋ ਉਹ ਹਉਮੈ ਦੇ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਦਾ, ਹੈ ਬੜੀ ਸਿਆਣੀ ਚੀਜ਼ ਹਉਮੈ, ਆ ਜਾਤ ਹੈ ਹਉਮੈ ਕਰਮ ਕਮਾਏ, ਹਉਮੈ ਹੀ ਵੰਦਨਾ ਫਿਰ ਜੁਨੀ ਪਾਏ। ਮੈਂ ਇਸਦੀ ਬਾਤ ਕਰਦਾ ਵੀ ਹਉਮੈ ਕੀ ਹੈ, ਜਿਹਦੇ ਨਾਲ ਸੰਸਾਰ ਬਣ ਗਿਆ ਤੇ ਦੁੱਖਾਂ ਦਾ ਇਤਿਹਾਸ ਸ਼ੁਰੂ ਹੋ ਗਿਆ। ਹਉਮੈ ਜਿਹੜੀ ਇਹ ਬਹਿਰੀ ਜਾਤ ਹੈ ਨਾ, ਜਿਹਨੂੰ ਅਸੀਂ ਪਰਸਨੈਲਿਟੀ ਕਹਿੰਦੇ ਹਾਂ, IM ਕਹਿੰਦੇ ਹਾਂ, ਇਹ ਇਸੇ ਨੂੰ ਹਉਮੈ ਕਹਿੰਦੇ ਨੇ। ਕੋਈ ਇਹਦੇ ਡੂੰਘੇ ਅਰਥ ਨਹੀਂ ਹੈ, ਕੋਈ ਫਿਲਾਸਫੀ ਕਰਨ ਦੀ ਲੋੜ ਨਹੀਂ ਹੈ। ਤੇ IM ਜਦ ਅਸੀਂ ਪੁੱਛਦੇ ਹਾਂ ਵੀ ਤੂੰ ਕੌਣ ਹੈ, ਉਹ ਕਹੇਗਾ ਮੈਂ ਫਲਾਣਾ ਸਿੰਘ ਹਾਂ। ਤੂੰ ਦੱਸ ਸਕਦਾ ਹੱਥ ਲਾ ਕੇ ਤੂੰ ਕੌਣ ਹੈ? ਕਹਿੰਦਾ ਮੈਂ ਤੇਰੇ ਸਾਹਮਣੇ ਖੜਾ, ਇਹ ਹੋਰ ਮੈਂ ਕੀ ਹਾਂ। ਇਹ ਅਸਲ ਨੂੰ ਨਕਲ ਸਮਝਣਾ, ਇਹਨੂੰ ਮਾਇਆ ਵੀ ਕਹਿੰਦੇ ਨੇ, ਅਲਿਊਜ਼ਨ ਇਗਨੋਰੈਂਸ ਵੀ ਕਹਿੰਦੇ ਨੇ, ਭਰਮ ਵੀ ਕਹਿੰਦੇ ਨੇ। ਤੇ ਗੁਰੂ ਮਹਾਰਾਜ ਨੇ ਇਹਨੂੰ ਟਰਮ ਦਿੱਤੀ ਹੈ ਹਉਮੈ ਦੀ। ਹਉਮੈ ਨੇ ਇਹ ਕਰਿਆ, ਵਾਹਿਗੁਰੂ ਪਰਿਪੂਰਨ ਉਹਦੇ ਵਿਚਾਲੇ ਪਰਦਾ ਪਾ ਕੇ ਆਪਣਾ, ਕਿਉਂਕਿ ਬਲ ਉਹਨੂੰ ਵਾਹਿਗੁਰੂ ਵੱਲੋਂ ਮਿਲਿਆ ਹੋਇਆ, ਉਹਦਾ ਆਪਣਾ ਬਲ ਨਹੀਂ, ਕੋਈ ਖੇਲ ਕੀਤੀ ਹੋਈ ਹੈ, ਵਾਹਿਗੁਰੂ ਦੀ ਸ਼ਕਤੀ ਹੈ। ਉਹਨੇ ਵਾਹਿਗੁਰੂ ਦੀ ਸ਼ਕਤੀ ਨੇ ਆਪਣਾ ਕੰਮ ਕਰਨਾ। ਉਹਨੇ ਕੰਮ ਕੀ ਕਰਿਆ ਕਿ ਇਹ ਸਰੀਰ ਦੇ ਅੰਦਰ ਵਾਹਿਗੁਰੂ ਜੀ ਵੱਸਦੇ ਨੇ, ਉਹਦੇ ਵਿੱਚ ਪੜਦਾ ਭਾਰਨਾ ਜੀਵ, ਮੈਂ ਵੀ ਇਹਦੇ ਵਿੱਚ ਰਹਿੰਦਾ ਤੇ ਵਾਹਿਗੁਰੂ ਜੀ ਵੀ ਇਹਦੇ ਵਿੱਚ ਰਹਿੰਦੇ ਨੇ, ਹਮੇ ਨੇ ਪੜਦਾ ਪਾਤ ਕੰਧ ਬਣਾ ਦਿੱਤੀ ਇਨਵਿਜੀਬਲ ਕੰਧ। ਉਹ ਜਿੰਨਾ ਜ਼ੋਰ ਲੱਗਦਾ ਇਤਿਹਾਸ ਸੁਣਾਈ ਜਾਓ, ਜਿੰਨਾ ਜ਼ੋਰ ਲੱਗਦਾ ਅਰਥ ਸੁਣਾਈ ਜਾਓ, ਜਿੰਨੇ ਜ਼ੋਰ ਲੱਗਦਾ ਵਿਆਖਿਆ ਸੁਣਾਈ ਜਾਓ, ਇਹ ਨਾ ਤਾਂ ਜੀਵ ਮੰਨੇ ਇਸ ਗੱਲ ਨੂੰ। ਜੇ ਅਸੀਂ ਕਹਿੰਦੇ ਹਾਂ ਵੀ ਗੁਰੂ ਸਾਹਿਬ ਦੀ ਬਾਣੀ ਤੂੰ ਮੰਨ, ਤੂੰ ਗੁਰੂ ਸਾਹਿਬ ਨੂੰ ਕੀ ਸਮਝਦਾ? ਉਹ ਬਿਲਕੁਲ ਮੰਨਣ ਨੂੰ ਤਿਆਰ ਨੀ ਕੋਈ ਬੰਦਾ। ਹਰ ਬੰਦਾ ਕਹਿੰਦਾ ਵੀ ਮੈਂ ਆ, ਮੇਰਾ ਨਾਮ ਫਲਾਣਾ ਸਿੰਘ ਹੈ, ਮੈਂ ਗੋਰਾ, ਮੈਂ ਕਾਲਾ, ਮੈਂ ਸਿੱਖ ਹਾਂ, ਮੈਂ ਹਿੰਦੂ ਹਾਂ, ਮੈਂ ਫਲਾਣਾ, ਮੈਂ ਇਸਲਾਮ ਵਾਲਾ। ਕਿਸੇ ਨੂੰ ਇਹ ਮਹਾਰਾਜ ਕਹਿੰਦੇ ਕੀ ਹੋ ਗਿਆ ਸੰਸਾਰ ਨੂੰ, ਇਹ ਤਾਂ ਸਾਰੇ ਹੀ ਸੌਂਗੇ। ਜਿਹਨੂੰ ਆਪਣੇ ਆਪ ਦਾ ਹੀ ਪਤਾ ਨਹੀਂ ਉਹਨੂੰ ਤੁਸੀਂ ਕੀ ਕਹੋਗੇ ਵੀ ਅਕਲ ਵਾਲਾ ਤੇ ਬੇਹੋਸ਼ ਹੈ। ਸਾਨੂੰ ਮਹਾਰਾਜ ਜੀ ਛੋਟੀਆਂ ਛੋਟੀਆਂ ਸਾਖੀਆਂ ਸੁਣਾ ਕੇ ਗੱਲਾਂ ਦੱਸਿਆ ਕਰਦੇ ਸੀ ਤਾਂ ਕਿ ਇਹ ਚੀਜ਼ ਚੰਗੀ ਤਰ੍ਹਾਂ ਪਤਾ ਲੱਗ ਜਾਵੇ। ਆਪ ਇਹ ਫਰਮਾਉਂਦੇ ਸੀ ਕਿ ਇਸ ਜੀਵ ਨੂੰ ਮਾਇਆ ਦਾ ਨਸ਼ਾ ਚੜ ਗਿਆ, ਉਹ ਨਸ਼ੇ ਨੇ ਇਸ ਜੀਵ ਦੀ ਜਿਹੜੀ ਸੁਰਤ ਹੈ ਉਹ ਭੁਲਾ ਦਿੱਤੀ। ਮਿਸਾਲ ਇਹ ਦਿਆ ਕਰਦੇ ਸੀ ਕਿ ਇੱਕ ਰਾਜਾ ਨਾਲ ਦੇ ਗੁਆਂਢੀ ਰਾਜੇ ਦੇ ਡਿਨਰ ਉੱਤੇ ਗਿਆ ਤੇ ਉੱਥੇ ਸ਼ਰਾਬ ਨਸ਼ਾ ਜ਼ਿਆਦਾ ਪੀ ਲਿਆ, ਜਿਸ ਵਕਤ ਉਹਦੇ ਵਜ਼ੀਰਾਂ ਨੇ ਦੇਖਿਆ ਕਿ ਨਸ਼ੇ ਵਿੱਚ ਹੋ ਗਿਆ ਤੇ ਇਧਰਲੀਆਂ ਉਧਰਲੀਆਂ ਗੱਲਾਂ ਮਾਰਨ ਲੱਗ ਗਿਆ ਵੀ ਸਾਡੇ ਮਹਾਰਾਜੇ ਦੀ ਬੜੀ ਇੱਥੇ ਬੇਇੱਜ਼ਤੀ ਹੋਏਗੀ। ਉਹਨਾਂ ਨੇ ਉਸ ਨੂੰ ਬੱਗੀ 'ਚ ਬਿਠਾਇਆ ਤੇ ਆਪਣੇ ਰਾਜ ਵਿੱਚ ਲਾਇਆ ਹੈ। ਜਦੋਂ ਆਪਣੇ ਮਹਿਲ ਕੋਲ ਪਹੁੰਚਦਾ ਹੈ ਉੱਥੇ ਕੀ ਦੇਖਦਾ ਵੀ ਪਹਿਰਾ ਦੇ ਰਹੇ ਨੇ ਸਾਰੇ। ਉਸ ਵੇਲੇ ਕਈ ਭੁੱਲਿਆ ਹੋਇਆ ਕਿ ਮੈਂ ਰਾਜਾ ਨਹੀਂ। ਪੁੱਛਿਆ ਵੀ ਤੁਸੀਂ ਕੌਣ ਹੋ? ਕਹਿੰਦੇ ਅਸੀਂ ਤੁਹਾਡੇ ਵਜ਼ੀਰ ਹਾਂ। ਕਹਿੰਦੇ ਕਿਹਦੇ? ਕਹਿੰਦੇ ਤੁਹਾਡੇ ਤੋਂ। ਮੈਂ ਕੌਣ ਹਾਂ? ਕਹਿੰਦੇ ਰਾਜੇ, ਮੈਂ ਤਾਂ ਰਾਜਾ ਰੂਜਾ ਕੋਈ ਨੀ, ਮੈਂ ਤਾਂ ਪਹਿਰਾ ਦਊ ਰਾਜੇ ਦਾ। ਬੱਗੀ ਤਾਂ ਉਤਰਿਆ, ਜਦ ਬਹੁਤ ਇਨਸਿਸਟ ਕਰਿਆ, ਵਰਦੀ ਲਿਆ ਤੀ, ਉਹਨੇ ਵਰਦੀ ਪਾ ਲਈ, ਬੰਡੋਲੀਆ ਤੰਗ ਲਿਆ, ਰਾਈਫਲ ਫੜ ਲਈ, ਬੀੜ ਤੇ ਘੁੰਮਣਾ ਸ਼ੁਰੂ ਕਰ ਦਿੱਤਾ। ਜਦ 2 ਘੰਟੇ ਲੰਘੇ ਥੋੜਾ ਥੋੜਾ ਦੇਖਣ ਲੱਗ ਗਿਆ ਆਪਣੇ ਆਪ ਨੂੰ, ਵਜ਼ੀਰ ਨੇ ਸਮਝ ਲਿਆ ਵੀ ਹੋਸ਼ ਪਰਤ ਰਹੀ ਹੈ। ਥੋੜੀ ਦੇਰ ਤੇ ਬਾਅਦ ਜਦ ਚੰਗੀ ਤਰ੍ਹਾਂ ਦੇਖਿਆ ਵੀ ਇਹਨੂੰ ਹੋਸ਼ ਆ ਗਈ, ਉਸੇ ਵੇਲੇ ਆ ਕੇ ਉਹਨਾਂ ਨੇ ਆਪਣਾ ਸਲੂਟ ਕਰੇ, ਆਦਰ ਕਰਿਆ। ਕਹਿੰਦਾ ਇਹ ਕੱਪੜੇ ਮੇਰੇ ਕਿਹਨੇ ਪਾਏ ਨੇ? ਕਹਿੰਦੇ ਹਜ਼ੂਰ ਆਪ ਨੇ ਅੱਜ ਨਸ਼ਾ ਜ਼ਿਆਦਾ ਪੀ ਲਿਆ ਸੀ, ਉੱਥੋਂ ਤੁਹਾਨੂੰ ਅਸੀਂ ਲੈ ਆਏ ਹਾਂ ਤੇ ਇੱਥੇ ਪਹਿਲੇ ਦਿਨ ਦੇ ਦੇਖ ਕੇ ਆਪ ਨੇ ਉਹੀ ਕੱਪੜੇ ਮੰਗਾ ਲਏ। ਅਸੀਂ ਬਹੁਤ ਆਪ ਨੂੰ ਕਿਹਾ ਕਿ ਆਪ ਤਾਂ ਬਾਦਸ਼ਾਹ ਹੋ, ਲੇਕਿਨ ਆਪਨੇ ਮੰਨਿਆ ਨੀ ਤੇ ਇਹ ਕੱਪੜੇ ਪਾ ਕੇ ਆਪ ਪਹਿਲੇ ਦਿੰਦੇ ਤੇ ਜਿਸ ਵਕਤ ਇਹਦਾ ਤੁਹਾਡੇ ਪਹਿਰੇ ਅਸੀਂ ਬਥੇਰਾ ਕਿਹਾ ਵੀ ਤੁਹਾਡੇ ਪਹਿਰਾ ਦੇਣ ਵਾਸਤੇ ਸਾਰੇ ਸਿਪਾਹੀ ਖੜੇ ਨੇ, ਇਹ ਮਹਿਲ ਦੇ ਦੁਆਲੇ ਘੁੰਮਦੇ ਨੇ ਤਾਂ ਕਿ ਕੋਈ ਬੰਦਾ ਅੰਦਰ ਨਾ ਦਾਖਲ ਹੋ ਜਾਵੇ, ਤੁਸੀਂ ਮੰਨੇ ਨੀ ਤੇ ਮੈਂ ਵੀ ਪਹਿਰਾ ਦਊ। ਉਹ ਰਾਜਾ ਇੰਨਾ ਭੁੱਲ ਗਿਆ ਕਿ ਉਹਨੂੰ ਚਿੱਤ ਚੇਤਾ ਬਣਾ ਰਿਹਾ ਕਿ ਮੈਂ ਕੌਣ। ਮਿਸਾਲ ਦਿਆ ਕਰ ਰਹੀ ਕਿ ਇਸੇ ਤਰ੍ਹਾਂ ਦੇ ਨਾਲ ਇਹ ਜਿਹੜਾ ਜੀਵ ਹੈ ਇਹ ਆਤਮ ਸ਼ਹਿਜਤ ਹੈ, ਇਹ ਇੰਨਾ ਭੁੱਲ ਗਿਆ ਆਪਣੇ ਆਪ ਨੂੰ ਕਿ ਆਪਣੇ ਆਪ ਨੂੰ 3.5 ਹੱਥ ਦੀ ਦੇਹ ਮੰਨਣ ਲੱਗ ਗਿਆ ਤੇ ਦੇਹ ਦੇ ਧਰਮਾਂ ਨੂੰ ਆਪਣੇ ਧਰਮ ਮੰਨਣੇ ਸ਼ੁਰੂ ਕਰ ਦਿੱਤੇ। ਪਰ ਇਹਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਮੈਂ ਕੌਣ। ਮਹਾਰਾਜ ਕਹਿੰਦੇ ਸੁਣ ਲੈ ਤੂੰ ਕੌਣ, ਕਹਾਂ ਤੇ ਆਇਆ, ਤੂੰ ਆਪਣੇ ਆਪ ਨੂੰ ਬਹੁਤ ਪੜ੍ਹਿਆ ਲਿਖਿਆ ਕੌਣ ਹੈ, ਸੁਣ ਮੇਰੀ ਗੱਲ, ਤੂੰ ਕੌਣ ਹੈ? ਕੋਈ ਵੀ ਨਹੀਂ ਦੱਸ ਸਕਦਾ ਕਿ ਮੈਂ ਕੌਣ। ਦੇਖਿਆ ਹੋਵੇ ਆਪਣਾ ਆਪ ਤਾਂ ਦੱਸੇ ਵੀ ਮੈਂ ਫਲਾਣਾ। ਉਹ ਸਰੀਰ ਨੂੰ ਅਸੀਂ ਆਪਣਾ ਆਪ ਕਹਿ ਰਹੇ ਹਾਂ ਗਲਤੀ ਦੇ ਨਾਲ। ਇਹ ਹੋਇਆ ਕਿਉਂ? ਕਿਉਂਕਿ ਜਿਹੜਾ ਹਉਮੈ ਦਾ ਤੱਤ ਹੈ ਉਹ ਐਡਾ ਜ਼ਬਰਦਸਤ ਹੈ ਕਿ ਇਸ ਜੀਵ ਨੂੰ ਉਹਨੇ ਭੁਲਾ ਦਿੱਤਾ। ਜੀਵ ਕੀ ਹੈ? ਜੀਵ ਦੀ ਹੋਂਦ ਅਸਤਿਤਵ ਪੱਕਾ ਨਹੀਂ ਹੈ, ਇਹ ਕੇਵਲ ਚੇਤਨ ਸ਼ਕਤੀ ਇਸ ਪ੍ਰਕਿਰਤੀ ਦੇ ਨਾਲ ਰਲ ਕੇ ਕੰਮ ਕਰ ਰਹੀ ਹੈ। ਕਬੀਰ ਨਿਰਮਲ ਬੂੰਦ ਅਕਾਸ਼ ਕੀ ਮਿਲ ਗਈ ਭੂਮ ਵਿਕਾਰ, ਬਿਨ ਸੰਗਤਿਓ ਮਾਨਈ ਹੋਏ ਗਈ ਪਟਸ਼ਾਰ। ਵਾਹਿਗੁਰੂ ਨਾਲੋਂ ਸੰਗਤ ਟੁੱਟਣ ਨਾਲ, ਲਿਵ ਟੁੱਟਣ ਨਾਲ ਇਹ ਮਿੱਟੀ ਸਮਝਣਾ ਸ਼ੁਰੂ ਕਰਤਾ, ਇਸਨੇ ਆਪਣੇ ਆਪ ਨੂੰ ਜੰਮਣ ਮਰਨ ਵਾਲਾ ਸ਼ੁਰੂ ਕਰ ਦਿੱਤਾ। ਮਹਾਰਾਜ ਕਹਿੰਦੇ ਪਿਆਰਿਓ ਜਨਮ ਮਰਨ ਹਾਰੇ ਜੀਰਾ ਨਹੀਂ, ਜੋ ਤੁਸੀਂ ਹੋ ਤੁਸੀਂ ਕਦੇ ਨੀ ਮਰਦੇ, ਤੁਸੀਂ ਕਰਮਾਂ ਦੇ ਹਿਸਾਬ ਨਾਲ ਕੱਪੜਾ ਬਦਲਦੇ ਹੋ, ਮਰਦੇ ਨੀ ਹੈ ਕੋਈ ਵੀ, ਕੱਪੜਾ ਬਦਲਦੇ ਹੋ। ਇੱਕ ਵਾਰੀ ਸਵਾਮੀ ਰਾਮ ਤੀਰਥ ਜੀ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਲੈਕਚਰ ਦੇਣ ਗਏ ਯੂਨੀਵਰਸਿਟੀ ਵਿੱਚ ਲੈਕਚਰ ਦੇ ਰਹੇ ਸੀ ਤੇ ਉੱਥੇ ਇੱਕ ਅਮੈਰੀਕਨ ਬੜਾ ਹੀ ਪ੍ਰਭਾਵਿਤ ਹੋਇਆ, ਕਹਿਣ ਲੱਗਿਆ ਸਵਾਮੀ ਜੀ ਮੇਰੇ ਘਰ ਚਰਨ ਪਾਓ। ਸਵਾਮੀ ਜੀ ਕਹਿਣ ਲੱਗੇ ਆਪਣਾ ਐਡਰੈਸ ਦੋ, ਐਡਰੈਸ ਲਿਖਾ ਤਾ। ਸਵਾਮੀ ਜੀ ਗਏ ਨਾ, ਦੂਸਰੇ ਦਿਨ ਆਇਆ ਕਹਿੰਦਾ ਮੈਂ ਬੜਾ ਇੰਤਜ਼ਾਰ ਕਰਿਆ ਸਵਾਮੀ ਜੀ ਤੁਸੀਂ ਆਏ ਨਾ, ਕਹਿੰਦੇ ਤੇਰਾ ਐਡਰੈਸ ਗਲਤ ਹੈ, ਕਹਿੰਦੇ ਮੇਰਾ ਐਡਰੈਸ ਠੀਕ ਹੈ। ਫੇਰ ਹੋਰ ਦੇਤਾ ਵੀ ਫਲਾਣਾ ਉੱਥੇ ਆਏਗਾ, ਫਲਾਣਾ ਮੋੜ ਆਏਗਾ, ਬੱਤੀਆਂ ਆਉਣਗੀਆਂ, ਚੁਰਾ ਹੋਰ ਚੰਗੀ ਤਰ੍ਹਾਂ ਨਕਸ਼ਾ ਬਣਾ ਕੇ ਦੇਤਾ। ਸਵਾਮੀ ਜੀ ਫੇਰ ਨਾ ਗਏ। ਤੀਸਰੇ ਦਿਨ ਕਹਿਣ ਲੱਗਿਆ ਸਵਾਮੀ ਜੀ ਮੈਂ ਅੱਜ ਫੇਰ ਆਪਦਾ ਇੰਤਜ਼ਾਰ ਕਰਿਆ, ਆਪ ਆਏ ਨੀ, ਕਹਿਣਗੇ ਤੇਰਾ ਐਡਰੈਸ ਗਲਤ ਸੀ ਤਾਂ ਨੀ ਮੈਂ ਆਇਆ। ਕਹਿੰਦਾ ਮੇਰਾ ਐਡਰੈਸ ਬਿਲਕੁਲ ਠੀਕ ਹੈ। ਕਹਿੰਦੇ ਚੰਗਾ ਮੈਨੂੰ ਐਂ ਦੱਸ ਤੂੰ ਕੌਣ ਹੈ। ਕਹਿੰਦਾ ਮੈਂ ਤੁਹਾਡੇ ਸਾਹਮਣੇ ਖੜਾ, ਮੈਂ ਇਹੀ ਆ। ਕਹਿੰਦੇ ਜੇ ਤੇਰੀਆਂ ਦੋਵੇਂ ਬਾਹਾਂ ਕੱਟ ਕੇ ਇੱਥੇ ਰੱਖ ਦਿੱਤੀਆਂ ਜਾਣ ਤਾਂ ਤੂੰ ਕੀ ਕਹੇਗਾ। ਕਹਿੰਦਾ ਮੈਂ ਕਹੂੰ ਦੀਦਾਰ ਮਾਈ ਯਾਰ, ਚੰਗਾ ਇਸ ਤੇ ਅੱਗੇ ਤੇਰੀਆਂ ਦੋਵੇਂ ਲੱਤਾਂ ਕੱਟ ਕੇ ਇੱਧਰ ਰੱਖ ਦੀਆਂ, ਤੂੰ ਕੀ ਕਹੇਗਾ। ਕਹਿੰਦਾ ਮੈਂ ਕਹੂੰ ਦੀਦਾਰ ਮਾਈ ਲੈਸ। ਕਹਿੰਦੇ ਤੇਰਾ ਹੈਡ ਕੱਟ ਕੇ ਰੱਖ ਦੀਏ ਗਰਦਨ ਤੋਂ ਤੇ ਧੜ ਰੱਖ ਦੀਏ ਤੇ ਤੂੰ ਬੋਲਣ ਦੀ ਤਾਕਤ ਰੱਖਦਾ ਹੋਵੇ, ਚੱਲ ਫਰਜ਼ ਕਰ ਲੈ ਵੀ ਤੈਨੂੰ ਅਸੀਂ ਕੱਟ ਕੇ ਇੱਥੇ ਟੁਕੜੇ ਕਰਕੇ ਰੱਖਦਾ, ਹੁਣ ਤੂੰ ਕੀ ਕਹੇਗਾ। ਕਹਿੰਦਾ ਮੈਂ ਕਹੂੰ ਦਿਸ ਇਜ਼ ਮਾਈ ਹੈਡ, ਦਿਸ ਇਜ਼ ਮਾਈ ਟ੍ਰੰਕ, ਦਿਸ ਇਜ਼ ਦੀਸ ਆਰ ਮਾਈ ਲੈਗ, ਦੀਸ ਆਰ ਮਾਈ ਆਰਮਸ। ਕਹਿੰਦੇ ਹੁਣ ਤੂੰ ਕੌਣ ਹੋਇਆ ਤਾਂ ਮਾਈ ਹੈ ਤੇਰੀ, ਤੂੰ ਤਾਂ ਕੁਛ ਬਣਾ ਹੋਇਆ, ਹੁਣ ਤੈਨੂੰ ਤਾਂ ਆਪਣੇ ਆਪ ਦਾ ਹੀ ਨੀ ਪਤਾ ਮੈਂ ਕਿੱਥੇ ਆਉਂਦਾ। ਇਹ ਮਸਾਲਾ ਛੋਟੀਆਂ ਛੋਟੀਆਂ ਸਾਡੇ ਸਮਝਣ ਵਾਸਤੇ, ਜਿੰਨੀ ਦੇਰ ਤੱਕ ਅਸੀਂ ਸਮਝਦੇ ਨਹੀਂ ਹਾਂ ਸਾਡਾ ਜੰਮਣਾ ਮਰਨਾ ਕਦੇ ਵੀ ਖਤਮ ਨਹੀਂ ਹੋਏਗਾ, ਕਿਉਂਕਿ ਗਿਆਨ ਨਹੀਂ ਆਇਆ ਸਰ। ਮਹਾਰਾਜ ਕਹਿੰਦੇ ਕਦੇ ਇਹ ਜੀਵ ਸਤਸੰਗ ਦੇ ਵਿੱਚ ਆ ਜਾਵੇ ਜਿੱਥੇ ਇਹ ਬਾਤਾਂ ਦਾ ਨਿਰਣਾ ਹੁੰਦਾ, ਤਾਂ ਉਹ ਸਤਸੰਗ ਤੇ ਭਾਵ ਹੈ, ਉਸ ਸਥਾਨ ਤੇ ਬਹੁਤ ਲਾਭ ਹੈ, ਅੰਤਰ ਹੋਏ ਗਿਆਨ ਪ੍ਰਕਾਸ਼ ਉਸ ਸਥਾਨ ਕਾ ਨਹੀਂ ਮਿਲਾ। ਮਨ ਤਨ ਨਾਮ ਰਤੇ ਇੱਕ ਰੰਗ ਸਦਾ ਵਸੇ ਪਾਰ ਬ੍ਰਹਮ ਕੇ ਸਰ, ਜੋ ਜਲਮੇ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਬ੍ਰਹਮ ਕੇ ਸਤ ਕਰਮ। ਮਹਾਰਾਜ ਕਹਿਣ ਲੱਗੇ ਗੋਰਖਨਾਥ ਹਉਮੈ ਤਤਾ ਏਡਾ ਜ਼ਬਰਦਸਤ ਹੈ, ਇਸ ਨੇ ਰੱਬ ਨੂੰ ਸੰਸਾਰ ਬਣਾ ਦਿੱਤਾ ਔਰ ਬਿਲਕੁਲ ਸੱਚ ਮੰਨ ਲਿਆ ਸਾਰਿਆਂ ਨੇ। ਕੋਈ ਬੰਦਾ ਐਸਾ ਨਹੀਂ ਹੈ ਜਿਹੜਾ ਇਹ ਕਹੇ ਵੀ ਮੈਂ ਸਰੀਰ ਨਹੀਂ ਹਾਂ, ਸਰੀਰ ਮੇਰਾ ਹੈ, ਇਹ ਮੇਰਾ ਵਹੀਕਲ ਹੈ। ਕੋਈ ਆਦਮੀ ਕਾਰ ਵਿੱਚ ਬੈਠਾ ਹੈ, ਉਹਨੂੰ ਤੁਸੀਂ ਪੁੱਛੋ ਕਹੋ ਮੈਂ ਆਹ ਕਾਰ ਹਾਂ, ਮੈਂ ਤਾਂ ਆਹ ਮਰਸਰੀ ਹਾਂ, ਮੈਂ ਫਲਾਣੀ ਕਾਰ ਹਾਂ, ਮੈਂ ਤਿੰਕੀ, ਮੈਂ ਜਿਹੜੀ ਕਾਰ ਦਾ ਨਾਂ ਹੈ ਉਹਦਾ ਨਾਂ ਲੈ ਦੇ, ਸਾਰੇ ਲੋਕ ਹੱਥ ਪੈਣਗੇ ਵੀ ਦੇਖੋ ਕਿਹਦੇ ਦਿਮਾਗ ਨੂੰ ਕੀ ਹੋਇਆ ਹੋਇਆ, ਇਹਨੂੰ ਇਹ ਨਹੀਂ ਪਤਾ ਕਿ ਮੈਂ ਕੌਣ। ਪਰ ਜਦੋਂ ਅਸੀਂ ਆਪ ਗੱਲ ਕਰਦੇ ਹਾਂ ਵੀ ਤੂੰ ਕੌਣ ਹੈ, ਸਾਡਾ ਹਾਲ ਉਹੀ ਹੈ, ਅਸੀਂ ਆਪਣੇ ਵਹੀਕਲ ਨੂੰ ਕਹਿੰਦੇ ਹਾਂ ਜੇ ਤਾਂ ਸਾਨੂੰ ਸਰੀਰ ਕਰੋੜਾਂ ਮਿਲ ਚੁੱਕੇ ਨੇ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਤਰੰਗਾ, ਕਈ ਜਨਮ ਪੰਛੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ, ਕਿਤੇ ਰੁੱਖ ਬਿਰਖਮ ਜੀਨੇ, ਕਿਤੇ ਪਸ਼ੂ ਉਪਾਏ, ਕਿਤੇ ਨਾਗ ਕੁਲੀ ਮੇ ਆਏ, ਕਿਤੇ ਪੰਖ ਉਡਾਏ। 83,99,999 ਸਰੀਰ ਪ੍ਰਾਪਤ ਕਰਕੇ ਆਹ ਸਾਨੂੰ ਮਨੁੱਖ ਦਾ ਸਰੀਰ ਮਿਲਿਆ, ਇਹਨੂੰ ਅਸੀਂ ਮੈਂ ਕਰਕੇ ਬਹਿ ਗਏ ਵੀ ਤੂੰ ਤਾਂ ਤੁਰਿਆ ਫਿਰਦਾ, ਤੂੰ ਆਪਣੇ ਆਪ ਨੂੰ ਪਹਿਲਾਂ ਸਮਝ। ਸਮਝ ਕਿਉਂ ਨਹੀਂ ਆਉਂਦੀ? ਕਿਉਂਕਿ ਹਉਮੈ ਤੱਤ ਜਿਹੜਾ ਉਹ ਤੈਨੂੰ ਸਮਝਣ ਨਹੀਂ ਦਿੰਦਾ। ਉਪਦੇਸ਼ ਲੱਖ ਕਰ ਲੈ, ਕਿਤਾਬਾਂ ਲਾਇਬ੍ਰੇਰੀਆਂ ਪੜ੍ਹ ਲੈ ਜਿੰਨੀਆਂ ਪੜ੍ਹਨੀਆਂ, ਪੜ੍ਹ ਪੜ੍ਹ ਗੱਡੀ ਲੱਗੀ ਹੈ, ਪੜ੍ਹ ਪੜ੍ਹ ਭਰੀਆ ਸਾਫ, ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀਆਂ ਖਾਸ, ਪੜ੍ਹਿਆ ਜੇਤੇ ਵਰਸ ਵਰਸ, ਪੜ੍ਹਿਆ ਜੇਤੇ ਮਾਸ, ਨਾਨਕ ਲੈ ਕੇ ਇੱਕ ਗੱਲ, ਪੜ੍ਹਿਆ ਜੇਤੀ ਆ ਜਾ, ਪੜ੍ਹਿਆ ਜੇਤੇ ਸਾਧ, ਨਾਨਕ ਲੇਖਾ ਇੱਕ ਗੱਲ। ਮਹਾਰਾਜ ਕਹਿੰਦੇ ਗੱਲ ਤਾਂ ਲੇਖਿਆ ਵਾਲੀ ਇੱਕ ਸੀ, ਇਹ ਤੂੰ ਹਉਮੈ ਦੇ ਝਗੜੇ ਚਾਕ ਚ ਪੈ ਗਿਆ, ਨਾਨਕ ਲੇਖਾ ਇੱਕ ਗੱਲ ਹੋਰ ਹਉਮੈ ਝਗੜਾ ਚਾਕ। ਸਾਡਾ ਸਾਰਾ ਜੀਵਨ ਹਉਮੈ ਦੇ ਝਗੜਾ ਚਾਕ ਦੇ ਵਿੱਚ ਜਾ ਰਿਹਾ ਹੈ। ਮਹਾਰਾਜ ਕਹਿੰਦੇ ਪਿਆਰੇ ਆ ਤੈਨੂੰ ਬੜੀ ਮੁਸ਼ਕਲ ਦੇ ਨਾਲ ਇਹ ਮਾਨਸ ਦੇ ਮਿਲੀ, ਜੇ ਤਾਂ ਹੁਣ ਸਮਝ ਗਿਆ ਤੂੰ ਵੈਲ ਐਂਡ ਗੁੱਡ, ਨਹੀਂ ਤਿਆਰ ਹੋ ਜਾ, ਤੈਂ ਕਰਮ ਕੀਤੇ ਨੇ, ਤੈਂ ਕਿਹਾ ਮੈਂ ਸੇਵਾ ਕਰੀ ਗੁਰਦੁਆਰੇ, ਮੈਂ ਦਾਨ ਕਰਿਆ, ਮੈਂ ਫਲਾਣੀ ਗੱਲ ਨਾ ਕਰਦਾ ਤੇ ਇਹ ਗੱਲ ਨਹੀਂ ਸੀ ਹੋ ਸਕਦੀ, ਤੂੰ ਆਪਣੇ ਆਪ ਨੂੰ ਵਿੱਚ ਲਿਆ। ਬਾਣੀ ਕਹਿੰਦੀ ਹੈ ਤੂੰ ਆਪਣੇ ਆਪ ਨੂੰ ਕਾਹਨੂੰ ਵਿੱਚ ਲਿਆਉਣਾ, ਇਸ ਦਾ ਫਲ ਨਹੀਂ ਇਹ ਸਾਥ, ਕਰਨ ਕਲਾਬ ਸਭ ਕੋ ਨਾਥ, ਆਗਿਆਕਾਰੀ ਬਪਰਾ ਜੀਓ, ਜੋ ਦਿਸ ਪਾਵੈ ਸੋਈ ਜੀਓ, ਤੇਰੇ ਅਖਤਿਆਰ ਕੀ ਹੈ, ਤੂੰ ਆਪਣੇ ਆਪ ਨੂੰ ਮੰਨਦਾ, ਉਹ ਮੰਨਣ ਦੇ ਨਾਲ ਸਾਰੇ ਕਰਮ ਚਿੰਬਲੇ। ਉਹ ਕਰਮਾਂ ਦਾ ਨੇਕ ਤੇ ਬਦ ਫਲ ਜਿਹੜਾ ਹੈ ਉਹ ਭੋਗਣ ਵਾਸਤੇ ਫਿਰ ਤੁਰ ਪੈਂਦਾ, ਮੁੜ ਕੇ ਫਿਰ ਚੱਕਰ ਵਿੱਚ ਪੈ ਜਾਂਦਾ। ਇਹ ਚੱਕਰ ਸਾਡੇ ਕਰੋੜਾਂ ਅਸੀਂ ਖਾ ਚੁੱਕੇ ਹਾਂ, ਕਿਉਂਕਿ ਸਾਨੂੰ ਸੋਝ ਹੀ ਨਹੀਂ ਆਉਂਦੀ ਤੇ ਨਾ ਅਸੀਂ ਸੀਰੀਅਸਲੀ ਸੋਚ ਰਹੇ ਇਸ ਗੱਲ ਨੂੰ, ਨਾ ਸਾਡੇ ਸਮਝ ਵਿੱਚ ਆਉਂਦੀ ਹੈ ਇਹ ਗੱਲ। ਗੁਰੂ ਕਹਿੰਦੇ ਨੇ, ਅਸੀਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ, ਇਹ ਸਮਰੱਥ ਗੁਰੂ ਹੈ, ਕੋਈ ਇਹਦੇ ਮੁਕਾਬਲੇ ਦਾ ਗੁਰੂ ਹੋਰ ਕੋਈ ਹੈ ਨਹੀਂ। ਬਾਕੀ ਸਾਧੂ ਸੰਤ ਮਹਾਂਪੁਰਸ਼ ਇਸ ਰਸਤੇ ਤੇ ਚਲਾਉਣ ਦੀ ਸਹਾਇਤਾ ਕਰਦੇ ਨੇ ਤੇ ਗੁਰੂ ਮਹਾਰਾਜ ਉਹਦੀ ਇੰਨੀ ਵਡਿਆਈ ਕਰਦੇ ਨੇ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰਾ ਨਾਮ ਜਪਾ। ਇਸ ਗੁਰੂ ਨੂੰ ਜੇ ਤੁਸੀਂ ਕੇਵਲ ਮੱਥੇ ਟੇਕਣੇ ਨੇ, ਰੁਮਾਲੇ ਹੀ ਚਾੜਨੇ ਨੇ, ਅਖੰਡ ਪਾਠ ਇਹ ਕਰਾਈ ਜਾਂਦੇ ਨੇ ਆਪਣੇ ਕੰਮਾਂ ਵਾਸਤੇ, ਅਖੰਡ ਪਾਠ ਬਾਣੀ ਇਹ ਹੈ ਕਲਿਆਣ ਕਰਨ ਵਾਲੀ। ਅਸੀਂ ਕਹਿੰਦੇ ਜੀ ਸਾਡੇ ਘਰ ਦੇ ਉੱਤੇ ਵਿਘਨ, ਭਾਈ ਕਹਿੰਦੇ ਨੇ, ਸੰਤ ਕਹਿੰਦੇ ਤੂੰ ਅਖੰਡ ਪਾਠ ਚਲਾ ਲੈ, ਦੋਵੇਂ ਗਲਤ। ਨਾ ਉਹਨੇ ਗੁਰੂ ਨੂੰ ਸਮਝਿਆ ਤੇ ਨਾ ਉਹਨੇ ਸਮਝਾਉਣ ਦਾ ਯਤਨ ਕੀਤਾ। ਜਿੰਨੀ ਦੇਰ ਤੱਕ ਅਸੀਂ ਰੀਅਲੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਤੇ ਇਹਦੇ ਬਚਨ ਦੀ ਕਮਾਈ ਨਹੀਂ ਕਰਦੇ, ਅਸੀਂ ਕਿਸੇ ਕਿਨਾਰੇ ਜਾ ਹੀ ਨਹੀਂ ਸਕਦੇ। ਜੇ ਤਾਂ ਅਸੀਂ ਕਿਸੇ ਸੰਤ ਦੇ ਚੇਲੇ ਹੋਈਏ, ਉਹ ਸਾਨੂੰ ਰੋਕੀ ਜਾਵੇ, ਨਾਲ ਦੀ ਨਾਲ ਦੱਸੀ ਜਾਵੇ। ਹੁਣ ਗੁਰੂ ਗ੍ਰੰਥ ਸਾਹਿਬ ਨੇ ਤਾਂ ਜਨਰਲੀ ਸਾਨੂੰ ਗਾਈਡ ਕਰਨਾ, ਉਹਨੇ ਡਿਊਟੀ ਲਾ ਦਿੱਤੀ ਗੁਰਸਿੱਖਾਂ ਦੀ। ਜਿਹੜੇ ਰਿਅਲਾਈਜ਼ ਸੋਲ ਹੈ ਵੀ ਤੁਸੀਂ ਦੱਸੋ, ਤੇ ਤੁਹਾਡੀ ਬਦਵੀ ਐਡੀ ਹੈ ਕਿ ਮੈਂ ਧੂੜ ਮੰਗਣਾ ਤੁਹਾਡੀ, ਤੇ ਤੁਹਾਡੇ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਹੈ। ਆਤਮ ਰਸ ਜੇ ਜਾਣੀ ਸੋ ਹੈ ਖਾਲਸ ਦੇ, ਬ੍ਰਹਮ ਹੈ ਮੋਹ ਹੈ ਤਾਸ ਮੈਂ ਰੰਜ ਗਰਾਈ ਪੇ। ਗੁਰੂ ਦਸ਼ਮੇਸ਼ ਪਿਤਾ ਦੇ ਪਾਸ ਸੰਗਤ ਅਰਜ ਕਰਦੀ ਹੈ ਕਿ ਸੱਚੇ ਪਾਤਸ਼ਾਹ ਕਰਮ ਕਿਵੇਂ ਕੰਮ ਕਰਦੇ ਨੇ ਆਪ ਕਿਰਪਾ ਕਰਕੇ ਦੱਸੋ। ਮਹਾਰਾਜ ਕਹਿੰਦੇ ਭਾਈ ਭਾਈ ਦਿਆਲ ਸਿੰਘ ਮੇਰਾ ਰੂਪ ਹੈ, ਮੇਰੇ ਵਿੱਚ ਤੇ ਭਾਈ ਦਿਆਲ ਸਿੰਘ ਦੀ ਕੋਈ ਫਰਕ ਨਾ ਸਮਝੋ, ਜਾਓ ਉਹਨਾਂ ਤੇ ਪੁੱਛ ਲਓ ਤੇ ਉਹ ਤੁਹਾਨੂੰ ਨਿਰਣਾ ਕਰਕੇ ਦੱਸ ਦੇਣ। ਤੇ ਗੁਰੂ ਜਿਹੜਾ ਹੈ, ਗੁਰਸਿੱਖ ਦੇ ਨਾਲ ਕੋਈ ਭੇਦ ਨਹੀਂ ਹੁੰਦਾ। ਗੁਰੂ ਸਿੱਖ ਜਿਹੜਾ ਹੈ ਗੁਰੂ ਦੇ ਪਿਆਰ ਵਿੱਚ ਅਭੇਦ ਅਵਸਥਾ ਵਿੱਚ ਪਹੁੰਚ ਜਾਇਆ ਕਰਦਾ, ਉਹ ਹਰ ਵਕਤ ਗੁਰੂ ਦੇ ਨਾਲ ਜੁੜਿਆ ਰਹਿੰਦਾ। ਐਸੀਆਂ ਸਾਖੀਆਂ ਆਉਂਦੀਆਂ, ਜਿਸ ਵਕਤ ਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਕੋਲ ਲਾਹੌਰ ਦਾ ਭਾਈ ਬੁੱਧੂ ਆਉਂਦਾ ਹੈ, ਉਹ ਕਹਿੰਦਾ ਮਹਾਰਾਜ ਕਾਰੋਬਾਰ ਮੈਂ ਬੜਾ ਕਰਦਾ ਪਰ ਮੈਨੂੰ ਮੇਰੇ ਕਾਰੋਬਾਰ ਚ ਬਰਕਤ ਨਹੀਂ ਪੈਂਦੀ, ਘਾਟਾ ਪੈਂਦਾ ਹੈ ਤੇ ਮੈਂ ਦਸਵੰਧ ਤਾਂ ਲੈ ਆਇਆ ਪਰ ਮੇਰਾ ਗੁਜ਼ਾਰਾ ਨਹੀਂ ਚੱਲਦਾ, ਪਾਤਸ਼ਾਹ ਮੇਰੀ ਕੋਲ ਮੈਨੂੰ ਕੋਈ ਜੋਗਾ ਦੱਸੋ। ਮਹਾਰਾਜ ਕਹਿੰਦੇ ਦੇਖੋ ਅਸੀਂ ਤਾਂ ਸਭ ਕੁਛ ਪ੍ਰਗਟ ਕਰ ਲੈਂਦਾ, ਗੁਪਤ ਨਹੀਂ ਰੱਖਿਆ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਗੈ। ਚਾਰ ਪਦਾਰਥ ਜਿਹੜੇ ਇਹਨਾਂ ਚ ਧਨ ਵੀ ਆ ਜਾਂਦਾ, ਮੁਕਤੀ ਵੀ ਆ ਜਾਂਦੀ ਹੈ, ਕਾਮਨਾਵਾਂ ਵੀ ਸਾਰੀਆਂ ਆ ਜਾਂਦੀਆਂ, ਹੋਰ ਚੀਜ਼ਾਂ ਆ ਜਾਂਦੀਆਂ, ਧਰਮ ਅਰਥ ਕਾਮ ਮੋਗ। ਤੇ ਤੂੰ ਇਹ ਗੱਲ ਗੁਰਸਿੱਖਾਂ ਨੂੰ ਕਰ ਲੈ ਜਾ ਤੇ ਉੱਥੇ ਅਰਦਾਸ ਕਰਾ, ਪ੍ਰਸ਼ਾਦ ਛਕਾ ਲਿਆ, ਆਸ਼ੀਰਵਾਦ ਹੋ ਗਿਆ, ਅਰਦਾਸ ਕਰਾ ਦਿੱਤੀ। ਦੇਖ ਲੈ ਇੱਕ ਸਿੱਖ ਨੇ ਬਾਹਰੋਂ ਜਿਹੜਾ ਭੇਦ ਵਸਤਾ ਦਾ ਸੀ, ਉਹ ਕਹਿਣ ਲੱਗਿਆ ਕਿ ਭਾਈ ਬੁੱਧੂ ਤੇਰੇ ਆਵੇ ਕੱਚੇ ਰਹਿਣਗੇ, ਕੱਚੇ ਰਹਿਣਗੇ, ਕੱਚੇ ਰਹਿਣਗੇ। ਸਾਸਾ ਪੈ ਗਿਆ, ਦਰਵਾਜ਼ਾ ਖੋਲਿਆ ਤੇ ਉਸ ਵੇਲੇ ਕਹਿਣ ਲੱਗਿਆ ਤੂੰ ਕਿੱਧਰੋਂ ਆ ਗਿਆ, ਗੁਰੂ ਤਾਂ ਵੀ ਉੱਤੇ ਹੋ ਗਿਆ, ਸਾਰੀ ਸੰਗਤ ਇੱਕ ਪਾਸੇ ਹੈ ਤੇ ਤੂੰ ਇੱਕ ਪਾਸੇ, ਕਹਿੰਦਾ ਐਵੇਂ ਹੋਏਗਾ। ਸ਼ੰਕਾ ਪੈ ਗਿਆ ਤੇ ਗੁਰੂ ਮਹਾਰਾਜ ਕੋਲ ਚਲਿਆ ਗਿਆ। ਮਹਾਰਾਜ ਸੱਚੇ ਪਾਤਸ਼ਾਹ ਆਪ ਦੇ ਹੁਕਮ ਦੇ ਨਾਲ ਕਾਰਜ ਸਾਰਾ ਸ਼ੁੱਧ ਹੋ ਗਿਆ, ਸੰਗਤ ਨੇ ਬੜੇ ਪ੍ਰਸੰਨ ਹੋ ਕੇ ਅਸੀਸਾਂ ਦਿੱਤੀਆਂ, ਪ੍ਰਸ਼ਾਦਾ ਛਕਿਆ, ਅਰਦਾਸ ਕਰੀ ਤੇ ਸੱਚੇ ਪਾਤਸ਼ਾਹ ਇੱਕ ਸਿੱਖ ਆ ਗਿਆ ਤੇ ਉਹਨੇ ਇਹ ਕਹਿਤਾ ਮੈਂ ਹੁਣ ਆਵਾ ਆਪਣਾ ਦੇਖਿਆ ਮਹਾਰਾਜ ਇੱਟਾਂ ਪਿੱਲੀਆਂ ਨਿਕਲੇ। ਮਹਾਰਾਜ ਕਹਿੰਦੇ ਬੁੱਧੂ ਤੇ ਤਾਂ ਭੁੱਲ ਹੋ ਗਈ ਕੋਈ, ਤੈਂ ਕਿਸੇ ਗੁਰਸਿੱਖ ਨੂੰ ਪ੍ਰਸ਼ਾਦ ਨਹੀਂ ਛਕਾਇਆ, ਗੁਰਸਿੱਖ ਨੂੰ ਤੈ ਮਾਨਤਾ ਨਹੀਂ ਦਿੱਤੀ। ਕਹਿਣ ਲੱਗਿਆ ਮਹਾਰਾਜ ਭਾਈ ਲੱਖੂ ਸੀਗਾ, ਉਹ ਜਿਹੜਾ ਡਾਕੇ ਮਾਰਦਾ ਹੁੰਦਾ, ਤੇ ਉਹ ਮਹਾਰਾਜ ਕਹਿਣ ਲੱਗੇ ਜਿਹੜਾ ਲੱਖੂ ਤੂੰ ਕਹਿੰਦਾ ਨਾ, ਉਹ ਤਾਂ ਮੇਰੇ ਵਿੱਚ ਹੀ ਰਹਿੰਦਾ, ਹਰ ਵਕਤ ਭੇਦ ਵਸਤਾ ਦਾ ਗੁਰਸਿੱਖ ਹੈ, ਉਹ ਮੇਰੇ ਚਰਨਾਂ ਨਾਲੋਂ ਕਦੇ ਵੀ ਅੱਡ ਨਹੀਂ ਹੁੰਦਾ, ਮੈਂ ਉਹਦੇ ਵਿੱਚ ਰਹਿੰਦਾ, ਉਹ ਮੇਰੇ ਵਿੱਚ ਰਹਿੰਦਾ, ਉੱਥੇ ਤਾਂ ਮੈਂ ਹੀ ਬੋਲਿਆ ਸੀ। ਫਿਰ ਪ੍ਰਭ ਜੀ ਵਸੇ ਸਾਧ ਕੀ ਰਸ, ਉਹਦਾ ਵਚਨ ਮੇਰਾ ਹੋ ਗਿਆ ਸਿੱਖ ਦੇ ਰਹਿ। ਮਹਾਰਾਜ ਤੁਸੀਂ ਸਮਰੱਥ ਹੋ, ਕਿਰਪਾ ਕਰੋ ਤੇ ਇਸ ਵਚਨ ਨੂੰ ਨਿਰਫਲ ਕਰ ਦੋ। ਮਹਾਰਾਜ ਕਹਿਣ ਲੱਗੇ ਬੁੱਧੂ ਮੈਂ ਗੁਰਸਿੱਖ ਦਾ ਵਚਨ ਨਿਰਫਲ ਨਹੀਂ ਕਰ ਸਕਦਾ, ਕਿਉਂਕਿ ਆਦ ਜਗਾਤ ਤੋਂ ਇਹ ਰੀਤ ਚੱਲੀ ਆਈ ਹੈ, ਮੇਰਾ ਵਚਨ ਗੁਰੂ ਟਾਲ ਸਿੱਖ ਟਾਲ ਸਕਦਾ, ਪਰ ਜਿਹੜਾ ਮੇਰੇ ਵਿੱਚ ਭੇਦ ਹੋਇਆ ਹੋਇਆ ਉਹ ਨੀ ਟਾਲ, ਮੈਂ ਨੀ ਉਹਦੇ ਉਹਨੂੰ ਟਾਲ ਸਕਦਾ। ਮੇਰਾ ਕੀਤਾ ਹੋਇਆ ਉਹ ਬਦਲ ਦਿੰਦਾ। ਗੁਰੂ ਨਾਨਕ ਪਾਤਸ਼ਾਹ ਦਿੱਲੀ ਜਮਨਾ ਦੇ ਕੰਢੇ ਜਿੱਥੇ ਮਜਨੂੰ ਟਿੱਲਾ ਹੈ ਉੱਥੇ ਮਹਾਰਾਜ ਜੀ ਦਾ ਆਸਣ ਲੱਗਿਆ ਹੋਇਆ ਤੇ ਕੋਲ ਹਾਥੀ ਕਾਨਾ ਸੀ। ਅੰਮ੍ਰਿਤ ਵੇਲੇ ਰੋਣ ਦੀ ਆਵਾਜ਼ ਆਈ। ਗੁਰੂ ਮਹਾਰਾਜ ਜੀ ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਅੰਤਰ ਧਿਆਨ ਹੋ ਰਹੇ ਸੀ। ਮਹਾਰਾਜ ਕਹਿੰਦੇ ਬਰਦਾਨਿਆ ਦੇਖਦਾ ਕੌਣ ਰੋ ਰਿਹਾ ਇਸ ਵੇਲੇ। ਬਰਦਾਨਾ ਗਿਆ ਕਹਿੰਦੇ ਸੱਚੇ ਪਾਤਸ਼ਾਹ ਮਹਾਵਤ ਸੀ ਉਹ ਇੱਕ ਹਾਥੀ ਦੇ ਉੱਤੇ ਨੌਕਰ ਰੱਖਿਆ ਕਿਉਂਕਿ ਇੱਕ ਹਾਥੀ ਤੇ ਇੱਕ ਮਹਾਵਤ ਆਉਂਦਾ ਉਹ ਰੋ ਰਿਹਾ ਮਹਾਰਾਜ ਉਹਦਾ ਹਾਥੀ ਮਰ ਗਿਆ ਉਹ ਇਸ ਗੱਲ ਤੇ ਵੀ ਮੈਨੂੰ ਹੁਣ ਕੀ ਹੋਏਗਾ ਨੌਕਰੀ ਮੈਂ ਤੋਂ ਮੈਂ ਜਾਂਦਾ ਰਹਾਂਗਾ ਬਾਲ ਬੱਚੇ ਰੋਟੀ ਕਿੱਥੋਂ ਖਾਣਗੇ। ਬੜੇ ਦੁਖੀ ਹਿਰਦੇ ਦੇ ਨਾਲ ਬਹੁਤ ਜ਼ਿਆਦਾ ਵੈਰਾਗ ਦੇ ਵਿੱਚ ਮਹਾਰਾਜ ਕਹਿੰਦੇ ਜਾ ਜਾ ਉਹਨੂੰ ਕਹਿੰਦੇ ਵੀ ਹਾਥੀ ਤਾਂ ਜਿਉਂਦਾ ਹੈ ਐਵੇਂ ਹੋਇਆ ਹੋਇਆ ਜਾ 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 ਕੇ ਹਾਥੀ ਨੂੰ ਕਹਿ ਉਹਨੂੰ ਕਹਿੰਦੇ ਵੀ ਹੱਥ ਲਾਵੇ ਤੇ ਹਾਥੀ ਨੂੰ ਉਠਾ ਲਵੇ। ਉਹ ਜਦੋਂ ਹਾਥੀ ਦੇ ਕੋਲ ਗਿਆ ਉਹਨੇ ਲੱਤ ਮਾਰੀ ਤੇ ਉੱਠ ਕੇ ਖੜ ਗਿਆ। ਇਹ ਗੱਲ ਸਾਰੇ ਸ਼ਹਿਰ ਚ ਫੈਲੀ ਪਾਤਸ਼ਾਹ ਨੂੰ ਪਤਾ ਲੱਗਿਆ ਤੇ ਦੂਸਰੇ ਦਿਨ ਉਹ ਵੀ ਆ ਗਿਆ ਵੀ ਇੱਕ ਦਰਵੇਸ਼ ਆਇਆ ਜਾਂ ਆਇਆ ਜਿਹਨੇ ਮਰਿਆ ਹੋਇਆ ਹਾਥੀ ਜਿਉਂਦਾ ਕਰ। ਗੁਰੂ ਮਹਾਰਾਜ ਕੋਲ ਆ ਗਿਆ ਕਹਿਣ ਲੱਗਿਆ ਦਰਵੇਸ਼ ਸਾਈ ਮੈਂ ਸੁਣਿਆ ਕਿ ਤੂੰ ਹਾਥੀ ਜਿਉਂਦਾ ਕਰਦਾ। ਮਹਾਰਾਜ ਕਹਿੰਦੇ ਪਾਤਸ਼ਾਹ ਇਹ ਮਾਰਨਾ ਤੇ ਜਵਾਲਣਾ ਅਕਾਲ ਪੁਰਖ ਦੇ ਆਪਣੇ ਹੱਥ ਵਿੱਚ ਹੋਇਆ ਕਰਨਾ। ਕਹਿੰਦਾ ਫਿਰ ਮਾਰ ਕੇ ਦਿਖਾ। ਮਹਾਰਾਜ ਕਹਿੰਦੇ ਇਹ ਤਾਂ ਪਹਿਲਾਂ ਹੀ ਮਰਿਆ ਹੋਇਆ ਉਹ ਹਾਥੀ ਦਰਾਮ ਕਰਕੇ ਗਿਰ ਗਿਆ। ਕਹਿੰਦਾ ਹੁਣ ਜਿਉਂਦਾ ਕਰਕੇ ਦਿਖਾ। ਮਹਾਰਾਜ ਕਹਿੰਦੇ ਪਾਤਸ਼ਾਹ ਇਹ ਜਿਹੜਾ ਹਾਥੀ ਹੈ ਨਾ ਇਹ ਅਕਾਲ ਪੁਰਖ ਨੇ ਮਾਰਤਾ ਸੀ ਸਾਧੂ ਨੇ ਇਹਨੂੰ ਬਚਾ ਦਿੱਤਾ। ਅਕਾਲ ਪੁਰਖ ਜਿਹੜੀ ਕੀਤੀ ਹੋਈ ਸਾਧੂ ਹੱਥ ਚੁੱਕ ਲਿਆ ਕਰ ਲੈ ਲੇਕਿਨ ਸਾਧੂ ਦਾ ਕੀਤਾ ਹੋਇਆ ਕੋਈ ਦੁਨੀਆਂ ਦੀ ਸ਼ਕਤੀ ਨੀ ਜਿਹੜੀ ਚੁੱਕ ਲਵੇ। ਹੁਣ ਨੀ ਇਹਨੂੰ ਜਗਾ ਕੋਈ ਜਿਉਂਦਾ ਕਰ ਸਕਦਾ। ਕਹਿੰਦੇ ਕਿਵੇਂ? ਕਹਿਣ ਲੱਗੇ ਸਾਧੂ ਪਰਮੇਸ਼ਰ ਦੇ ਨਾਲ ਤਤਪਰ ਹੋਏ ਹੁੰਦੇ ਨੇ ਜਿਵੇਂ ਅੱਗ ਦੇ ਵਿੱਚ ਲੋਹਾ ਛੱਡ ਲਓ ਉਹ ਅੱਗ ਦਾ ਹੀ ਰੂਪ ਬਣਿਆ ਹੁੰਦਾ। ਕੋਲੇ ਨੂੰ ਤਾਂ ਚੁੱਕਿਆ ਜਾ ਸਕਦਾ ਲੇਕਿਨ ਲੋਹੇ ਨੂੰ ਤਾਂ ਹੱਥ ਲਾ ਕੇ ਦੇਖੋ ਕਦੇ ਜਦੇ ਨਾਲ ਹੱਥ ਚਾਲਦੇ ਨੇ। ਸੋ ਸਾਧੂ ਦੀ ਕੀਤੀ ਹੋਈ ਨਹੀਂ ਕੋਈ ਚੁੱਕਣ ਨੂੰ ਸਮਰੱਥ ਹੁੰਦਾ। ਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਕਹਿਣ ਲੱਗੇ ਭਾਈ ਬੁੱਧੂ ਸਿੱਖ ਦਾ ਵਚਨ ਨਿਰਭਰ ਨਹੀਂ ਹੋ ਸਕਦਾ। ਆਦ ਜਗਾਤ ਤੋਂ ਇਹ ਰੀਤ ਚੱਲੀ ਹੈ। ਦੇਖ ਤੈਨੂੰ ਪਤਾ ਹੈ ਮਸ਼ਹੂਰ ਰੀਤ ਕਹਾਣੀ ਹੈ ਕਿ ਕ੍ਰਿਸ਼ਨ ਮਹਾਰਾਜ ਜੀ ਦੇ ਕੋਲ ਜਿਹੜੇ ਬੱਚੇ ਸੀ ਸਾਰੇ ਉਹਨਾਂ ਨੂੰ ਤਪ ਭੇਜ ਦਿੱਤਾ ਪ੍ਰਭਾਤ ਖੇਤਰ ਚ ਤੇ ਉੱਥੇ ਸਾਧੂ ਆਏ ਹੋਏ ਸੀ ਬੇਅੰਤ। ਹਰ ਸਾਰੇ ਆਉਂਦੇ ਸੀ ਸਾਧੂ ਤੇ ਇਹ ਬੱਚਿਆਂ ਨੂੰ ਕੀ ਸ਼ਰਾਰਤ ਸੁਝੀ ਵੀ ਇਹ ਸਾਧ ਐਵੇਂ ਤੁਰੇ ਫਿਰਦੇ ਨੇ ਇਹਨਾਂ ਦਾ ਟੈਸਟ ਲਈਏ। ਇੱਕ ਲੜਕੇ ਦੇ ਪੇਟ ਉੱਤੇ ਬਾਟੀ ਬੰਨ ਦਿੱਤੀ ਬੀਬੀਆਂ ਲਈ ਕੱਪੜੇ ਪਵਾ ਦਿੱਤੇ ਤੇ ਇਕੱਲੇ ਇਕੱਲੇ ਸੰਤ ਕੋਲ ਜਾਂਦੇ ਆ ਕਿ ਸੰਤ ਜੀ ਨਮਸਕਾਰ ਕਿਵੇਂ ਆਏ ਹੋ ਬੱਚੇ? ਉਹ ਕਹਿੰਦੇ ਸਮਾਰਾ ਚ ਆ ਬੀਬੀ ਬੜੀ ਸੰਗਦੀ ਹੈ ਤੁਸੀਂ ਇਹ ਦੱਸੋ ਇਹਦੇ ਲੜਕਾ ਹੋਏਗਾ ਕਿ ਲੜਕੀ ਹੋਏਗੀ? ਉਹ ਚੁੱਪ ਕਰ ਜਾਂਦੇ ਨੇ ਬੱਚਿਆਂ ਦੀ ਆਪ ਚੰਚਲ ਹੁੰਦੀ ਹੈ। ਚਲੋ ਕੀ ਹੈ ਟਾਲ ਦੋ। ਚਲਦੇ ਚਲਦੇ ਦਰਵਾਸੇ ਦੇ ਕੋਲ ਪਹੁੰਚ ਗਏ। ਦਰਵਾਸਾ ਰਿਸ਼ੀ ਇਹਨਾਂ ਦੀ ਕੁਲ ਗੁਰੂ ਸੀ। ਜਦ ਉਹਨੇ ਦੇਖਿਆ ਵੀ ਇਸ ਕੁਲ ਦੇ ਇੰਨੀ ਗੁਸਤਾਖੀ ਆ ਗਈ ਤੇ ਇਹਨਾਂ ਇਹ ਸਾਧੂਆਂ ਤੋਂ ਦੂਰ ਚਲੇ ਗਏ ਕਹਿੰਦੇ ਦੱਸੀਏ ਅਸੀਂ ਕਹਿੰਦੇ ਦੱਸੋ ਕਹਿੰਦੇ ਦੱਸੀਏ ਕਹਿੰਦੇ ਦੱਸੋ ਕਹਿੰਦੇ ਇਹਦੇ ਵਿੱਚੋਂ ਉਹ ਪੈਦਾ ਹੋਏਗਾ ਜਿਹੜਾ ਤੁਹਾਡੀ ਕੁਲ ਦਾ ਨਾਸ਼ ਕਰੇਗਾ। ਕ੍ਰਿਸ਼ਨ ਮਹਾਰਾਜ ਕੋਲ ਆ ਕੇ ਰੋਣ ਲੱਗ ਗਏ ਕਹਿੰਦੇ ਮਹਾਰਾਜ ਬਾਟੀ ਬੰਨੀ ਹੋਈ ਸੀ ਆ ਮੂਸਲ ਨਿਕਲਿਆ ਤੇ ਤੁਸੀਂ ਉਹਦਾ ਜਿਹੜਾ ਵਚਨ ਹੈ ਉਹ ਫੇਰ ਦੋ। ਉਹ ਕਹਿਣ ਲੱਗੇ ਵੀ ਮੇਰੇ ਚ ਤਾਕਤ ਨੀ ਹੈ ਵਚਨ ਫੇਰਨ ਦੀ। ਇਹਦਾ ਆਦ ਜਗਾਤ ਤੋਂ ਰੀਤ ਚੁਲੀ ਚਲੀ ਆਉਂਦੀ ਹੈ। ਮੇਰੀ ਬਾਂਧੀ ਭਗਤ ਚਲਾਵੈ ਬਾਂਧਾ ਭਗਤ ਨਾ ਛੂਟੈ ਮੋਏ ਏਕ ਸਮੇਂ ਮੋਹ ਪਉ ਗਏ ਬਾਂਧੇ ਤੋਫਨ ਮੋਹ ਪੈ ਜਵਾਬ ਨਾ। ਇਹ ਨੀ ਮਹਾਰਾਜ ਕਹਿਣ ਲੱਗੇ ਵੀ ਉਹਨੇ ਕੁਲ ਦਾ ਨਾਸ਼ ਕਰਾ ਲਿਆ ਵਚਨ ਤਾਂ ਨਹੀਂ ਨਾ ਬਦਲਿਆ। ਗੁਰੂ ਸਮਰੱਥ ਹੋਇਆ ਕਰਦਾ ਵਚਨ ਬਦਲ ਸਕਦਾ ਕੋਈ ਐਸੀ ਬਾਤ ਨੀ ਲੇਕਿਨ ਇਹ ਰੀਤ ਹੈ ਸਿੱਖ ਦੀ ਰਸਤਾ ਕਹਿੰਦੇ ਸਿੱਖ ਅਭੇਦ ਅਵਸਥਾ ਦਾ ਹੋਇਆ। ਸੋ ਜਦੋਂ ਸਿੱਖ ਅਭੇਦ ਅਵਸਥਾ ਦਾ ਹੋ ਕੇ ਗੁਰੂ ਦੇ ਰੰਗ ਦੇ ਵਿੱਚ ਰਹਿੰਦਾ ਤੇ ਉਹ ਨਾਮ ਜਪਾਉਂਦਾ। ਮਹਾਰਾਜ ਕਹਿੰਦੇ ਮੈਂ ਉਸਦੀ ਧੂੜੀ ਮੰਗਦਾ ਉਸ ਸਿੱਖ ਦੀ ਜਿਹੜਾ ਆਪ ਹੀ ਨਾਮ ਜਪਦਾ ਤੇ ਦੂਸਰਿਆਂ ਨੂੰ ਵੀ ਜਪਾਉਂਦਾ। ਸੋ ਇਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਮੈਂ ਜਿਹੜੀ ਬੇਨਤੀ ਕਰ ਰਿਹਾ ਸੀ ਉਹ ਇਹ ਸੀ ਕਿ ਇਹ ਜਿਹੜਾ ਜੀਵ ਹੈ ਇਹ ਹਉਮੈ ਦੇ ਕਾਰਨ ਆਪਣੇ ਆਪ ਨੂੰ ਸਰੀਰ ਸਮਝਦਾ। ਉਹ ਸਰੀਰ ਸਮਝਣ ਦੇ ਨਾਲ ਇਹਨੂੰ ਗਿਆਨ ਨਹੀਂ ਹੁੰਦਾ। ਕਿਉਂ ਇਹ ਕਰਮ ਕਰਨਾ, ਕਰਮ ਕਰਕੇ ਜਦੋਂ ਕਹਿੰਦਾ ਜਾਵੇ ਜਾਣਾ ਮੈਂ ਕੁਛ ਕਰਤਾ ਤਬ ਲੱਗ ਕਰਮ ਜਨਮੇ, ਫਿਰ ਤਾਂ ਕੌਣ ਕਹਿੰਦਾ ਮੈਂ ਨੀ ਆ ਕਰਨਾ। ਇਹ ਦੀਵਾਰ ਬਣੀ ਹੋਈ ਹੈ ਧਨ ਫਿਰਕਾ ਇੱਕੀ ਸੰਗ ਵਾਸਾ ਵਿੱਚ ਹਉਮੈ ਪੀਤ ਕਰਾਰੀ, ਗੁਰਪੂਰੇ ਹਉਮੈ ਪੀਤ ਤੋਰੀ ਜਾਂ ਨਾਨਕ ਮਿਲੇ ਬਣ। ਗੁਰੂ ਨਾਨਕ ਕਹਿੰਦੇ ਗੋਰਖਨਾਥ ਇਹ ਹਉਮੈ ਕਰਕੇ ਸੰਸਾਰ ਬਣਿਆ ਨਜ਼ਰ ਆਉਂਦਾ, ਇੱਥੇ ਵਾਹਿਗੁਰੂ ਦੇ ਬਗੈਰ ਕੋਈ ਹੈ ਹੀ ਨਹੀਂ। ਉਹ ਆਪ ਹੀ ਹੈ ਗੁਰੂ ਦਸ਼ਮੇਸ਼ ਪਿਤਾ ਫਰਮਾਨ ਕਰ ਰਿਹਾ, ਕਤ ਨੂੰ ਸੁਚੇਤ ਹੋਏ ਕੇ ਚੇਤਨਾ ਕੋ ਚਾਰ ਕੀਓ, ਕਤ ਨੂੰ ਅਚਿੰਤ ਹੋਏ ਕੇ ਸੋਤ ਅਚੇਤ ਹੋ, ਕਤ ਨੂੰ ਭਿਖਾਰੀ ਹੋਏ ਕੇ ਮੰਗਤ ਫਿਰਤ ਪੀ, ਕਹੂ ਮਹਾਦਾਨ ਹੋਏ ਕੇ ਮੰਗਿਓ ਧਨ ਦੇ ਤੋ, ਕਹੂ ਮਹਾਰਾਜ ਨੇ ਕੋਟੀ ਜਿਤਾ ਅਨੰਤ ਜਾ, ਕਹੂ ਮਹਾਰਾਜ ਨੂੰ ਤੇ ਛੀਨ ਛਿਤ ਲੇ ਤੋ, ਕਹੂ ਵੇਦ ਰੀਤ, ਕਹੂ ਤਾਸਿਓ ਵਿਪਰੀਤ, ਕਹੂ ਤਿਰਗੁਣ ਅਤੀਤ, ਕਹੂ ਸਰਗੁਣ ਸਮੇਤ। ਉਹ ਆਪ ਹੀ ਹੈ ਹਰ ਥਾਂ ਦੇ ਉੱਤੇ, ਲੇਕਿਨ ਹਉਮੈ ਤੱਤ ਨੇ ਤਿੰਨ ਬਣਾ ਤੇ, ਇੱਕ ਮੈਂ ਬਣ ਗਿਆ, ਇੱਕ ਆ ਸੰਸਾਰ ਬਣ ਗਿਆ, ਇੱਕ ਵਾਹਿਗੁਰੂ ਬਣ ਗਿਆ। ਗੁਰੂ ਮਹਾਰਾਜ ਕਹਿੰਦੇ ਗੋਰਖਨਾਥ ਇਹ ਸੰਸਾਰ ਤਾਂ ਬਣਿਆ ਕਿਉਂਕਿ ਹਉਮੈ ਤੱਤ ਇੱਥੇ ਵਾਹਿਗੁਰੂ ਨੇ ਪੈਦਾ ਕਰਿਆ, ਉਸ ਹਉਮੈ ਦੇ ਅਸਰ ਦੇ ਅਧੀਨ ਸਾਰਾ ਹੀ ਸੰਸਾਰ ਤੁਰਿਆ। ਕਿਹਦੀ ਬਣੀ ਹਉਮੈ? ਵੀ ਮੇਰੇ ਵਰਗਾ ਗਿਆਨੀ ਕੋਈ ਨੀ ਹੈ, ਮੇਰੇ ਵਰਗੇ ਅਰਥ ਨੀ ਕੋਈ ਕਰਨ ਵਾਲਾ, ਮੈਂ ਸਭ ਕੁਛ ਜਾਣ ਗਿਆ। ਮਹਾਰਾਜ ਕਹਿੰਦੇ ਸੋ ਅਜਾਨ ਕਹੇ ਮੈਂ ਜਾਣਿਆ, ਜਿਹੜਾ ਕਹਿੰਦਾ ਮੈਂ ਜਾਣ ਗਿਆ ਮੇਰੇ ਨਾਲੋਂ ਉੱਤੇ ਕੋਈ ਨੀ, ਉਹਦਾ ਹਉਮੈ ਉਹਦਾ ਅੰਧਕਾਰ ਦੇ ਵਿੱਚ ਫਸਿਆ ਹੋਇਆ, ਉਹਦਾ ਨਿਕਲਣ ਦਾ ਕੋਈ ਸਾਧਨ ਨੀ ਹੈ। ਸੋ ਉਸ ਵੇਲੇ ਮਹਾਰਾਜ ਨੇ ਕਿਹਾ, ਉਹਨੇ ਸਵਾਲ ਕਰਿਆ, ਕਿਤ ਕਿਤ ਵਿੰਦ ਜਗ ਉਪਜੇ ਪੁਰਖਾ, ਕਿਤ ਕਿਤ ਵਿੰਦ ਦੁੱਖ ਬਿੰਦ ਸਜਾਈ। ਮਹਾਰਾਜ ਕਹਿੰਦੇ ਹਉਮੈ ਵਿੱਚ ਜਗ ਉਪਜੇ ਪੁਰਖਾ, ਨਾ ਵਿਸਰਿਆ ਦੁੱਖ ਪਾਏ। ਹੁਣ ਜਿਹੜੀ ਮੈਂ ਬੇਨਤੀ ਕਰਨੀ ਸੀ, ਜਿਸ ਨੂੰ ਆਪਨੇ ਬੜੇ ਧਿਆਨ ਨਾਲ ਸਰਵਣ ਕੀਤਾ, ਇਹ ਸੰਸਾਰ ਦੇ ਵਿੱਚ ਮੇਰਾ ਤੇਰਾ ਜਿੰਨਾ ਵੀ ਹੈ, ਇਹ ਹੀ ਸਾਨੂੰ ਫਸਾਉਂਦਾ ਤੁਰਿਆ ਫਿਰ, ਇਹਦਾ ਰਾਜ ਕੀ ਹੈ? ਹੁਣ ਮੈਂ ਇਸ ਗੱਲ ਦਾ ਯਕੀਨ ਕਰੋ, ਮੈਂ ਕਹਿੰਦਾ ਇੱਥੇ ਵਾਹਿਗੁਰੂ ਦੇ ਬਗੈਰ ਕੋਈ ਨੀ। ਗੁਰੂ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਬਗੈਰ ਕੋਈ ਨੀ। ਉਹਨਾਂ ਨੇ ਜਦੋਂ ਮੂਲ ਮੰਤਰ ਦਾ ਪ੍ਰਕਾਸ਼ ਹੋਇਆ ਤੇ ਹੁਕਮ ਹੋਇਆ ਕਿ ਹੇ ਨਾਨਕ ਤੂੰ ਆਪਣੀ ਮੋਹਰ ਲਾ, ਗੁਰੂ ਨਾਨਕ ਪਾਤਸ਼ਾਹ ਨੇ ਫਰਮਾਨ ਕੀਤਾ ਆਦ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਉਸੇ ਵੀ ਸੱਚ। ਹੁਣ ਇਹ ਸਾਡੇ ਜਿਹੜੇ ਇੰਟਲੈਕਚੁਅਲ ਲੈਵਲ ਦੇ ਬੰਦੇ ਨੇ, ਇਹਦਾ ਅਰਥ ਇਹ ਕਰਦੇ ਨੇ ਵੀ ਉਹ ਪਹਿਲਾਂ ਵੀ ਸੱਚਾ ਸੀ, ਉਹ ਜਦੋਂ ਯੁਗ ਜਗੰਤਰ ਚੱਲੇ ਫੇਰ ਵੀ ਉਹ ਸੱਚ, ਜਦੋਂ ਹੁਣ ਅੱਜ ਦਾ ਸਮਾਂ ਇਹ ਵੀ ਸੱਚ, ਜਦੋਂ ਕੁਛ ਵੀ ਨਹੀਂ ਰਹੇਗਾ ਫੇਰ ਵੀ ਸੱਚ, ਇਹਦੇ ਵਿੱਚ ਹੋਇਆ ਕੀ? ਉਹ ਇੱਕ ਤਰਫਾ ਅਸੀਂ ਅਰਥ ਕਰ ਦਿੱਤਾ। ਗੁਰੂ ਮਹਾਰਾਜ ਦਾ ਜਿਹੜਾ ਸਿਧਾਂਤ ਸੀ ਉਸ ਨੂੰ ਅੱਖਾਂ ਓਹਲੇ ਕਰਕੇ ਅਸੀਂ ਇਹਦਾ ਬਾਇਆ ਮੀਡੀਆ ਕੱਢ ਲਿਆ, ਲੇਕਿਨ ਜਿਹੜਾ ਗੁਰੂ ਮਹਾਰਾਜ ਨੇ ਕਿਹਾ ਸੀ ਹੇ ਪ੍ਰਭੂ ਇਹ ਸੰਸਾਰ ਦੇ ਪਹਿਲਾਂ ਵੀ ਤੂੰ ਹੀ ਸੀਗਾ, ਜਦ ਸੰਸਾਰ ਦੇ ਰੂਪ ਵਿੱਚ ਤੂੰ ਪ੍ਰਗਟ ਹੋਇਆ ਉਸ ਵੇਲੇ ਤੂੰ ਹੀ ਹੈ, ਇੱਥੇ ਹੋਰ ਕੋਈ ਹੈ ਨੀ। ਇਹ ਜਿਹੜੇ ਖੰਡ ਬ੍ਰਹਮੰਡ ਜੋ ਨਜ਼ਰ ਆਉਂਦੇ ਨੇ, ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋਹ ਸੱਚੇ ਅਕਾਰ, ਇਹ ਸਾਰਾ ਹੀ ਸੱਚ ਹੈ। ਤੂੰ ਆਪ ਹੀ ਹੈ, ਆਪ ਸੱਤ ਕੀ ਆ ਸਭ ਸੱਤ, ਇੱਥੇ ਦੂਜਾ ਨੀ ਕੋਈ ਤੇਰੇ ਬਿਨਾਂ ਹੈ, ਹੁਣ ਵੀ ਤੂੰ ਹੀ ਹੈ, ਇੱਥੇ ਕੋਈ ਤੇਰੇ ਬਿਨਾਂ ਹੋਰ ਨੀ ਹੈ, ਤੇ ਜਦੋਂ ਕੁਛ ਵੀ ਨਹੀਂ ਹੋਏਗਾ ਉਸ ਵੇਲੇ ਵੀ ਤੂੰ ਹੀ ਹੈ। ਤੂੰ ਆਪ ਹੀ ਸੰਸਾਰ ਦੇ ਅੰਦਰ ਅਨੇਕ ਰੂਪ ਧਾਰ ਕੇ ਪ੍ਰਗਟ ਹੋ ਜਾਂਦਾ, ਦੁਨੀਆਂ ਬਣ ਜਾਂਦਾ, ਅਗਿਆਨ ਧਾਰਨ ਕਰ ਲੈਂਦਾ, ਆਪ ਇਹ ਤੂੰ ਦੂਜਾ ਪਾਸਾ ਹੋ ਜਾਂਦਾ। ਮਹਾਰਾਜ ਦਸ਼ਮੇਸ਼ ਪਿਤਾ ਕਹਿੰਦੇ ਨੇ ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ ਖੇਲ 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 ਅਨੰਤ ਕੋ। ਇਹ ਸਾਡਾ ਸਿਧਾਂਤ ਹੈ ਗੁਰਮਤ ਦਾ, ਜਿੱਥੇ ਅਸੀਂ ਪਹੁੰਚਣਾ। ਅੱਜ ਸਾਨੂੰ ਪੁੱਛੇ ਵੀ ਤੁਸੀਂ ਕਿਹੜੀ ਨਵੀਂ ਗੱਲ ਲੈ ਕੇ ਸੰਸਾਰ ਚ ਲਈ ਫਿਰਦੇ ਹੋ ਵੀ ਅਸੀਂ ਸਿੱਖ ਹਾਂ, ਤੁਹਾਡੇ ਕੋਲ ਹੈ ਕੀ ਜਿਹੜੀ ਚੀਜ਼ ਤੋਂ ਦੱਸਣੀ ਹੈ? ਕਹਿੰਦੇ ਸਾਡੇ ਕੋਲ ਹੈ ਨਾਮ ਜਪਣਾ, ਕਿਰਤ ਕਰਨਾ, ਵੰਡ ਛਕਣਾ। ਹੈਰਾਨ ਹੋ ਜਾਂਦਾ ਵੀ ਇਹ ਤਾਂ, ਮੈਂ ਉੱਥੇ ਅਮੈਰੀਕਾ ਸੀ, ਉੱਥੇ ਫਲੱਡ ਆ ਗਿਆ ਬੰਗਲਾਦੇਸ਼, ਉੱਥੇ ਜਿਹੜੇ ਐਕਟਰ ਸੀ ਉਹਨਾਂ ਨੇ 3 ਘੰਟੇ ਦਾ ਪ੍ਰੋਗਰਾਮ ਕਰਿਆ, 12,66,00,000 ਰੁਪਇਆ ਇਕੱਠਾ ਹੋ ਗਿਆ। ਉਹ ਸਾਰੇ ਦਾ ਸਾਰਾ ਦੂਸਰੇ ਦਿਨ ਟੈਲੀਵਿਜ਼ਨ ਤੇ ਦਿਖਾ ਰਹੇ ਨੇ ਕਿ ਉਹ ਰਾਸ਼ਨ ਵੰਡ ਰਹੇ ਨੇ, ਰਜਾਈਆਂ ਵੰਡ ਰਹੇ ਨੇ, ਪੈਸਾ ਵੰਡ ਰਹੇ ਨੇ। ਉਹ ਅਸੀਂ ਤਾਂ ਕਦੇ ਵੀ ਨੀ, ਕਦੇ ਸਾਡਾ ਵੀ ਸੁਣਿਆ ਵੀ ਸਾਡੇ ਬੰਦੇ ਕਿਤੇ ਫਲਾਣੇ ਥਾਂ ਜਾ ਕੇ ਵੰਡ ਰਹੇ ਨੇ। ਉਹ ਵੰਡ ਛੱਡਣ ਵਾਲੀ ਕਿੱਥੇ ਰਹਿ ਗਈ? ਉਹ ਸਾਡੇ ਨਾਲੋਂ ਵੀ ਵੱਧ ਨੇ, ਕਿਰਤ ਕਰਨ ਵਾਲੇ ਸਾਡੇ ਨਾਲੋਂ ਜ਼ਿਆਦਾ ਨੇ, ਅਸੀਂ ਮਗਰੇ ਹੋ ਜਾਂਦੇ ਹਾਂ। ਬਗੈਰ ਕੰਮ ਕਰੇ ਤੇ ਅਸੀਂ ਗੁਜ਼ਾਰਾ ਕਰਨਾ ਚਾਹੁੰਦੇ ਹਾਂ, ਲੇਕਿਨ ਜਿਹੜੇ ਕਿਰਤ ਕਰਨ ਵਾਲੇ ਨੇ, ਕਿਰਤ ਦੀ ਮਹਾਨਤਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਪਹਿਲੀ ਉਦਾਸੀ ਦਾ ਪਹਿਲਾ ਕਦਮ ਜਿਹੜਾ ਪੁੱਟਿਆ ਉਹ ਆਪਨੇ ਕਿਰਤ ਦੀ ਮਹਾਨਤਾ ਦੱਸਣ ਵਾਸਤੇ ਕਿਸੇ ਰਾਜੇ ਵਾਲੇ ਕੋਲ ਨਹੀਂ ਗਏ, ਕਿਸੇ ਵੱਡੇ ਪੰਡਿਤ ਕੋਲ ਨੀ ਗਏ, ਕਿਸੇ ਸੰਤ ਕੋਲ ਨੀ ਗਏ, ਉਹ ਗਏ ਕਿੱਥੇ? ਜਿੱਥੇ ਇੱਕ ਬੰਦਾ ਕਿਰਤ ਕਰ ਰਿਹਾ ਸੀ, ਲੱਕੜੀ ਦਾ ਕੋਈ ਮੰਜੇ ਬਣਾਉਣੇ, ਕੋਈ ਹੋਰ ਚੀਜ਼ਾਂ ਕਰਨੀਆਂ, ਭਾਈ ਲਾਲੋ ਦੇ ਪਾਸ ਪਹੁੰਚੇ। ਕਿਰਤ ਦਾ ਮਹਾਨਤਾ ਗੁਰੂ ਨਾਨਕ ਪਾਤਸ਼ਾਹ ਨੇ ਦੱਸੀ। ਸੋ ਇਹ ਤਾਂ ਸਾਰੀ ਦੁਨੀਆਂ ਹੀ ਕਿਰਤ ਕਰ ਰਹੀ ਹੈ, ਮਗਰੇ ਨੀ ਹੈਗੇ। ਸਾਡੇ ਇੰਡੀਆ ਜਾ ਕੇ ਦੇਖੋ ਤੁਸੀਂ, ਕੋਈ ਕੰਮ ਕਰਦਾ ਹੀ ਨੀ, ਸੜਕਾਂ ਦੇ ਉੱਤੇ ਬੈਠੇ ਨੇ, ਉਹ ਚਲਿਆ ਗਿਆ, ਨਾ ਉਹ ਡਿਊਟੀ ਤੇ ਆਵੇ, ਨਾ ਉਹ ਕੰਮ ਕਰਨ, ਕੰਮੇ ਕੋਈ ਨੀ ਹੋ ਰਿਹਾ, ਦਫ਼ਤਰਾਂ ਚਲੇ ਜਾਓ, ਪਾਠ ਵੀ ਬਥੇਰਾ ਕਰਨਗੇ, ਕਦੇ ਵੀ ਨੀ ਕੰਮ ਕਿਸੇ ਨਾਲ ਕਰਦੇ, ਕਿਉਂਕਿ ਕਿਸੇ ਦੀ ਮਹਾਨਤਾ ਨੀ ਹੈ, ਸੁੱਚਤਾ ਨੀ ਹੈ ਮਨਾਉਂਦੇ। ਸੋ ਨਾਮ ਜਪਣਾ, ਨਾਮ ਦਾ ਸਾਨੂੰ ਪਤਾ ਹੀ ਨੀ ਅਸੀਂ ਜਪੀਏ ਕਿਵੇਂ। ਉਹ ਤਿੰਨੇ ਹੀ ਸਿਧਾਂਤ ਜਿਹੜੇ ਨੇ ਸਾਡੇ ਕੋਲ ਗੱਲਾਂ ਦੇ ਰਹਿ ਗਏ, ਗੁਰਮੁਖ ਨਾਮ ਦਾਨ ਇਸ਼ਨਾਨ। ਸਾਨੂੰ ਇਹ ਨੀ ਪਤਾ ਵੀ ਅਸੀਂ ਪਹੁੰਚਣਾ ਕਿੱਥੇ ਹੈ, ਸਾਡਾ ਅੰਤਮ ਗੋਲ ਕੀ ਹੈ। ਗੁਰੂ ਮਹਾਰਾਜ ਕਹਿੰਦੇ ਬਰਮ ਦੀਸੇ ਬਰਮ ਸੁਣੀਏ, ਇਹ ਕਿ ਵਿਖਾਣੀਏ ਆਤਮ ਵਸਾਰਾ ਕਰਨ ਹਾਰਾ ਪ੍ਰਭਿਰਾ ਨਹੀਂ ਕਰ। ਸਾਡਾ ਗੋਲ ਜਿਹੜਾ ਹੈ ਉਹ ਇਹ ਹੈ ਕਿ ਅਸੀਂ ਮਾਇਆ ਦੇ ਛੌੜ ਕੱਟ ਕੇ, ਇਲਿਊਜ਼ਨ ਕੱਟ ਕੇ, ਸਹੀ ਸੁਰਤ ਦੇ ਵਿੱਚ ਅਸੀਂ ਨਿਵਾਸ ਕਰਨਾ। ਗੁਰੂ ਨਾਨਕ ਕਹਿੰਦੇ ਭੋਲਿਆ ਹਮੇ ਸੁਰਤ ਵਸਾ, ਤੇਰੀ ਸੁਰਤ ਹਮੇ ਵਾਲੀ ਹੈ। ਤੂੰ ਕਹਿੰਦਾ ਮੇਰਾ ਪੁੱਤਰ, ਮੇਰੀ ਧੀ, ਮੇਰਾ ਘਰ, ਮੇਰਾ ਕਾਰੋਬਾਰ, ਤੂੰ ਤਾਂ ਹਮੇ ਦੀ ਸੁਰਤ ਨੇ ਘੇਰ ਲਿਆ। ਇਹਦੇ ਵਿੱਚੋਂ ਨਿਕਲ, ਹਮੇ ਦੀ ਸੁਰਤ ਚੋਂ ਨਿਕਲ ਕੇ ਉਨਮਨੀ ਸੁਰਤ ਚ ਜਾ, ਕੌਸਮਿਕ ਸੁਰਤ ਚ ਜਾ, ਉੱਥੇ ਦੇਖ ਸੰਸਾਰ ਦਾ ਵਰਤਾਰਾ ਕੀ ਹੈ। ਇਹ ਨੇਤਰੋ ਮੇਰੇ ਵਰ ਤੋਂ ਮੈਂ ਜੋ ਤਰੀ, ਹਰ ਵੇ ਨਵਰ ਨਾ ਦੇਖੋ ਕੋਈ, ਹਰ ਵੇ ਨਵਰ ਨਾ ਦੇਖੋ ਕੋਈ, ਨਜ਼ਰੀ ਹਰ ਲਿਆ। ਇਹ ਵਿੱਚ ਸੰਸਾਰ ਤੁਮ ਦੇ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਹੈ। ਇੱਥੇ ਤਾਂ ਤੁਹਾਡੀ ਮੇਰੀ ਤੇਰੀ ਨੀ ਹੰਡਦੀ, ਹਮੇ ਦੇ ਚੱਕਰ ਚ ਪਏ ਹੋਏ ਆ। ਸੋ ਉਹ ਹਮੇ ਜਾਂਦੀ ਨੀ ਹੈ। ਉਸ ਗੁਰੂ ਨਾਨਕ ਪਾਤਸ਼ਾਹ ਦੇ ਸਵਾਲ ਹੋਇਆ ਵੀ ਫਿਰ ਰੀਅਲ ਇਹ ਰਿਅਲਾਈਜ਼ ਕਿਵੇਂ ਕਰੇ? ਮਹਾਰਾਜ ਕਹਿੰਦੇ ਨਾ ਤਾਂ ਇਹ ਸੋਚ ਦਾ ਮਤਲਬ ਲੱਗਣਾ, ਸੋਚੀ ਜਾਓ ਫਿਲਾਸਫੀ, ਉਹ ਬੁੱਧੀ ਮੰਡਲ ਤੋਂ ਅੱਗੇ ਨੀ ਲੰਘਦੀ। ਬੁੱਧੀ ਮੰਡਲ ਲਿਮਿਟ ਦੇ ਵਿੱਚ ਹੈ, ਉਹ ਪ੍ਰਕਿਰਤੀ ਦੀ ਆਖਰੀ ਹੱਦ ਬੁੱਧੀ ਮੰਡਲ ਪੈਦਾ ਨਹੀਂ, ਪਾਰ ਨਹੀਂ ਕਰ ਸਕਦੀ। ਫਿਰ ਸਮਾਧੀਆਂ ਲਾ ਲਓ, ਜਿੰਨੀਆਂ ਲਾਉਣੀਆਂ ਨੇ, ਖੁਰਨਾ ਨਹੀਂ ਮਰ ਸਕਦਾ, ਮਨ ਨਹੀਂ ਕਦੇ ਵੀ ਮਰਿਆ ਕਰਦਾ। ਚਾਹੇ 5000 ਸਾਲ ਦੀ ਸਮਾਧੀ ਲਾ ਲਓ, ਨਹੀਂ ਕਰਦਾ। ਗੁਰੂ ਮਹਾਰਾਜ ਜਦੋਂ ਅੰਮ੍ਰਿਤਸਰ ਦੀ ਸੇਵਾ ਕਰਾ ਰਹੇ ਨੇ, ਤ੍ਰੇਤੇ ਯੁੱਗ ਦਾ ਉਹਦੇ ਵਿੱਚ ਜੋਗੀ ਨਿਕਲਿਆ। ਗੁਰੂ ਦਸਵੇਂ ਪਾਤਸ਼ਾਹ ਜਦ ਜੋਗੀਪੁਰ ਗਏ, ਉੱਥੇ ਮਹਾਰਾਜ ਨੇ ਦੱਸਿਆ ਵੀ 5113 ਸਾਲ ਦੀ ਉਮਰ ਹੈ ਜੀ, ਉਹਨੂੰ ਲੱਭਿਆ ਹੀ ਕੁਛ ਨਹੀਂ ਤਾਂ ਫਿਰ ਇੰਨੀ ਸਮਾਧੀ ਤੋਂ ਬਾਅਦ ਰੀਅਲਾਈਜੇਸ਼ਨ ਹੋ ਜਾਣੀ ਚਾਹੀਦੀ ਸੀ। ਮਹਾਰਾਜ ਕਹਿੰਦੇ ਜੇ ਭੁੱਖ ਉਤਾਰਨ ਵਾਸਤੇ ਭੋਗਾਂ ਦੀ ਫਲਾਸਫੀ ਤੁਸੀਂ ਕਰੋ, ਕਹਿੰਦੇ ਇਹਦੇ ਨਾਲ ਵੀ ਭੁੱਖ ਨਹੀਂ ਉਤਰਦੀ। ਜਿੰਨੀ ਅੱਗ ਦੇ ਵਿੱਚ ਲੱਕੜਾਂ ਪਾਓਗੇ ਓਨੀ ਹੋਰ ਵਧੇਗੀ, ਤੇ ਨਾ ਸਹਿਣ ਸਹਿਣ ਬਲ ਰੱਖੋਗੇ, ਇੱਕ ਨਾ ਚੱਲੇ ਨਾਲ ਰੀਅਲਾਈਜੇਸ਼ਨ ਵਾਸਤੇ ਅਗਲਾ ਮਨ ਤੱਕ ਕਿਤਾਬਾਂ ਨਹੀਂ ਚੱਲਦੀਆਂ। ਸਵਾਲ ਹੋਇਆ ਵੀ ਹੇ ਨਾਨਕ, ਫਿਰ ਕੋਈ ਲੰਘਣ ਦਾ ਰਸਤਾ ਤੈਂ ਕੀ ਸੋਚਿਆ? ਤੂੰ ਦੁਨੀਆਂ ਨੂੰ ਕੀ ਦੇ ਰਿਹਾ? ਕਿਵ ਸੁਚਿਆਰਾ ਹੋ ਬਈ, ਕਿਵ ਕੂੜਾ ਟੁੱਟਾ? ਮਹਾਰਾਜ ਕਹਿੰਦੇ ਸੁਚਿਆਰ ਹੋਣ ਵਾਸਤੇ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾ। ਇਹ ਸਾਰੀ ਕਿਰਿਆ ਜਿੰਨੀ ਸੰਸਾਰ ਦੀ ਹੋ ਰਹੀ ਹੈ, ਹੁਕਮ ਦੇ ਅਧੀਨ ਹੋ ਰਹੀ, ਉਹਦੀ ਰਜ਼ਾ ਦੇ ਅਧੀਨ ਹੋ ਰਹੀ ਹੈ। ਤੂੰ ਇਹਦੇ ਵਿੱਚੋਂ ਆਪਣਾ ਆਪ ਕੱਢ ਲੈ, ਹੁਕਮੀ ਬੰਦਾ ਹੋ ਜਾ, ਜਿੱਥੇ ਤੈਨੂੰ ਲਿਜਾਂਦਾ, ਜਿੱਥੇ ਭੇਜਦਾ, ਜੋ ਕੰਮ ਕਰਾਉਂਦਾ ਕਰੀ ਜਾ, ਆਪਣੀ ਮੈਂ ਨਾ ਵਿੱਚ ਧਾਰ। ਹੁਣ ਇਹ ਤਾਂ ਮਹਾਰਾਜ ਨੇ ਕਹਿ ਦਿੱਤਾ, ਗਾਹਾਂ ਰਾਜ ਦੱਸਿਆ ਇੱਥੇ ਪਿਆਰਿਓ, ਇਹ ਗੱਲ ਇੰਨੀ ਸਖਾਲੀ ਨੀ, ਇਹਨਾਂ ਕਿਤਾਬਾਂ ਪੜ੍ਹਿਆ ਤੇ ਜਾਵੇ, ਨਾ ਤੀਰਥ ਯਾਤਰਾ ਕੀਤੇ ਤੇ ਜਾਵੇ। ਇਹਦਾ ਇੱਕੋ ਹੀ ਰਾਜ ਹੈ ਕਿ ਸੰਸਾਰ ਵਿੱਚ ਜੋ ਨਾਮ ਸ਼ਕਤੀ ਹੈ, ਜਦ ਤੱਕ ਉਹ ਤੁਹਾਡੇ ਅੰਦਰ ਪ੍ਰਗਟ ਨਹੀਂ ਹੁੰਦੀ, ਓਨੀ ਦੇਰ ਤੱਕ ਹਉਮੈ ਦਾ ਨਾਸ਼ ਨਹੀਂ ਹੁੰਦਾ, ਕਿਉਂਕਿ ਦੋਹਾਂ ਦਾ ਵਿਰੋਧ ਪਿਆ ਹੈ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਹੇ ਦਾ ਬਸੇ ਇੱਕ ਹੈ, ਦੋਹਾਂ ਦਾ ਬਸ ਹੈ। ਹੁਣ ਨਾਮ ਤੈਨੂੰ ਕਿੱਥੋਂ ਮਿਲੇਗਾ? ਨਾਮ ਸ਼ਕਤੀ ਤੇਰੇ ਅੰਦਰ ਪ੍ਰਗਟ ਕਿਵੇਂ ਹੋਵੇ? ਤਾਂ ਸਭ ਨੂੰ ਪਤਾ ਵੀ ਧਰਤੀ ਦੇ ਵਿੱਚ ਪਾਣੀ ਹੈ, ਲੇਕਿਨ ਉਹ ਪਤੇ ਦਾ ਕੀ ਕਰੇਗਾ? ਚਾਹੇ 2 ਫੁੱਟ ਗਹਿਰਾ ਹੈ, ਪਿਆਸ ਤਾਂ ਹੁਣ ਲੱਗੀ ਹੋਈ ਹੈ, ਪਾਣੀ ਕਿੱਥੋਂ ਆਜੂਗਾ ਸਾਨੂੰ ਜੇ ਪਤਾ ਹੋਇਆ? ਉਹਦੇ ਵਾਸਤੇ ਐਫਰਟਸ ਕਰਨੇ ਪੈਂਦੇ, ਬੋਰ ਕੀਤਾ, ਬੋਰ ਕਰਕੇ ਉਹਦੇ ਚ ਬੋਰ ਪਾਇਆ, ਨਾਲੀਆਂ ਪਾਈਆਂ ਤੇ ਹੇਠਾਂ ਫਿਲਟਰ ਪਾਇਆ, ਉਹਦੇ ਬਾਅਦ ਮੋਟਰ ਫਿੱਟ ਕਰੀ, ਕਰੰਟ ਦਿੱਤੀ ਤੇ ਉਹ ਬਟਨ ਦੱਬਿਆ, ਪਾਣੀ ਆਇਆ ਨੀ। ਕਿਉਂ ਨੀ ਆਇਆ? ਕਿਉਂਕਿ ਵਿੱਚ ਗੈਪ ਪਿਆ ਹੈ, ਉੱਤੋਂ ਪਾਣੀ ਪਾਇਆ, ਉਸ ਪਾਣੀ ਨੇ ਹੇਠਲੇ ਪਾਣੀ ਨਾਲ ਜਦ ਰਲ ਗਿਆ, ਬਾਰ ਬਾਰ ਹਵਾ ਨਿਕਲ ਕੇ ਫੇਰ ਮੁੜ ਕੇ ਬਟਨ ਦੱਬੋ, ਫਟਾਫਟ ਪਾਣੀ ਆ ਜਾਏ। ਸੇਮ ਟੂ ਸੇਮ ਹੈ, ਨਾਮ ਸਾਡੇ ਅੰਦਰ ਪਿਆ, ਨਾਉ ਨੇ ਤਾਂ ਅੰਮ੍ਰਿਤ ਪ੍ਰਭ ਕਾ ਨਾਮ, ਦੇਈ ਮੈਂ ਇਸ ਕਾ ਵਿਸਰਾਮ, ਸੁਨ ਸਮਾਧ ਅਨੰਤ ਹੈ ਨਾਦ, ਕਹਿ ਨਾ ਜਾਈਏ ਚੱਜ ਵਿਸਮਾਦ। ਲੇਕਿਨ ਉਹ ਨਾਮ ਪ੍ਰਗਟ ਕਿਵੇਂ ਹੋਵੇ, ਨਾਮ ਦਾਰੂ ਸਾਡੇ ਹੱਥ ਵਿੱਚ ਕਿਵੇਂ ਆਵੇ? ਗੁਰੂ ਮਹਾਰਾਜ ਦੱਸਦੇ ਆ ਕਿ ਹਰ ਔਖਦ ਸਭ ਘੱਟ ਹੈ ਭਾਈ, ਗੁਰ ਪੂਰੇ ਬਿਨ ਵਿਧਨਾ ਹੁੰਦਾ ਹੈ, ਗੁਰ ਪੂਰੇ ਸੰਜਮ ਕਰਦੀ ਆ ਦੋਨਾਂ ਵਿੱਚ ਫਿਰ ਦੂਰ ਨਾ ਸੀ। ਮਹਾਰਾਜ ਕਹਿੰਦੇ ਇਹ ਜਿਹੜਾ ਨਾਮ ਹੈ, ਜਿੰਨੀ ਦੇਰ ਤੱਕ ਤੂੰ ਸਮਰੱਥ ਗੁਰੂ ਦੀ ਸ਼ਰਨ ਕਬੂਲ ਨਹੀਂ ਕਰਨਾ, ਓਨੀ ਦੇਰ ਤੱਕ ਤੈਨੂੰ ਨਾਮ ਦੀ ਸੋਝੀ ਨਹੀਂ ਆਈ, ਤੇ ਨਾ ਤੈਨੂੰ ਨਾਮ ਦਾ ਤਰੀਕਾ ਆਉਣਾ ਵੀ ਨਾਮ ਪ੍ਰਗਟ ਮੈਂ ਕਿਵੇਂ ਕਰਾਂ। ਸਾਡੇ ਜੋ ਗੁਰੂ ਸੰਦੇਸ਼ ਪਿਤਾ ਨੇ ਸਾਨੂੰ ਰਸਤੇ ਚ ਪਾਇਆ ਹੈ ਉਹ ਇਹ ਹੈ ਕਿ ਪਿਆਰੇ ਉਹ ਗੁਰੂ ਧਾਰਨ ਕਰੋ। ਜਦ ਤੱਕ ਤੁਸੀਂ ਕਹਿੰਦੇ ਗੁਰੂ ਤਾਂ ਗੁਰੂ ਗ੍ਰੰਥ ਸਾਹਿਬ ਬਈ, ਜਦੋਂ ਤੱਕ ਤੁਸੀਂ ਮੰਤਰ ਨਹੀਂ ਲੈਂਦੇ ਗੁਰੂ ਦਾ ਤੁਹਾਡਾ ਸੰਬੰਧ ਕਿਵੇਂ ਜੁੜ ਗਿਆ? ਕਿਸੇ ਨੇ ਰਾਧਾ ਸਵਾਮੀ ਬਣਨਾ ਹੋਵੇ, ਰਾਧਾ ਸਵਾਮੀ ਮੰਤਰ ਲੈਣਾ ਪੈਂਦਾ, ਤਾਂ ਉਹ ਰਾਧਾ ਸਵਾਮੀ ਕਹੋ। ਕਿਸੇ ਗੁਰੂ ਕੋਲ ਜਾਓ, ਕਹਿੰਦਾ ਜੀ ਮੇਰਾ ਗੁਰੂ ਤਾਂ ਫਲਾਣਾ। ਅਸੀਂ ਮੱਥੇ ਦੇ ਕੇ ਨਹੀਂ ਬਣ ਸਕਦੇ, ਸਪੈਂਡ ਕਰਕੇ ਨਹੀਂ ਬਣ ਸਕਦੇ, ਜਦ ਤੱਕ ਅਸੀਂ ਗੁਰੂ ਦਾ ਮੰਤਰ ਪ੍ਰੋਪਰ ਵੇ ਨਾਲ ਨਹੀਂ ਲੈਂਦੇ ਅਸੀਂ ਆਪਣੇ ਆਪ ਨੂੰ ਜੋੜ ਨਹੀਂ ਸਕਦੇ। ਸਾਡੀ ਸ਼ਕਲ ਜ਼ਰੂਰ ਸਿੰਘਾਲ ਕੇ ਆਪੇ ਹੀ ਅਸੀਂ ਕਹੀ ਜਾਂਦੇ ਹਾਂ ਜੀ ਸਾਡੇ ਗੁਰੂ ਨੇ, ਵੀ ਗੁਰੂ ਦਾ ਜਿਹੜਾ ਤੈਨੂੰ ਚੀਜ਼ ਦਾ ਜੇ ਮਿਲੀ ਨੇ ਗੁਰੂ ਕੋਲ ਕੀ ਹੈ? ਸਤਿਗੁਰ ਕੀ ਸੇਵਾ ਲੱਗਿਆ ਕੱਢ ਰਤਨ ਦੇਵਾ ਪ੍ਰਕਾਸ਼, ਮੈਨੂੰ ਸਤਿਗੁਰ ਨਾਉ ਨਾ ਪਾਈ ਹੈ ਬੁੱਝੋ ਕਰ ਵਿਚਾਰ, ਨਾਨਕ ਪੂਰੇ ਭਾਗ ਸਤਿਗੁਰ ਮਿਲੇ ਸੁੱਖ ਪਾਏ ਜੁਗ ਚ। ਸਾਡਾ ਜੋ ਤਰੀਕਾ ਹੈ ਉਹ ਇਹ ਹੈ ਕਿ ਸਾਨੂੰ ਪੰਜ ਪਿਆਰਿਆਂ ਦੇ ਪੇਸ਼ ਹੋਣਾ ਪੈਂਦਾ, ਉਸ ਵੇਲੇ ਉਹ ਮਾਹੌਲ ਬਣਾਉਂਦੇ ਨੇ ਤਿਆਰ ਕਰਦੇ ਆ ਜਿਹਨੂੰ ਅਸੀਂ ਅੰਮ੍ਰਿਤ ਕਹਿੰਦੇ ਹਾਂ, ਉਹ ਅੰਮ੍ਰਿਤ ਛਕਾਉਂਦੇ ਨੇ ਤੇ ਬਾਹਰੋਂ ਦੱਸਦੇ ਨੇ ਵੀ ਤੈਨੂੰ ਅਸੀਂ ਮੰਤਰ ਦਿੰਦੇ ਹਾਂ ਇਹਦੇ ਨਾਲ ਤੇਰੇ ਅੰਦਰੋਂ ਨਾਮ ਪ੍ਰਗਟ ਹੋ ਜਾਏ। ਉਹ ਵਾਹਿਗੁਰੂ ਮੰਤਰ ਦਿੰਦੇ, ਵਾਹਿਗੁਰੂ ਮੰਤਰ ਦਾ ਅਭਿਆਸ ਕਰਦੇ ਆ, ਵਾਰ ਵਾਰ ਅਭਿਆਸ ਕਰਦੇ ਆ, ਉਹਦੇ ਸਾਨੂੰ ਤੜਕੇ ਲੱਗਦੇ ਨੇ, ਉਹ ਸਿਰੇ ਨੀ ਪਹੁੰਚਦਾ, ਪਤਾ ਨੀ ਲੱਗਦਾ, ਉਹਦੀਆਂ ਰਹਿਤਾਂ ਹੁੰਦੀਆਂ ਨੇ, ਜਿੰਨੀ ਦੇਰ ਤੱਕ ਅਸੀਂ ਉਹ ਰਹਿਤਾਂ ਨਹੀਂ ਰੱਖਦੇ ਜਿਹਦੇ ਨਾਲ ਨਾਮ ਪ੍ਰਫੁੱਲਤ ਹੋਵੇ ਨਹੀਂ ਨਾ ਫਲਿਆ ਕਰਨਾ। ਸੋ ਇਸ ਕਰਕੇ ਸਾਡੇ ਇਹ ਹੈ ਕਿ ਫੇਰ ਉਹ ਮੰਤਰ ਦੇ ਨਾਲ ਅਸੀਂ ਅੰਦਰ ਦਾਖਲ ਹੁੰਦੇ ਹਾਂ, ਅੰਦਰ ਵਾਹਿਗੁਰੂ ਜੀ ਬੈਠੇ ਨੇ, ਅੰਦਰ ਨਾਮ ਹੈ, ਨਾਉ ਨੇ ਤਾਂ ਅੰਮ੍ਰਿਤ ਪ੍ਰਾਪਤ ਦਾ ਨਾਮ, ਅੰਦਰ ਪਰਮੇਸ਼ਰ ਦਾ ਸਥਾਨ ਹੈ, ਕਾਇਆ ਨਗਰ ਨਗਰ ਗੜ ਅੰਦਰ, ਸਾਚਾ ਵਾਸਾ ਪੁਰਖ ਅਗਨ ਅੰਦਰ, ਅਸਲ ਸਥਾਨ ਸਦਾ ਨਰਮਾਇਣ ਆਪੇ ਆਪ ਉਪਾਇ, ਅੰਦਰ ਕੋਟ ਛਜੇ ਹੱਟ ਨਾਲੇ, ਆਪੇ ਲੇਵੈ ਬਸ ਸਮਾਲੇ, ਬੱਜਰ ਕਪਾਠ ਜੜੇ ਜੜ ਜਾਣੇ, ਗੁਰ ਸ਼ਬਦ ਦੀ ਕਲਾ ਹੈ। ਜੋ ਸਾਨੂੰ ਸ਼ਬਦ ਮਿਲਿਆ ਉਹਦੇ ਨਾਲ ਅੰਦਰ ਦਾ ਮਨ ਜਿਹੜਾ ਹੈ ਬੱਜਰ ਕਪਾਠ ਉਹ ਖੁੱਲ ਜਾਇਆ ਕਰਨ, ਤੇ ਇਸ ਤੋਂ ਬਾਅਦ ਜਦੋਂ ਖੁੱਲ ਗਿਆ ਹੋਰ ਤਰੱਕੀ ਕਰੀ, ਪੀਤਰ ਕੋਟ ਗੁਫਾ ਕਰ ਜਾਈ, ਨੌ ਘਰ ਥਾਪੇ ਹੁਕਮ ਰਜਾਈ, ਹੁਣ ਅੱਖਾਂ ਆਪਣੇ ਆਪ ਨਹੀਂ ਦੇਖਦੀਆਂ ਹੁਕਮ ਵਿੱਚ ਆ ਗਈਆਂ, ਕੰਨ ਨਿੰਦਿਆ ਨੀ ਸੁਣਦੇ, ਚੁਗਲੀਆਂ ਨੀ ਸੁਣਦੇ, ਚੰਗੇ ਨੀ ਲੱਗਦੀ ਨਾਮ ਦੀ ਧੁਨ ਸੁਣਦੇ ਨੇ, ਰਸਨਾ ਜਿਹੜੀ ਹੈ ਮੀਰ ਮਾਸ ਮੱਛੀਆਂ ਨੀ ਖਾਂਦੀ, ਉਹ ਨਾਮ ਦਾ ਰਸ ਇਹਨੂੰ ਚੜਦਾ ਤੇ ਅੰਦਰੋਂ ਰਸ ਦੀ ਪ੍ਰਾਪਤੀ ਕਰਦਾ, ਇਹਦੀ ਜਿਹੜੀ ਭੁੱਖ ਸੀ ਰਸ ਮਾਨਣ ਦੀ ਉਹ ਖਤਮ ਹੋ ਗਈ, ਕੰਨਾਂ ਨੂੰ ਬਾਹਰੋਂ ਸੁਣਨ ਦੀ ਲੋੜ ਨਹੀਂ, ਕੰਨਾਂ ਦੇ ਅੰਦਰ ਹੀ ਐਸਾ ਨਾਦ ਹੋ ਗਿਆ ਜਿਹੜਾ ਇਸ ਨੂੰ ਹਰ ਵਕਤ ਮਸਤ ਰੱਖਦਾ। ਕਹਿੰਦੇ ਨੌ ਘਰ ਥਾਪੇ ਹੁਕਮ ਰਜਾਈ, ਦਸਵੇਂ ਪੁਰਖਾਂ ਲੇਖ ਪਾਰੀ, ਆਪੇ ਲੱਖ ਲਿਖਾਇਆ, ਉਹ ਆਪਣੇ ਆਪ ਹੀ ਆਪਣੀ ਖੋਜ ਕਰੋ, ਆਪੇ ਹੀ ਪਤਾ ਲੱਗ ਜਾਏਗਾ ਕਿ ਮੈਂ ਕੀ ਹਾਂ। ਇਹਨਾਂ ਦਾ ਮੰਨ ਲਓ ਸਤਸੰਗ ਜੀ ਕਿ ਅਸੀਂ ਸਰੀਰ ਨਹੀਂ ਹਾਂ, ਅਸੀਂ ਇਹਦੇ ਵਿੱਚ ਰਹਿਣ ਵਾਲੇ ਜੀਵ ਹਾਂ, ਅਸੀਂ ਜੀਵ ਹਾਂ, ਅਸੀਂ ਆਪਣਾ ਭਲਾ ਕਿਵੇਂ ਕਰਾਉਣਾ? ਮਹਾਰਾਜ ਕਹਿੰਦੇ ਨਾਮ ਤੇ ਬਗੈਰ ਨਹੀਂ ਹੁੰਦਾ, ਬਾਕੀ ਸਾਧਨ ਜਿਹੜੇ ਸਮਿਆਂ ਦੇ ਸੀ ਪਹਿਲੇ ਉਹ ਖਤਮ ਹੋ ਗਏ, ਉਹਨਾਂ ਦੀ ਵੈਲਿਊ ਨਹੀਂ ਰਹੀ। ਸਤਯੁਗ ਦੇ ਅੰਦਰ 10,000 ਸਾਲ ਤਪੱਸਿਆ ਕੀਤ ਕਰੇ, ਤ੍ਰੇਤੇ ਯੁਗ ਦੀ 1,000 ਸਾਲ ਦੀ ਤਪੱਸਿਆ ਦੇ ਬਰਾਬਰ ਹੁੰਦਾ, 100 ਸਾਲ ਦੀ ਤਪੱਸਿਆ ਦੁਆਪਰ ਦੇ ਵਿੱਚ ਸਤਯੁਗ ਦੀ 10,000 ਸਾਲ ਦੀ ਤਪੱਸਿਆ ਦੇ ਬਰਾਬਰ ਹੁੰਦਾ। ਕਲਯੁਗ ਦੇ ਅੰਦਰ ਕਿੰਨਾ ਕਨਸੈਸ਼ਨ ਦੇਤਾ, ਜੇ ਇੱਥੇ ਭੁਲਾਉਣ ਵਾਲੀਆਂ ਚੀਜ਼ਾਂ ਨੇ, ਟੈਲੀਵਿਜ਼ਨਾਂ ਆ ਗਈਆਂ, ਟੁੱਬੇ ਅੰਤ ਲਿਟਰੇਚਰ ਆ ਗਿਆ, ਪੈਸੇ ਦੀ ਦੌੜ ਪਿੱਛੇ ਅਸੀਂ ਪੈ ਗਏ, ਸਾਡਾ ਆਧਾਰ ਕਿਵੇਂ ਹੋ? ਮਹਾਰਾਜ ਕਹਿੰਦੇ ਪਿਆਰੇ ਬੇਦਿਲ ਨਾ ਹੋ, ਐਸੀ ਚੀਜ਼ ਕਲਯੁਗ ਵਿੱਚ ਆ ਗਈ, ਕੱਲ ਕੇਵਲ ਨਾਮ ਉਧਾਰ, ਇਹਦੇ ਵਿੱਚ ਨਾਮ ਨੇ ਆਧਾਰ ਕਰਨੇ, ਤੇ ਇੱਕ ਘੜੀ ਦੀ ਕੀਤੀ ਹੋਈ ਸੰਗਤ 24.5 ਮਿੰਟ ਦੀ 10,000 ਸਾਲ ਦੀ ਤਪੱਸਿਆ ਦੇ ਬਰਾਬਰ ਹੈ। ਐਵੇਂ ਨੀ ਤੁਸੀਂ ਬੈਠੇ, ਬਹੁਤ ਭਾਰਾ ਤੁਸੀਂ ਫਲ ਪ੍ਰਾਪਤ ਕਰੇ ਹੋ, ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ ਰਾਮ, ਕਈ ਕਰੋੜ ਜਗਾਂ ਦਾ ਫਲ ਤੁਸੀਂ ਪ੍ਰਾਪਤ ਕਰ ਰਹੇ ਹੋ, ਜਿਹਦੇ ਨਾਲ ਅੰਦਰ ਜਾਗ ਪੈਦਾ ਹੁੰਦੀ ਹੈ, ਲੋਚਾ ਲੱਗਦੀ ਹੈ, ਨਾਮ ਜਪਣ ਦੀ ਰੁਚੀ ਲੱਗਦੀ ਹੈ, ਗੁਰੂ ਨਾਲ ਸਾਡਾ ਸੰਬੰਧ ਜੁੜਦਾ। ਸੋ ਇਸ ਕਰਕੇ ਅੰਦਰ ਜਿਹੜਾ ਹੈ ਸਾਨੂੰ ਜ਼ਿਆਦਾ ਅਸੀਂ ਇਸ ਤਰ੍ਹਾਂ ਨਾਲ ਕਰਦੇ ਹਾਂ ਤਾਂ ਅੰਦਰ ਖੁੱਲਦਾ ਸਾਡਾ ਅੰਦਰ ਜਿਹੜਾ ਹੈ ਨੌ ਦਰਵਾਜ਼ੇ ਕਾਇਆ ਕੋਟ ਹੈ ਦਸਵਾਂ ਗੁਪਤਰ ਖਿੱਚਿਆ ਬੱਜਰ ਕਪਾਟ ਨਾ ਗੁਰ ਨਹੀਂ ਗੁਰ ਸ਼ਬਦ ਕਲੀਜੇ ਗੁਰੂ ਦੇ ਸ਼ਬਦ ਦਾ ਜਾਪ ਕਰਨਾ ਅਸੀਂ ਰੂਕ ਕਿੱਥੇ ਗਏ ਬੱਜਰ ਕਪਾਟ ਕਿਵੇਂ ਖੁੱਲਣ ਪੰਜ ਬਾਣੀਆਂ ਵੀ ਅਸੀਂ ਪੜ੍ਹਦੇ ਉਹ ਵੀ ਛੋਟੀਆਂ ਹੀ ਬਣਾ ਦਿੱਤੀਆਂ ਦਿਨੋਂ ਦਿਨ ਕੁਛ ਹੋਰ ਹੀ ਹੁੰਦਾ ਜਾਂਦਾ ਉਹ ਬਾਣੀਆਂ ਤਾਂ ਝਾੜੂ ਦੇਣ ਵਾਸਤੇ ਨੇ ਤਾਂ ਕਿ ਅਸੀਂ ਸਾਡੇ ਖਿਆਲ ਜਿਹੜੇ ਉਲਝੇ ਹੋਏ ਨੇ ਉਹ ਟਿਕ ਜਾਣ ਕੁਛ ਅੰਦਰ ਤਾਂ ਨਾਮ ਤੋਂ ਬਗੈਰ ਨਹੀਂ ਜਾ ਹੁੰਦਾ ਨਾਮ ਦੀ ਧੁਨ ਸਭ ਦੇ ਅੰਦਰ ਚੱਲਦੀ ਹੈ ਉਸ ਧੁਨ ਨੂੰ ਫੜਨਾ ਪੈਣਾ ਉਹ ਧੁਨ ਦੇ ਨਾਲ ਅੰਦਰ ਚੜ੍ਹਾਈ ਕਰਨੀ ਹੈ ਜਿਉਂ ਜਿਉਂ ਚੜ੍ਹਾਈ ਕਰੂਗਾ ਬਜਰ ਗਵਾਟ ਨਾਲ ਖੁੱਲਣੀ ਗੁਰ ਸ਼ਬਦ ਕਲੀਜਾ ਗੁਰੂ ਦੇ ਸ਼ਬਦ ਦੇ ਨਾਲ ਉਹ ਖੁੱਲ ਜਾਣੇ ਫਿਰ ਐਵੇਂ ਨਹੀਂ ਹੈ ਵੀ ਇਮੈਜੀਨੇਸ਼ਨ ਹੈ ਮੇਅਰ ਇਹ ਕੰਸੈਪਸ਼ਨ ਹੈ ਉਹ ਪ੍ਰੈਕਟੀਕਲ ਹੈ ਅਨਾਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀ ਜਾ ਫਿਰ ਪ੍ਰਕਾਸ਼ ਹੈ ਉੱਥੇ ਇਹ ਪ੍ਰਕਾਸ਼ ਬਣ ਗਿਆ ਨੀ ਉੱਥੇ ਗਿਆਨ ਦਾ ਅਨੁਭਵ ਦਾ ਪ੍ਰਕਾਸ਼ ਹੈ ਚਿਤ ਘਟ ਅੰਤਰ ਕਰਨ ਜਾਣਨਾ ਕਰ ਭਗਤ ਮਿਲੀ ਜਾ ਸਮੇਂ ਇੱਕੋ ਵਰਤ ਦਾ ਦਿਸਿਆ ਕਿ ਵੀ ਸਾਰਿਆਂ ਦੇ ਅੰਦਰ ਵਾਹਿਗੁਰੂ ਹੈ ਜਿਹਨੂੰ ਮੈਂ ਟੋਲਦਾ ਫਿਰਦਾ ਸੀ ਆਪੇ ਰਚਨ ਰਚਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾ ਮਹਾਰਾਜ ਕਹਿੰਦੇ ਆਪ ਕਰੂ ਆਏ ਹੋ ਰੇ ਇੱਕ ਨਾਮ ਬੋਵੋ ਬੋਵੋ ਆਨ ਰੁੱਤ ਨਾਹੀ ਨਾਹੀ ਮਤ ਭਰਮ ਭੁੱਲੋ ਬੜੇ ਪਿਆਰ ਦੇ ਨਾਲ ਸਜਾਉਂਦੇ ਨੇ ਕਿ ਬੰਦਗੀ ਕਰੋ ਨਾਮ ਜਪੋ ਨਾਮ ਜਪੋ ਨਾਮ ਦੇ ਭੇਤਾਂ ਨੂੰ ਜਾਣੋ ਨਾਮ ਕਿਵੇਂ ਤਰੱਕੀ ਕਰਦਾ ਨਾਮ ਦੀ ਔਹਧ ਕੀ ਹੁੰਦੀ ਹੈ ਨਾਮ ਦੀਆਂ ਪ੍ਰਾਪਤੀਆਂ ਕੀ ਹੁੰਦੀਆਂ ਨਾਮ ਕਰਦਾ ਕੀ ਹੈ ਕਹਿੰਦੇ ਹਰ ਹਰ ਅੰਮ੍ਰਿਤ ਨਾਮ ਹੈ ਮੇਰੀ ਜਿੰਦਗੀ ਹਰ ਅੰਮ੍ਰਿਤ ਗੁਰਮਤ ਪਾਏ ਨਾਮ ਗੁਰੂ ਦੀ ਮਤ ਧਾਰ ਕੇ ਨਾਮ ਦੀ ਪ੍ਰਾਪਤੀ ਹੋਣੀ ਇਹਨੇ ਕਰਨਾ ਕੀ ਹੈ ਹਉਮੈ ਮਾਇਆ ਵੇਖ ਹੈ ਮੇਰੀ ਜਿੰਦਗੀ ਹਰ ਅੰਮ੍ਰਿਤ ਵੇਖ ਲੈ ਜਾਏ ਜਿਹਨੂੰ ਜ਼ਹਿਰ ਚੜੀ ਹੋਵੇ ਉਹਦੀ ਅਗਲੇ ਨੀ ਟਿਕਾਣੇ ਆਉਂਦੀ ਹੋਸ਼ ਹੀ ਨਹੀਂ ਆਉਂਦੀ ਉਹ ਮਾਇਆ ਦੀ ਜ਼ਹਿਰ ਚੜ ਗਈ ਤਿੰਨ ਗੁਣ ਰਜੋ ਗੁਣ ਤਮੋ ਗੁਣ ਸਤੋ ਗੁਣ ਪ੍ਰਕਿਰਤੀ ਦੇ ਬੰਦੇ ਦੀ ਹੋਸ਼ ਗਵਾ ਦਿੱਤੀ ਇਹ ਤਿੰਨਾਂ ਗੁਣਾਂ ਚ ਹੋਇਆ ਕੀ ਤੇ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਬਿਆਨੀ ਸਾਡੀ ਉਮਰ ਲੰਘਦੀ ਚਲੀ ਜਾ ਰਹੀ ਹੈ ਮਹਾਰਾਜ ਕਹਿੰਦੇ ਭੁਲਿਆ ਕਦੇ ਤਾਂ ਜਾਗ ਦਿਨ ਤੇ ਪਹਿਰ ਪਹਿਰ ਤੇ ਕਰੀਆਂ ਆਪ ਘਟੇ ਤਾਂ ਛੀਜਿਆ ਇਹ ਤਾਂ ਲੰਘ ਜਾਂਦਾ ਸਾਰਾ ਸਮਾਂ ਤੂੰ ਅਜੇ ਵੀ ਹੋ ਜਾ ਸਾਡੇ ਖਿਆਲ ਆਉਂਦਾ ਵੀ ਬੜਾ ਅਫਸੋਸ ਹੋ ਗਿਆ ਮੇਰੀ ਤਾਂ ਉਮਰ ਲੰਘੀ ਮਹਾਰਾਜ ਕਹਿੰਦੇ ਤੂੰ ਪੈਸੀਮਿਸਟਿਕ ਵਿਊ ਨਾ ਲੈ ਅਜੋ ਕੱਚ ਵਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੇ ਜੇ ਹੁਣ ਵੀ ਤੈਨੂੰ ਸੋਚੀ ਆ ਜਾਵੇ ਤਾਂ ਵੀ ਤੇਰਾ ਉਧਾਰ ਹੋ ਸਕਦਾ ਜਾਂਦੇ ਜਾਂਦੇ ਜੇ ਥੋੜੇ ਦਿਨ ਵੀ ਰਹਿ ਗਏ ਤਾਂ ਵੀ ਤੂੰ ਲੰਘ ਸਕਦੇ ਤੂੰ ਕਿਉਂ ਡੋਲਦਾ ਇੱਕ ਮਹਾਂਪਾਪੀ ਦੀ ਗੱਲ ਦੱਸਦੇ ਆ ਕਿ ਅਜਾਮਰ ਪਾਪੀ ਜਗ ਜਾਣੇ ਨਿਮ ਗਵਾਏ ਨਿਸਤਾਰਾ ਉਹਦਾ ਨਿਸਤਾਰਾ ਹੋ ਗਿਆ ਤੇ ਸਾਡਾ ਕਿਉਂ ਨੀ ਹੋਏਗਾ ਉਹਨੇ ਕਰਿਆ ਕੀ ਕਹਿੰਦੇ ਅਜਾਮਰ ਪ੍ਰੀਤ ਪੁੱਤਰ ਪ੍ਰਤ ਕੀ ਨੀ ਕਰਨ ਨਰਾਇਣ ਬੁਲਾਰੇ ਨਰਾਇਣ ਦਾ ਨਾਂ ਸੀ ਅੰਤਕਾਲ ਜਮਦੂਤ ਵੇਖ ਪੁੱਤ ਨਰਾਇਣ ਬੋਲੇ ਛਾਇਆ ਪੁੱਤ ਨਰਾਇਣ ਨੂੰ ਹਾਕ ਮਾਰਦੀ ਉਹ ਸੋਝੀ ਆ ਗਈ ਵਿਦਵਾਨ ਸੀ ਪਤਤ ਹੋਇਆ ਹੋਇਆ ਸੀ ਬਈ ਪੁੱਤ ਨੇ ਤਾਂ ਮੇਰੀ ਮਦਦ ਨਹੀਂ ਕਰਨੀ ਕਿਉਂ ਨਾ ਮੈਂ ਨਰਾਇਣ ਨੂੰ ਹਾਕ ਮਾਰਾਂ ਉਹ ਨਰਾਇਣ ਨੂੰ ਹਾਕ ਮਾਰਤੀ ਇੱਕੋ ਵਾਰ ਮੇਰੇ ਠਾਕਰ ਕੇ ਮੈਨੂੰ ਭਾਈ ਬਾਤ ਨੀ ਵਾਹਿਗੁਰੂ ਵਰਗਾ ਨਾ ਕੋਈ ਭੋਲਾ ਹੋਰ ਦੁਨੀਆਂ ਚ ਹੈ ਨਾ ਕੋਈ ਪਿਆਰਾ ਹੋਰ ਹੈ ਨਾ ਕੋਈ ਦਿਆਲ ਹੈ ਮਹਾਰਾਜ ਕਹਿੰਦੇ ਸਦਾ 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 ਦਿਆਲ ਸਿਮਰ ਸਿਮਰ ਨਾਨਕ ਪਏ ਨੇ ਤਿੰਨ ਵਾਰੀ ਕਿਹਾ ਵੀ ਉਹ ਦਿਆਲ ਹੈ ਦਿਆਲ ਹੈ ਪਹਿਲਾਂ ਵੀ ਦਿਆਲ ਹੁਣ ਵੀ ਦਿਆਲ ਫੇਰ ਵੀ ਦਿਆਲ ਤੇ ਉਹਦਾ ਦਿਆਲ ਹੈ ਤੂੰ ਉਹਨੂੰ ਪਿਆਰ ਤਾਂ ਕਰ ਵਾਹਿਗੁਰੂ ਨੂੰ ਭੁੱਖ ਹੈ ਪਿਆਰ ਦੀ ਗੋਬਿੰਦ ਭਾਉ ਭਗਤ ਦਾ ਭੁੱਖਾ ਤੂੰ ਮੰਗਦਾ ਤੈਨੂੰ ਦੇ ਹੀ ਜਾਂਦਾ ਹਰ ਵਾਰ ਤੇਰੀ ਐਟੀਚਿਊਡ ਇਹ ਹੈ ਆਖੇ ਮੰਗੇ ਦੇ 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 ਦਿਨ ਰਾਤ ਮੰਗਦੇ ਆ ਸਵੇਰ ਤੋਂ ਮੰਗਣਾ ਸ਼ੁਰੂ ਕਰਦੇ ਉਹ ਕਹਿੰਦਾ ਦਿੰਦਾ ਜਾਂਦਾ ਦਾਤ ਕਰੇ ਦਾਤਾ ਪਰ ਅਫਸੋਸ ਇਹ ਹੈ ਕਿ ਦੁਨੀਆਂ ਉਹ ਦਾਤ ਨੂੰ ਦਾਤ ਪਿਆਰੀ ਵਿਸਰਿਆ ਦਾਤਾ ਉਹਦੇ ਨਾਲ ਪਿਆਰ ਨਹੀਂ ਕਰਦੀ ਕਿਉਂਕਿ ਵਿਜੀਬਲ ਨਹੀਂ ਹੈ ਦਿਖਦਾ ਨੀ ਅਵਿਅਕਤ ਹੈ ਅਵਿਅਕਤ ਦਾ ਬੇਅੰਤ ਜੀ ਦਾ ਆਕਸੀਜਨ ਦਾ ਵਿਅਕਤ ਹੈ ਆਪਾਂ ਜਿਉਂਦੇ ਹਾਂ ਉਹਦੇ ਆਸਰੇ ਇਹਦਾ ਟੋਏ ਦੁਸ਼ਹਿਰੇ ਚ ਵੜ ਜਾਓ ਉੱਥੇ ਕਾਰਬਨ ਆਉਂਦੀ ਹੈ ਉੱਥੇ ਜਿਹਦੇ ਦਮ ਘੁੱਟ ਜਾਓ ਬੇਅੰਤ ਜੀ ਦਾ ਅਭਿਅਕਤ ਨੇ ਸਾਇੰਸ ਦਾ ਯੁੱਗ ਆ ਗਿਆ ਤੁਸੀਂ ਇੱਥੋਂ ਰਿਮੋਟ ਕੰਟਰੋਲ ਦਾ ਬਟਨ ਦਬੋ ਇੱਥੇ ਜਿਸ ਤਰ੍ਹਾਂ ਕੁਛ ਆਉਂਦਾ ਟੈਲੀਵਿਜ਼ਨ ਦਾ ਬਰਤਨ ਦੂਰ ਪਏ ਹਥਿਆਰ ਚੱਲ ਪੈਂਦੇ ਦੂਰ ਪਏ ਜਿਹੜੇ ਸਾਡੇ ਅਸਮਾਨਾਂ ਚ ਗਏ ਹੋਏ ਨੇ ਯੰਤਰ ਉਹ ਸਾਰੇ ਉਹ ਕੰਟਰੋਲ ਕਰ ਰਿਹਾ ਦਿਸਦਾ ਕੁਛ ਜਦੋਂ ਉਹਨਾਂ ਅਦਿਸ਼ਤ ਚੀਜ਼ਾਂ ਦੇ ਵਿੱਚ ਸ਼ਕਤੀ ਹੈ ਤਾਂ ਮਹਾਰਾਜ ਕਹਿੰਦੇ ਵਾਹਿਗੁਰੂ ਜਿਹੜਾ ਹਰ ਥਾਂ ਤੇਰੇ ਨਾਲ ਹੈ ਜਿੱਧਰ ਵੀ ਜਾਂਦਾ ਜੈ ਜੈ ਵੇਖੋ ਤੈ ਹਜ਼ੂਰ ਬਚਨ ਬਚਨ ਮੰਨ ਲਓ ਕਿਉਂਕਿ ਗੁਰੂ ਹੈ ਗੁਰੂ ਦਾ ਬਚਨ ਤਾਂ ਅਸੀਂ ਮੰਨਣਾ ਹੀ ਹੈ ਜੈ ਜੈ ਵੇਖੋ ਸਦਾ ਤੈ ਹਜ਼ੂਰ ਦੂਰ ਨਾ ਕਦੇ ਜਾਏ ਕਦੇ ਵੀ ਦੂਰ ਨਹੀਂ ਜਾਂਦਾ, ਰੱਬ ਰਿਹਾ ਸਰਬੱਤਰ ਮੈਂ ਮਨ ਤੇ ਸੇਜ ਗਿਆ। ਹੁਣ ਇਹ ਹੈ ਵੀ ਨਾਮ ਜਪਣਾ, ਸਾਡਾ ਇਰਾਦਾ ਹੋ ਗਿਆ ਵੀ ਨਾਮ ਜਪੀਏ, ਵਾਹਿਗੁਰੂ ਮੰਤਰ ਦਾ ਜਾਪ ਕਰੀਏ। ਹੁਣ ਕਹਿੰਦੇ ਸਾਡੀ ਸੁਰਤ ਨੀ ਲੱਗਦੀ, ਉਹ ਸੁਰਤ ਐ ਨੀ ਲੱਗਦੀ ਅਜੇ ਤੱਕ, ਮਨ ਨੀ ਮੰਨਿਆ। ਮਾਮਾ ਮਨਸੋ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨਸ ਨੂੰ ਕਹੇ ਕਬੀਰਾ, ਮਨ ਸਾ ਮਿਲਿਆ ਨਾ। ਮਨ ਨੂੰ ਮਨਾਉਣਾ ਪੈਂਦਾ, ਜਿਹਦਾ ਮਨ ਗਿਆ ਮੰਨਣਾ ਧਰਮ ਸੇਤੀ ਸਨਬੰਧ, ਉਹਦਾ ਧਰਮ ਨਾਲ ਸਨਬੰਧ ਜੁੜ ਜਾਣਾ। ਮਨ ਨੂੰ ਸਮਝਾਓ, ਮਨ ਨੂੰ ਮਨਾਓ, ਇਹਦੇ ਨਾਲ ਕਰੋ ਘੋਲ, ਵਿਚਾਰੋ, ਵਿਚਾਰ ਕੇ ਬਾਣੀ ਦੇ ਰੋਸ਼ਨੀ ਚ ਨਾਮ ਜਪਣ ਦਾ ਕਰੋ ਉਪਰਾਲਾ। ਨਾਮ ਜਪਿਆ ਜਾਂਦਾ ਜਦੋਂ ਨਾਮ ਜਪਣ ਵਾਲੇ ਮਿਲਦੇ ਨੇ, ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਦੇਖਿਆ। ਸੋ ਇਸ ਕਰਕੇ ਸਾਧ ਸਿੰਘ ਜੀ, ਮੈਂ ਜੋ ਬੇਨਤੀ ਕਰਨਾ ਆ ਆਪਦੇ ਪਾਸ, ਸਾਰੇ ਸੰਸਾਰ ਦੇ ਪਾਸ ਅਸੀਂ ਕਰਦੇ ਹਾਂ, ਅਸੀਂ ਕਹਿੰਦੇ ਹਾਂ ਪਿਆਰਿਓ ਆਪਣਾ ਜੀਵਨ ਵਿਚਾਰੋ। ਰੁੜਦਾ ਤੁਰਿਆ ਜਾ ਰਿਹਾ, ਪ੍ਰਚਾਰਕਾਂ ਦਾ ਵੀ, ਦੁਨੀਆਂ ਦਾ ਵੀ, ਪ੍ਰੋਫੈਸਰਾਂ ਦਾ ਵੀ, ਡੀਲਟਾਂ ਦਾ ਵੀ, ਸਭ ਦਾ, ਕਿਉਂਕਿ ਅੰਦਰ ਖੋਜ ਨਹੀਂ ਕਰੀ। ਅੰਦਰ ਖੋਜੋ, ਅੰਦਰ ਖੋਜ ਕਰਨ ਦੇ ਨਾਲ ਤੱਤ ਦੀ ਪ੍ਰਾਪਤੀ ਹੋ ਜਾਏਗੀ। ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮੈਂ ਦਿਖਾ। ਗੁਰੂ ਦੀ ਸਿਫਤ ਇਹ ਹੁੰਦੀ ਹੈ ਕਰਮੇ ਕਰ ਦਿਖਾਏ ਦੇ, ਸੋ ਸਤਿਗੁਰ ਪੁਰਖ ਸੁਚਾ। ਜਦੋਂ ਦਿਖਾ ਦਿੱਤਾ, ਕਹਿੰਦੇ ਨਿਸ਼ਾਨੀ ਪੰਜ ਸ਼ਬਦ ਤਨਕਾਰ ਤੁਨ ਬਾਜੇ ਸ਼ਬਦ, ਦੀਪ ਲੋ ਪਤਾਲ ਤੇ ਖੰਡ ਮੰਡਲ ਹੈਰਾਨ ਹੈਰਾਨ ਵਿਸ਼ਵਾਸ ਦੀ ਅਵਸਥਾ ਆ ਗਈ। ਤਾਰ ਗੌਰ ਬਜੰਤਰ ਦੇ ਸਾਜ ਤਖ਼ਤ ਸੁਲਤਾਨ ਅੰਦਰ ਬੈਠਾ ਹੈ, ਗੁਰੂ ਦਿਖਾ ਰਿਹਾ। ਸੋ ਇਸ ਕਰਕੇ ਪਹਿਲਾਂ ਤਾਂ ਇਹ ਇਰਾਦਾ ਹੈ ਕਿ ਮੈਂ ਐਸੇ ਜਨਮ ਦੇ ਅੰਦਰ ਅੰਦਰ ਜੋ ਬੀਤ ਗਿਆ ਬੀਤ ਗਿਆ, ਹੁਣ ਮੈਂ ਤਗੜਾ ਹੋ ਕੇ ਜਿਹੜਾ ਕੰਮ ਨਹੀਂ ਕਰਿਆ ਉਹਨੂੰ ਕਰਨਾ ਸ਼ੁਰੂ ਕਰ ਲੈ। ਇਰਾਦਾ ਕਰ ਲਓ, ਲੇਕਿਨ ਸਵਾਲ ਇਹ ਹੁੰਦਾ ਮੈਨੂੰ ਇੱਥੇ ਹੀ ਪੁੱਛਿਆ ਵੀ ਜੀ ਇਰਾਦਾ ਕਰਦੇ ਆ ਭੁੱਲ ਕਿਉਂ ਜਾਂਦੇ ਆ? ਉਹ ਭੁੱਲਦੇ ਆ ਸਾਡੇ ਆਲੇ ਦੁਆਲੇ ਦਾ ਸੰਸਕਾਰ ਇਹੋ ਜਿਹੇ ਨੇ, ਉਹਦੇ ਜਵਾਬ ਆਤਮ ਮਾਰਗ ਜਿਹੜਾ ਮੈਗਜ਼ੀਨ ਹੈ, ਜੋ ਕੁਛ ਮੈਂ ਬੋਲਿਆ ਇਹਦੇ ਸਾਰੇ ਸ਼ੰਕੇ ਤੇ ਜਵਾਬ ਉਹਦੇ ਵਿੱਚ, 10 ਪੁਸਤਕਾਂ ਇਹਦੇ ਵਿੱਚੋਂ ਕੱਢੀਆਂ ਨੇ। ਤੇ ਇੱਕ ਦਾ ਹੈ ਬਾਤ ਗਮ ਕੀ, ਇੱਕ ਗਮ ਦੋ ਚਰਾ, ਇੱਕ ਸ਼ਬਦ ਸੁਰਤ ਮਾਰਗ, ਕਿਵ ਕੂੜਾ ਟੁੱਟਾ ਪਾਲ, ਇੱਥੇ ਆਈਆਂ ਹੋਈਆਂ ਨੇ, ਵੰਡੀਆਂ ਵੀ ਬਹੁਤ ਨੇ, ਤੇ ਉਹ ਤੁਸੀਂ ਸਟੱਡੀ ਕਰੋ, ਹੈਲਪਫੁੱਲ ਹੋਣਗੀਆਂ। ਇਹ ਸ਼ੰਕੇ ਜਿਹੜੇ ਨੇ ਇਹਨਾਂ ਦਾ ਜਵਾਬ ਦਿੱਤਾ ਗਿਆ ਮਹਾਰਾਜ ਦੇ ਮੁਖਾਰ ਬੇਨਤੋਂ, ਕਿਉਂਕਿ ਉਹ ਬਚਨ ਜਿਹੜੇ ਕਰਦੇ ਸੀ ਉਹ ਨੋਟਸ ਕੀਤੇ ਹੋਏ ਨੇ, ਰਿਕਾਰਡ ਉਹਨਾਂ ਨੇ ਆਪਣੇ ਹੱਥ ਨਾਲ ਤਾਂ ਰਿਕਾਰਡ ਕਰੇ ਨੇ, ਪਰ ਉਹ ਇੰਨੇ ਸੰਖੇਪ ਨੇ ਕਿ ਜਗਿਆਸੂ ਨੂੰ ਪਤਾ ਨੀ ਲੱਗ। ਸੋ ਸਤਸੰਗ ਕਰੋ, ਕਿਸੇ ਰੀਅਲ ਸੋਲ ਦੀ ਸਤਸੰਗ ਕਰੋ, ਕਿਸੇ ਤੱਤ ਪੁਸਤਕ ਦੀ ਸਤਸੰਗ ਕਰੋ। ਉਹਦੇ ਵਾਸਤੇ ਜੋ ਅਸੀਂ ਇਹ ਕੱਢਿਆ ਆਤਮ ਮਾਰਗ, ਉਹ ਸਾਰੇ ਸੰਸਾਰ ਚੋਂ ਸਾਨੂੰ ਚਿੱਠੀਆਂ ਆ ਰਹੀ ਵੀ ਅਸੀਂ, ਸਾਨੂੰ ਤਾਂ ਇਹਨੇ ਰਾਹ ਦਿਖਾਤਾ, ਪਤਾ ਹੀ ਨੀ ਸੀ ਲੱਗਦਾ। ਹੁਣ ਬਾਣੀ ਇਕੱਲੇ ਮੈਨੂੰ ਦੱਸਿਆ ਬੈਟਫੋਰਡ, ਕਹਿੰਦੇ ਜੀ ਉਹ ਆਤਮ ਮਾਰਗ ਮੈਗਜ਼ੀਨ ਕੀ ਹੈ, ਸਾਨੂੰ ਤਾਂ ਬਾਣੀ ਸਮਝ ਆ ਗਈ, ਇਸ ਤੋਂ ਬੜੀ ਦੇਰ ਦੇ ਪੜ੍ਹਦੇ ਸੀ, ਹੁਣ ਡੀ ਸਾਈਬਰ ਹੋ ਗਈ, ਹੁਣ ਹਰ ਗੱਲ ਸਮਝ ਆਉਣ ਲੱਗ ਗਈ ਸਰ। ਸੋ ਇੱਕ ਟਾਈਮ ਤਾਂ ਹੈ ਇਹ, ਉਹਦੇ ਵਿੱਚ ਇਹ ਚੀਜ਼ ਨਹੀਂ ਹੈ ਵੀ ਉਹਦੇ ਕੋਈ ਕਮਰਸ਼ੀਅਲ ਹੈ ਜਾਂ ਪੈਸੇ ਕਮਾਉਣੇ ਆ, ਮੈਨੂੰ ਤਾਂ ਪਤਾ ਹੀ ਨਹੀਂ ਹੈ, ਨਾ ਮੇਰਾ ਹੈਗਾ, ਮੈਂ ਤਾਂ ਉਹ ਸੰਗਤ ਨੂੰ ਸਵਾਰਤਾ, ਸਾਰੀ ਦੁਨੀਆਂ ਨੂੰ ਸਾਂਝਾ ਕਰਤਾ, ਜਿਹਦਾ ਜੀ ਕਰਦਾ ਇੱਥੇ ਛਾਪ ਲਓ ਕੱਢ ਲਓ, ਉਹਦਾ ਹੱਕ ਕੋਈ ਰਾਈਟਸ ਨਹੀਂ ਅਸੀਂ ਰੱਖ ਮੇਰੇ 'ਚ। 700 ਫਿਲਮ ਬਣੀ ਹੋਈ ਹੈ, ਉਹ 700 ਫਿਲਮ ਦੇ ਅੰਦਰ ਇਹੀ ਵਚਨ ਬੜੇ ਡਿਟੇਲ 3-3 ਘੰਟੇ ਦੇ ਦੀਵਾਨ ਲਾ ਕੇ ਕੀਰਤਨ ਕਰਕੇ ਸਮਝਾਉਣ ਦਾ ਯਤਨ ਕੀਤਾ ਗਿਆ। ਸੋ ਮੈਂ ਆਪ ਜੀ ਦੇ ਜੋ ਅੰਤਮ ਬੇਨਤੀ ਕਰਨੀ ਚਾਹੁੰਦਾ ਉਹ ਇਹ ਹੈ ਕਿ ਪ੍ਰੈਕਟੀਕਲ ਜੀਵਨ ਚ ਆਓ, ਥਿਓਰੀਕਲ ਚ ਨਾ ਆਓ। ਥਿਓਰੀ ਸਾਡੇ ਜਿੱਡੀ ਦੁਨੀਆਂ ਚ ਕਿਸੇ ਕੋਲ ਨਹੀਂ ਹੈ, ਸਭ ਤੋਂ ਵੱਡੀ ਥਿਓਰੀ ਗੁਰੂ ਗ੍ਰੰਥ ਸਾਹਿਬ ਕੋਲ ਹੈ, ਲੇਕਿਨ ਉਹ ਕਰੂਗੀ ਜੇ ਅਸੀਂ ਵਰਤੋਂ ਵਿੱਚ ਨਾ ਲਿਆ। ਪ੍ਰੈਕਟਿਸ ਨੀ ਹੈ ਸਾਡੇ ਕੋਲ, ਪ੍ਰੈਕਟਿਸ ਤੋਂ ਅਸੀਂ ਖਾਲੀ ਆ, ਇਧਰਲੀਆਂ ਉਧਰਲੀਆਂ ਗੱਲਾਂ ਮਾਰ ਲੈਂਦੇ ਹਾਂ, ਭੁੱਲ ਜਾਂਦੇ ਹਾਂ, ਕੋਈ ਕਦਮ ਨੀ ਪੱਟ ਰਹੇ। ਉੱਥੇ ਹੀ ਗੁਰਮੁਖ ਖੜਾ, ਉੱਥੇ ਹੀ ਮਨਮੁਖ ਖੜਾ, ਦੋਵਾਂ ਦਾ ਕੋਈ ਫਰਕ ਨੀ, ਨਾ ਉਹ ਕਦਮ ਤੋਂ ਕਦਮ ਪੁੱਟਿਆ, ਨਾ ਉਹਨੇ ਕਦਮ ਪੁੱਟਿਆ, ਸਾਰੀ ਜ਼ਿੰਦਗੀ ਉਹਦੀ ਲੰਘ ਗਈ, ਸਾਰੀ ਉਹਦੀ ਲੰਘ ਗਈ। ਪਰ ਇਹ ਨੀ, ਸਟੂਡੈਂਟ ਜਿਹੜਾ ਹੁੰਦਾ, ਬੱਚੇ ਪੜ੍ਹਦੇ ਆ, ਅਸੀਂ ਕਹਿੰਦੇ ਤੂੰ ਪਹਿਲੀ ਪਾਸ ਕਰ ਲਈ, ਦੂਜੀ ਕਰ ਹੁਣ, ਤੀਜੀ ਕਰ ਹੁਣ, 15ਵੀਂ ਕਰ, ਆਪਣੇ ਆਪ ਤਾਂ ਦੇਖਦੇ ਨੀ ਇਹ ਵੀ ਸਤਸੰਗ ਵੀ 4 ਸਾਲ ਹੈ, ਅਸੀਂ ਇੱਥੇ ਆਉਂਦੇ ਹਾਂ ਗੁਰਦੁਆਰੇ, ਉਹ ਜਿਹੜਾ ਭਰਮ ਪ੍ਰੇਖਾ ਗਿਆ ਜੀ ਸਾਨੂੰ ਫਲ ਮਿਲੂਗਾ, ਐ ਨਾ ਕਰੋ, ਸੁਚੇਤ ਮਨ ਨਾਲ ਆਓ ਬਈ ਸਾਡਾ ਇੱਥੇ ਆਉਣ ਦਾ ਕੀ ਫਾਇਦਾ ਹੈ, ਮੇਰੇ 1 ਮਹੀਨੇ ਚ ਕੋਈ ਫਰਕ ਪਿਆ ਪਿਛਲੇ ਸਾਲ ਨਾਲੋਂ, ਮੈਂ ਕੁਛ ਤਰੱਕੀ ਕਰੀ ਹੈ ਕਿ ਮੈਨੂੰ ਓਨਾ ਹੀ ਕ੍ਰੋਧ ਆਉਂਦਾ, ਓਨਾ ਹੀ ਲੋਭ ਆਉਂਦਾ, ਓਨਾ ਹੀ ਮੇਰੇ ਮਨ ਵਿੱਚ ਵੈਰ ਹੈ, ਓਨਾ ਹੀ ਮੇਰੇ ਮੈਂ ਚੁਗਰੀਆਂ ਕਰ, ਓਨੀ ਉਹ ਈਰਖਾ ਮੇਰੇ ਮਨ, ਮੈਂ ਤਰੱਕੀ ਦਾ ਕੋਈ ਕਰੀ ਨਾ। ਸਬਜੈਕਟਿਵ ਤੌਰ ਦੇ ਉੱਤੇ ਸੁਚੇਤ ਹੋ ਕੇ ਜਦ ਅਸੀਂ ਲੱਗਾਂਗੇ ਉਸ ਵੇਲੇ ਸਤਸੰਗ ਦੀ ਸਾਡੀ ਤਰੱਕੀ ਹੋਏਗੀ, ਗੱਲ ਸਮਝ ਆਏਗੀ। ਜੇ ਭਲਾ ਅਸੀਂ ਨਾ ਲੰਘ ਸਕੇ ਤਾਂ ਗੁਰੂ ਮਹਾਰਾਜ ਦੱਸਦੇ ਨੇ ਕਿ ਦੁਬਾਰਾ ਇਹ ਜੀਵ ਜਿਹੜਾ ਹੈ ਇਹਨੂੰ ਫਲ ਮਿਲ ਜਾਂਦਾ, ਇਹ ਮੁੜ ਕੇ ਉੱਥੋਂ ਹੀ ਸ਼ੁਰੂ ਕਰ ਲਿਆ ਕਰਦਾ ਜਿੱਥੋਂ ਛੱਡ ਲੈ। ਇਹ ਜਾਇਆ ਨੀ ਜਾਂਦੀ ਕਿਸੇ ਦਾ ਕਰ ਲਿਆ ਇੱਕ ਤਿੰਨ ਅੱਗ ਵਾਰੀ, ਇਹਨੂੰ ਯੋਗ ਭ੍ਰਿਸ਼ਟ ਕਹਿੰਦੇ। ਚੱਲਿਆ ਤਾਂ ਰੱਬ ਨੂੰ ਮਿਲ ਸੀ ਪਰ ਵਿਚਾਰੇ ਰਹਿ ਗਿਆ। ਹੁਣ ਪਰਮੇਸ਼ਰ ਵੀ ਦੁਬਾਰਾ ਐਸੇ ਸਾਧਨ ਬਣਾ ਦਿੰਦਾ ਕਿ ਬਚਪਨ ਤੋਂ ਹੀ ਲੱਗ ਜਾਂਦਾ। ਸੋ ਇਸ ਕਰਕੇ ਸਾਨੂੰ ਇਸ ਰਸਤੇ ਨੂੰ ਅਪਣਾਉਣਾ ਚਾਹੀਦਾ, ਅਪਣਾ ਕੇ ਆਪਣਾ ਪ੍ਰੈਕਟੀਕਲ ਦੇ ਵਿੱਚ ਆ ਕੇ ਕਦਮ ਪੁੱਟੋ, ਕਿਉਂਕਿ ਕਲੂ ਆਇਆ ਰੋ ਇੱਕ ਨਾਮ ਬੋਵੋ ਬੋਵੋ ਆਨ ਰੁੱਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਸੋ ਇਸ ਕਰਕੇ ਜੋ ਮੈਂ ਬੇਨਤੀਆਂ ਕੀਤੀਆਂ ਨੇ ਇਸ ਗਰੁੱਪ ਦੇ ਅੰਦਰ, ਆਪ ਬੜੀ ਸੁਲਝੀ ਹੋਈ ਸੰਗਤ ਹੋ, ਬਹੁਤ ਮਹਾਰਾਜ ਦੀ ਮਿਹਰ ਹੈ ਕਿ ਐਡੀ ਦੂਰ ਬੈਠ ਕੇ ਤੁਸੀਂ ਆਪਣੇ ਸਰੂਪ ਨੂੰ ਵੀ ਕਾਇਮ ਰੱਖ ਰਹੇ ਹੋ ਤੇ ਗੁਰੂ ਮਹਾਰਾਜ ਦੀ ਬਾਣੀ ਵੀ ਸਰਵਣ ਕਰ ਰਹੇ ਹੋ, ਕਿਉਂਕਿ ਮਾਇਆ ਦੀ ਸ਼ਮਸ਼ਨਾਟ ਦੇ ਵਿੱਚ ਅਜੇ ਭੁੱਲੇ ਨੀ। ਤੇ ਮੇਰੀ ਇਹ ਬੇਨਤੀ ਹੈ ਕਿ ਅੱਗੇ ਵਧੋ, ਇੱਥੇ ਰੁਕੋ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇੱਕ ਮੈਂ ਬੇਨਤੀ ਹੋਰ ਕਰਨਾ, ਇੱਕ ਤਾਂ ਪਹਿਲਾਂ ਗੱਲ ਤੁਸੀਂ ਬੜੀ ਕਿਰਪਾ ਕਰੀ, ਬੇਤੀ ਉਖੜ ਜਾਂਦੀ ਹੈ, ਨਾਲ ਮਰਿਆਦਾ ਨਹੀਂ ਹੈ ਇਸ ਸੰਪਰਦਾ ਦੀ, ਵੀ ਸ਼ਬਦ ਦਾ ਮੁੱਲ ਪਵਾਇਆ ਜਾਏ। ਅਸੀਂ ਕਿਉਂ ਗੁਆਈਏ, ਜਦ ਵਾਹਿਗੁਰੂ ਜੀ ਸਰਵ ਕਲਾ ਸਮਰੱਥ ਨੇ, ਕਾਇਰੇ ਮਨ ਚਿਤਾ ਉਦੋਂ ਤਾਂ ਆਮ ਨਾਲ ਜੀ ਉਪਰੇ ਇਹ ਗੱਲ ਚ ਨੀ ਆਉਣਾ, ਨਹੀਂ ਆਉਂਦੇ। ਦੂਜਾ ਇਹ ਹੈ ਕਿ ਅਸੀਂ ਗੁਰਦੁਆਰਿਆਂ ਤੋਂ ਸਰੋਪੇ ਨੀ ਲੈਂਦੇ, ਉਹਦਾ ਕਾਰਨ ਹੈ। ਕਈ ਕਹਿਣਗੇ ਵੀ ਜੀ ਇਹ ਦਿਖਾਵਾ ਕਰਨਾ, ਮੈਂ ਲਿਆ ਹੀ ਨੀ ਕਦੇ ਵੀ, ਸਾਰੀ ਜ਼ਿੰਦਗੀ ਮੇਰੀ ਲੰਘ ਗਈ, ਪਹਿਲਾਂ ਮੈਂ ਲੈਂਦਾ ਹੀ ਨਹੀਂ ਸੀ। 1986 ਨੇ ਕੋਈ ਸਰੋਪਾ ਨਹੀਂ ਲਿਆ, ਸਾਰੀਆਂ ਫਿਲਮਾਂ ਅਸੀਂ ਫ੍ਰੀ ਲੈ ਰਹੇ ਹਾਂ। ਸਾਡਾ 2200 ਰੁਪਇਆ ਇੱਕ ਫਿਲਮ ਤੇ ਲੱਗਦਾ, ਉਹਦਾ ਕੇਵਲ ਫਿਲਮ ਦਾ ਮੁੱਲ ਲੈ ਲੈਂਦੇ ਹਾਂ, ਬਾਕੀ ਅਸੀਂ ਛੱਡਤਾ, ਕਿਉਂਕਿ ਸਾਡੇ ਕੋਲ ਪੈਸਾ ਆ ਜਾਂਦਾ, ਅਸੀਂ ਕਿਹੜਾ ਉਹਦਾ ਕੁਛ ਲੈਣਾ। ਉਹ ਗੁਰੂ ਦਾ ਪੈਸਾ ਗੁਰੂ ਦੇ ਨਿਮਿੱਤ ਖਰਚਣਾ। ਇੱਥੇ ਜੋ ਗੁਰਦੁਆਰਾ ਹੈ ਇਹ ਮੇਰਾ ਹੀ ਗੁਰਦੁਆਰਾ ਹੈ, ਮੇਰੇ ਤੋਂ ਇਲਾਵਾ ਨਹੀਂ ਹੈ, ਮੈਂ ਕੋਈ ਹੋਰ ਨਹੀਂ ਚਲਾਉਂਦਾ। ਉੱਥੇ ਵੀ ਲੰਗਰ ਚੱਲਦਾ, ਇੱਥੇ ਵੀ ਲੰਗਰ ਚੱਲਦਾ, ਫਿਰ ਇੱਥੋਂ ਲੈਣ ਦੇਣ ਦਾ ਸਵਾਲ ਕਿਹੜੀ ਗੱਲ ਦਾ ਹੋਵੇ। ਇਹ ਵੀ ਸਾਡਾ ਹੀ ਹੈ, ਉਹ ਵੀ ਸਾਡਾ ਹੀ ਹੈ। ਸੋ ਇਸ ਆਸ਼ੇ ਨੂੰ ਅਧੀਨ ਰੱਖ ਕੇ ਨਾ ਸਾਡੇ ਮਹਾਂਪੁਰਸ਼ ਲੈਂਦੇ ਸੀ, ਨਾ ਅਸੀਂ ਲੈਂਦੇ ਹਾਂ। ਇਸ ਕਰਕੇ ਠੀਕ ਹੈ, ਤੁਹਾਡਾ ਸਤਿਕਾਰ ਇੰਨਾ ਹੀ ਬਹੁਤ ਹੈ ਸਾਨੂੰ, ਵੀ ਬੜੇ ਪਿਆਰ ਦੇ ਨਾਲ ਟਿਕ ਕੇ ਤੁਸੀਂ ਬਚਨ ਸੁਣੇ ਨੇ। ਇਹ ਤੋਂ ਬੜਾ ਮੈਨੂੰ ਕੋਈ ਸਰੋਪਾ ਨਹੀਂ ਹੈ। ਜੇ ਬੰਦਗੀ ਕਰਨ ਲੱਗ ਜਾਵੋ ਦਰਗਾਹ ਦੇ ਵਿੱਚ, ਧੰਨ ਧੰਨ ਹੋ ਜਾਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।